ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ।
ਕਈ ਕੋਟ ਪਾਤਾਲ ਕੇ ਵਾਸੀ ਹੋ, ਪਤਾਲ ਨੀ ਹੁੰਦਾ, ਪਾਤਾਲ ਪਤਾਲ ਲਫ਼ਜ਼ ਨਹੀਂ ਹੈਗਾ, ਪਾਤਾਲ ਪਾਤਾਲ ਦਾ ਮਤਲਬ ਪੈਰਾਂ ਦੇ ਥੱਲੇ ਦਾ ਲੱਕ,
ਪਾਤਾਲ
ਪਾ ਪੈਰ ਤਾਲ ਥੱਲੇ, ਪਾਤਲੀ ਨਹੀਂ ਕਹਿੰਦੇ
ਆਪਾਂ,
ਪਾਤਲੀ ਪੈਰ ਦੇ ਥੱਲੇ ਦਾ ਲੱਕ,
ਪਾਤਾਲ
ਪਾਤਾਲ ਕੇ ਵਾਸੀ।
ਕਈ ਕੋਟ ਪਾਤਾਲ
ਪਾਤਾਲ ਕੇ ਵਾਸੀ ਉਹ ਨੇ ਜਿਹੜੇ ਇੱਥੇ ਰਹਿੰਦੇ ਨੇ ਨਾ, ਇੱਥੇ ਵਾਲੇ ਪਾਤਾਲ ਕੇ ਵਾਸੀ,
ਬ੍ਰੇਨ ਵਾਲੇ ਨੇ ਜਿਹੜੇ ਉਹ ਨਹੀਂ ਪਾਤਾਲ ਦੇ ਵਾਸੀ ਹੈਗੇ।
ਛੱਡੋ ਪਰੇ ਉਹਨਾਂ ਦੀ ਗੱਲ,
ਕਈ ਕੋਟ ਨਰਕ ਸੁਰਗ
ਨੇ ਪ੍ਰੈਕਟੀਕਲ 'ਚ, ਉਹ ਤਾਂ ਪਤਾਲ 'ਚ ਕਿੱਥੇ ਨੇ, ਸਮੁੰਦਰ ਵਾਲੇ ਪਤਾਲ 'ਚ ਨੇ, ਸਮੁੰਦਰ ਵਾਲੇ ਵੀ ਪਤਾਲ 'ਚ ਨੇ, ਜਦ ਐਂ ਪ੍ਰਥਵੀ ਘੁੰਮਦੀ ਹੈ ਉਹ ਤਾਂ ਉੱਤੇ ਆ ਜਾਂਦੇ ਨੇ। ਜੇ ਸਮੁੰਦਰ ਉੱਤੇ ਹੈ ਧਰਤੀ ਥੱਲੇ ਆ, ਉਹ ਪਤਾਲ ਵਾਲੇ ਉੱਤੇ ਆ ਗਏ ਆਪਣੇ ਘੁੰਮੂ ਨਹੀਂ, ਹਾਂ ਫਿਰ ਧਰਤੀ ਇੱਥੇ ਹੈ, ਸਮੁੰਦਰ ਇੱਥੇ ਹੈ, ਅਸੀਂ ਹੋ ਗਏ ਪਤਾਲ 'ਚ। ਜ਼ਮੀਨ 'ਤੇ ਕੋਈ ਪਤਾਲ ਆਕਾਸ਼ ਨਹੀਂ ਹੁੰਦਾ, ਜਾਂ ਘੁੰਮਦੀ ਹੈ ਇਹਦਾ ਪਤਾਲ ਆਕਾਸ਼ ਕੀ ਹੈ, ਉਹ ਰੋਟੇਟ ਕਰਦੀ ਹੈ। ਹਾਂਜੀ,
ਕਈ ਕੋਟ ਪਾਤਾਲ ਕੇ ਵਾਸੀ,
ਹਿਰਦੇ 'ਚ ਰਹਿਣ ਵਾਲੇ ਪਤਾਲ ਕੇ ਵਾਸੀ,
ਹਿਰਦੇ ਰਹਿਣ ਵਾਲੇ ਪਤਾਲ,
ਕਈ ਕੋਟ ਨਰਕ ਸੁਰਗ ਕੇ ਵਾਸੀ।
ਸੁਣੋ, ਆਕਾਸ਼ ਹੈ ਉੱਤੇ ਸਿਰ ਦੇ, ਪਤਾਲ ਹੈ ਪੈਰਾਂ ਦੇ ਥੱਲੇ, ਅਸਲ 'ਚ ਪਤਾਲ ਜਿੱਥੇ ਜ਼ਮੀਨ ਖਤਮ ਹੁੰਦੀ ਹੈ ਉਹ ਤਾਂ ਥੱਲੇ ਦਾ ਆਕਾਸ਼ ਹੈ ਜਿਹੜਾ ਉਹ ਪਤਾਲ, ਜਿਹੜਾ ਜ਼ਮੀਨ 'ਤੇ ਥੱਲੇ ਆਕਾਸ਼, ਜ਼ਮੀਨ ਐਂ ਖੜੀ ਹੈ ਵਿੱਚ, ਹਾਂ ਥੱਲੇ ਦਾ ਐਸਾ ਕੀ ਹੈ, ਜੇ ਉਤਲਾ ਆਕਾਸ਼ ਹੈ ਤਾਂ ਪਤਾਲ ਥੱਲੇ ਦਾ ਇਲਾਕਾ ਹੈ, ਜ਼ਮੀਨ ਦੇ ਗਰਭ ਹੈ, ਜ਼ਮੀਨ ਦਾ ਉਹ ਜਿਹਨੂੰ ਪਤਾਲ ਕਹਿੰਦੇ ਨੇ, ਉਹ ਤਾਂ ਧਰਤੀ ਦਾ ਗਰਭ ਹੈ। ਜੇ ਪਾਣੀ ਦੇ ਅੰਦਰ ਜੀਵ ਨੇ ਧਰਤੀ ਦਾ ਗਰਭ ਹੈ, ਉਹ ਉੱਪਰ ਪਾਣੀ ਹੈ, ਮੈਟਰ ਹੈ, ਉਹ ਵੀ ਧਰਤੀ ਦਾ ਭਾਗ ਹੈ, ਥੱਲੇ ਵੀ ਧਰਤੀ ਹੈ, ਉਹ ਤਾਂ ਧਰਤੀ ਦਾ ਹੀ ਗਰਭ ਹੈ। ਜਿਵੇਂ ਗੈਸ ਨਿਕਲਦੀ ਹੈ ਧਰਤੀ ਦੇ ਗਰਭ 'ਚੋਂ
ਨਿਕਲਦੀ ਹੈ,
ਤਾਂ ਤੁਸੀਂ ਪਤਾਲ ਉਹਨੂੰ ਕਿਵੇਂ ਕਹਿ ਦੋਗੇ, ਉਹ ਤਾਂ ਪਤਾਲ ਕਿਹਾ ਹੀ ਨਹੀਂ ਜਾ ਸਕਦਾ। ਧਰਤੀ ਦੇ ਥੱਲੇ ਅਸੀਂ ਘੁੰਮ ਕੇ ਇੱਥੇ ਆ ਗਏ, ਥੱਲੇ ਆ ਗਏ, ਇਹਨਾਂ ਦੇ ਥੱਲੇ ਵੀ ਪਤਾਲ ਹੈ। ਆਕਾਸ਼ ਦਾ ਉਲਟ ਪਤਾਲ ਹੈ, ਆਕਾਸ਼ ਗਗਨ ਪਾਤਾਲ ਗਗਨ, ਗਗਨ ਦਾ ਨਾਂ ਹੀ ਆਕਾਸ਼ ਹੈ, ਗਗਨ ਦਾ ਨਾਂ ਹੀ ਪਤਾਲ ਹੈ। ਇਹ ਗੱਲ ਲੈ ਕੇ ਦਿਮਾਗੀ ਚੱਲਣੀ ਚਾਹੀਦੀ ਸੀ, ਧਰਤੀ ਦੇ ਥੱਲੇ ਦੇ ਹਿੱਸੇ ਨੂੰ ਪਤਾਲ, ਧਰਤੀ ਦੇ ਵਿੱਚ ਵਿੱਚ ਨੂੰ ਪਤਾਲ ਨਹੀਂ ਕਹਿੰਦੇ, ਧਰਤੀ ਦੇ ਥੱਲੇ ਪਤਾਲ ਹੈ,
24 ਘੰਟੇ ਬਦਲ ਜਾਂਦਾ ਸਾਡਾ,
ਅਤੇ 24 ਘੰਟੇ ਉੱਭੀ ਜਾਣੇ ਨੇ। ਆਕਾਸ਼ ਖੜ੍ਹਾ, ਆਕਾਸ਼ ਔਰ ਪਤਾਲ ਦੋਏ ਖੜ੍ਹੇ ਨੇ, ਆਕਾਸ਼ ਔਰ ਪਤਾਲ ਦੋਏ ਖੜ੍ਹੇ ਨੇ।
ਪੋਜੀਸ਼ਨ ਤਾਂ ਧਰਤੀ ਦੀ ਬਦਲੀ ਹੈ,
ਪੋਜੀਸ਼ਨ ਧਰਤੀ ਦੀ ਬਦਲਦੀ ਹੈ ਵਿਚਾਲੇ। ਇਹ ਜਿੰਨਾ ਚਿਰ ਗੱਲ ਨਹੀਂ ਸਮਝਦੇ ਆ ਨਹੀਂ ਆਉਂਦਾ ਅਸੀਂ ਠੀਕ ਕੰਮ। ਪਹਿਲਾਂ ਪਤਾਲ ਆਕਾਸ਼ ਨੂੰ ਤਾਂ ਸਮਝ ਲਈਏ ਕੀ ਹੁੰਦਾ ਹੈ, ਕਿਵੇਂ ਰੋਟੇਸ਼ਨ ਬਦਲਦੀ ਹੈ। ਜਿਨ੍ਹਾਂ ਨੇ ਪਤਾਲ ਦਿਮਾਗ 'ਚ ਫਸਾਇਆ ਹੋਇਆ, ਅਸੀਂ ਇੱਥੇ ਬੈਠੇ ਹਾਂ, ਸਮੁੰਦਰ ਕਿਤੇ ਹੈ, ਸਾਡੇ ਪੈਰਾਂ ਥੱਲੇ ਕਿੱਥੇ ਨਹੀਂ ਜੀਵ, ਉਹਦਾ ਉਦੋਂ ਪੈਰਾਂ ਥੱਲੇ ਨੇ ਜੇ ਕੋਈ ਸਮੁੰਦਰ ਦੇ ਵਿੱਚ, ਜਿਵੇਂ ਆਪਾਂ ਜਾਂਦੇ ਹਾਂ ਉਹਦੇ ਵਿੱਚ ਜਹਾਜ਼ 'ਚ ਬਹਿ ਕੇ, ਫਿਰ ਅਸੀਂ ਕਹਿ ਸਕਦੇ ਹਾਂ ਸਾਡੇ ਪੈਰਾਂ ਦੇ ਥੱਲੇ ਨੇ ਜੀਵ, ਉਹ ਪਰ ਅਸੀਂ ਤਾਂ ਬਾਹਰ ਰਹਿੰਦੇ ਹਾਂ ਸਮੁੰਦਰ 'ਤੇ। ਇਹਨੂੰ ਆਕਾਸ਼ ਪਤਾਲ ਨਹੀਂ ਕਹਿੰਦੇ, ਆਕਾਸ਼ ਉੱਪਰ ਹੈ, ਆਕਾਸ਼ ਹੁੰਦਾ ਹੀ ਰਚਨਾ ਤੋਂ ਬਾਹਰ ਹੈ, ਸੱਚੇ ਦੇ ਪਵਨਾਂ ਅੱਡ ਹੋਇਆ, ਪਵਨਾਂ 'ਤੇ ਆ ਕੇ ਮਾਇਆ ਆਉਣੀ ਹੈ, ਆਕਾਸ਼ ਮਾਇਆ ਤੋਂ ਬਾਹਰ ਹੈ।
ਜਿੰਨੀ ਸਾਡਾ ਪਲੈਨ ਦਾ ਧਰਤੀ ਹੈ, ਉਹਨਾਂ ਦਾ ਆਕਾਸ਼ ਹੈ, ਖਾਲੀ ਹੈ ਨਹੀਂ,
ਉਹਨਾਂ ਖਾਲੀ ਹੋ ਗਏ,
ਉਹਨਾਂ ਖਾਲੀ
ਹੋ ਨਹੀਂ ਹੈਗਾ, ਉਹ ਤਾਂ ਖਾਲੀ ਹੋ ਨਹੀਂ, ਆਕਾਸ਼ ਉਹ ਤਾਂ ਥੱਲੇ,
ਅਸੀਂ ਕਿੱਥੇ ਖੜੇ ਨਹੀਂ ਗਏ, ਸਿਰ ਦੇ ਉੱਪਰ ਵਾਲੇ ਨੂੰ ਆਕਾਸ਼ ਕਹਿੰਦੇ ਨੇ, ਥੱਲੇ ਵਾਲੇ ਨੂੰ ਪਤਾਲ ਕਹਿੰਦੇ, ਹੈ ਦੋਏ ਗਗਨ,
ਦੋਏ ਗਲਤ ਨੇ,
ਚਾਹੁੰਦੇ ਸੀ ਗਗਨ ਰਹਾਈ ਦੇ,
ਹਾਂ ਉਹ ਜਦ ਹੁਣ ਫਰਜ਼ ਕੀਤਾ ਜੇ ਸਿਰ ਵੀ ਹੈ, ਜਦ ਵੀ ਧਰਤੀ ਦੇ ਉੱਤੇ ਰਾਕਟ ਉਹਨਾਂ ਨੇ ਦਾਗਣਾ, ਕਿਸੇ ਵੇਲੇ ਦਾਗਣ ਉੱਤੇ ਨੂੰ ਹੀ ਜਾਣਾ ਸਿੱਧਾ, ਕੀ ਪਤਾ ਉਸ ਵੇਲੇ ਸਾਡੀ ਪੁਜੀਸ਼ਨ ਧਰਤੀ ਦੀ ਥੱਲੇ ਨੂੰ ਹੈ, ਉੱਤੇ ਨੂੰ ਹੈ, ਕਿੱਧਰ ਨੂੰ ਹੈ, ਕੀ ਪਤਾ। ਜਦ ਹਵਾਈ ਜਹਾਜ਼ ਨੇ ਚੜ੍ਹਨਾ ਉੱਤੇ ਨੂੰ ਚੜ੍ਹਨਾ, ਉੱਤੇ ਨੂੰ ਚੜ੍ਹਨ, ਰਾਤ ਨੂੰ ਚੜ੍ਹੇ ਚਾਹੇ ਦਿਨ ਨੂੰ ਚੜ੍ਹੇ। ਫਰਜ਼ੀ ਤਾਂ ਰਾਤ ਨੂੰ ਤਾਂ ਧਰਤੀ ਸਾਡੀ ਇੱਥੇ ਆ ਅਤੇ ਦਿਨ ਨੂੰ ਇੱਥੇ ਆ ਗਏ, ਜਹਾਜ਼ ਤਾਂ ਫਿਰ ਵੀ ਥਰ ਜਹਾਜ਼ ਆਪੇ ਕਹਿੰਦੇ
ਜਾਣੇ ਅਕਾਸ਼ 'ਚ,
ਜਾਣੇ ਅਕਾਸ਼ 'ਚ ਹੈ
ਉਹ ਸਾਡੇ ਚਾਰੇ ਪਾਸੇ ਅਕਾਸ਼ ਹੈ, ਸਾਨੂੰ ਪਤਾ ਹੀ ਨਾ ਕਦ ਬਦਲ ਜਾਂਦਾ,
ਕਦ ਬਦਲਦਾ ਸਾਨੂੰ ਪਤਾ ਨਹੀਂ ਲੱਗਦਾ
ਪਰਲਾ ਥੱਲਾ ਕਿਵੇਂ ਆ।
ਤਾਂ ਫਿਰ ਥੱਲੇ ਨੂੰ ਤਾਂ ਆਪ ਹੀ ਜਾਣਾ ਜਾਵੇ, ਇੰਜਣ ਦੀ ਲੋੜ ਨਹੀਂ, ਫਿਰ ਇੰਜਣ ਦੀ ਕੀ ਲੋੜ ਹੈ, ਥੱਲੇ ਆਪੇ ਡਿੱਪ ਪਵੇ। ਪੂਰੀ ਤਰ੍ਹਾਂ ਨਾ ਨਹੀਂ ਸਮਝ ਆਇਆ ਹੋਇਆ ਇਹ ਸਾਰੀ ਖੇਡ ਸਾਇੰਸ ਵਾਲਿਆਂ ਨੂੰ ਵੀ, ਕਹੀ ਜਾਂਦੇ ਨੇ ਜ਼ਮੀਨ ਦੀ ਉਹ ਗ੍ਰੈਵਿਟੀ ਹੈ ਫਲਾਨਾ ਟਿਪਕਾ, ਪੂਰੀ ਤਰ੍ਹਾਂ ਨਾਲ ਨਹੀਂ ਸਮਝ ਆਈ ਹੋਈ ਇਹਨਾਂ ਨੂੰ ਗੱਲ ਕੀ ਹੈ। ਫਿਰ ਤਾਂ ਥੱਲੇ ਨੂੰ ਜ਼ਿਆਦਾ ਅਸੀਂ ਉੱਤੇ ਨੂੰ ਆਉਂਦੇ ਹਾਂ, ਥੱਲੇ ਹੋ ਤਾਂ ਜ਼ੋਰ ਜ਼ਿਆਦਾ ਲੱਗਦਾ, ਉੱਤੋਂ ਆਉਂਦੇ ਹਾਂ ਥੱਲੇ ਨੂੰ ਆਪ ਹੀ ਆਈ ਜਾਂਦੇ ਹਾਂ। ਇਸ ਕਰਕੇ ਇਹ ਪੂਰੀ ਨਹੀਂ ਸਮਝ ਇਹਨਾਂ ਨੂੰ ਕਿਸੇ ਨੂੰ ਵੀ ਗੱਲ ਕੀ, ਕਿਹੜੀ ਸ਼ਕਤੀ ਕੀ ਕੰਮ ਕਰਦੀ ਹੈ ਕਿਵੇਂ ਕਰਦੀ ਹੈ। ਹਾਂ ਮੋਟਾ ਜਿਹਾ ਅੰਦਾਜ਼ਾ ਇਹਨਾਂ ਨੂੰ, ਉਹ ਅੰਦਾਜ਼ੇ ਮੁਤਾਬਕ ਕੰਮ ਕਰਦੇ। ਹਾਂਜੀ,
ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨੇ,
ਕਈ ਕੋਟ ਪਾਤਾਲ ਕੇ ਵਾਸੀ, ਦੇਖੋ ਕੈਟਾਗਰੀਆਂ ਨੇ ਦੋ ਤਿੰਨ, ਪਾਤਾਲ ਕੇ ਵਾਸੀ ਹੋਰ ਨੇ, ਨਰਕ ਸੁਰਗ ਨਿਵਾਸੀ ਹੋਰ ਨੇ। ਜਿਹੜੇ ਨਰਕ ਸੁਰਗ ਨਿਵਾਸੀ ਨੇ ਦੁਖੀ ਨੇ ਨਰਕ 'ਚ ਨੇ, ਦੁੱਖ ਮਹਿਸੂਸ ਕਰਦੇ ਨੇ ਤਾਂ ਨਰਕ 'ਚ ਨੇ, ਸੁੱਖ ਮਹਿਸੂਸ ਕਰਦੇ ਨੇ ਸੁਰਗ 'ਚ ਨੇ। ਪਾਤਾਲ ਕੇ ਵਾਸੀ ਨਿਜ ਘਰ 'ਚ ਨੇ, ਪਾਤਾਲ ਕੇ ਵਾਸੀ ਤਾਂ ਜਿਵੇਂ ਦਰਖਤ ਪਾਤਾਲ ਕੇ ਵਾਸੀ ਨੇ, ਜਿਹੜੇ ਭਾਣੇ 'ਚ ਨੇ ਸਾਰੇ ਪਾਤਾਲ ਕੇ ਵਾਸੀ ਨੇ ਮੋਟੇ ਤੌਰ 'ਤੇ। ਜਿੰਨੀਆਂ ਵੀ ਜੂਨਾਂ ਨੇ ਜਿਹੜੀਆਂ ਭਾਣੇ 'ਚ ਨੇ, ਆਦਮੀ ਹੋਵੇ ਚਾਹੇ ਜੋ ਵੀ ਭਾਣੇ 'ਚ ਹੈ ਉਹ ਪਾਤਾਲ ਕਾ ਵਾਸੀ ਹੈ। ਪਾਤਾਲ ਕਿੱਥੇ ਹੈ? ਹਿਰਦੇ 'ਚ, ਸ਼ਬਦ ਹਿਰਦੇ 'ਚ ਹੈ, ਸ਼ਬਦ ਉੱਤੋਂ ਆਉਣੇ, ਹਿਰਦੇ 'ਚ ਉੱਤੋਂ ਆਉਣੇ ਨੇ ਸ਼ਬਦ, ਤਾਂ ਕਿਧਰੋਂ ਵੀ ਆ ਜਾਵੇ ਆਉਣਾ ਤਾਂ ਉੱਤੋਂ ਹੀ ਹੈ ਨਾ, ਹਿਰਦੇ ਵਿੱਚ ਹੈ, ਹਿਰਦਾ ਪਾਤਾਲ ਹੈ, ਹਿਰਦਾ ਹੀ ਗਗਨ ਹੈ, ਗਗਨ ਵੀ ਹਿਰਦੇ ਨੂੰ, ਗਗਨ ਦਮਾਮਾ ਵੱਜਿਆ ਉੱਥੇ, ਗਗਨ ਤਾਂ ਕਿਹਾ ਦਮਾਮਾ ਵੱਜਿਆ, ਕਿਸੇ ਪਾਸੇ 'ਤੇ ਵੀ ਵੱਜ ਸਕਦਾ, ਗਗਨ 'ਚੋਂ ਵੱਜਿਆ ਹੋਇਆ ਨਾ ਕਿ ਆਕਾਸ਼ 'ਚੋਂ ਵੱਜਿਆ ਨਾ, ਜੇ ਆਕਾਸ਼ ਕਹਾਂਗੇ ਪਾਤਾਲ ਕਹਾਂਗੇ,
ਫਿਰ ਪੁੱਲਾ ਹੋ ਜੂਗਾ,
ਫਿਰ ਪਾਤਾਲ ਬਣ ਜੂਗਾ,
ਫਿਰ ਪਾਤਾਲ ਨਾਲ ਬਣੂ, ਪੂਰਬ ਪੱਛਮ ਵੀ ਬਣੂ, ਉੱਤਰ ਦੱਖਣ ਵੀ ਬਣੂ,
ਜਦ ਗਗਨ ਕਹਿੰਦੇ ਕੋਈ ਉੱਤਰ ਦੱਖਣ ਨਹੀਂ ਹੈ,
ਕੁਛ ਵੀ ਨਹੀਂ ਹੈ, ਫਿਰ ਇਹ ਚੌਂਦ
ਜੀ ਗਗਨ ਹਾਈ
ਲੈ ਕਹਿ ਕੇ ਇਹੀ
ਗੱਲ,
ਬਸ ਇਹ ਗਗਨ ਪਾਤਾਲ ਆਕਾਸ਼ ਬਾਰੇ ਜੋ ਇੰਨੀ ਕੁ ਗੱਲ ਕਹੀ ਹੋਈ ਹੈ, ਬੜੀ ਇੰਪੋਰਟੈਂਟ ਹੈ। ਜੇ ਇਹਨੂੰ ਨਹੀਂ ਸਮਝਦੇ ਅਸੀਂ ਬਰੀਕੀ ਨਾਲ ਇੰਨੀ ਗੱਲ ਨੂੰ, ਤਾਂ ਇੱਥੇ ਆ ਕੇ ਅੜ ਜਾਵਾਂਗੇ, ਇਹਨਾਂ ਅਰਥਾਂ 'ਚ ਆ ਕੇ ਅੜ ਜਾਵਾਂਗੇ। ਜੇ ਅਸੀਂ ਉਹ ਮਾੜਾ ਜਿਹਾ ਸਮਝ ਕੇ ਉਹਨੂੰ ਨਿਕਲ ਗਏ, ਇੱਥੇ ਆ ਕੇ ਫਸ ਗਏ ਅਸੀਂ,
ਨਰਕ ਸੁਰਗ ਫਿਰ ਉੱਥੇ ਰੱਦ ਕੀਤੇ ਹੋਏ ਨੇ ਸੰਤਾਂ ਨੇ,
ਹਾਂ
ਇੱਥੇ ਫਿਰ ਐਡਮਿਟ ਕਰ ਲਏ ਹੋਣੇ, ਜੇ ਕੋਈ
ਹੋਰ ਹੋ ਰਿਹਾ
ਜੋ ਹੀ ਨਰਕ ਸੁਰਗ ਲੈ ਲਈਏ ਫਿਰ ਐਡਮਿਟ ਹੋ ਗਏ, ਉਹ ਤਾਂ ਫਿਰ ਕੰਟਰਡਿਕਸ਼ਨ ਹੋ ਜੂਗੀ ਬਾਣੀ 'ਚ।
ਹਾਂ ਜਿਹੜੇ ਭਾਣੇ 'ਚ ਨਹੀਂ ਹੈਗੇ ਉਹ ਨਰਕ ਸੁਰਗ 'ਚ ਨੇ, ਪਾਤਾਲ ਕੇ ਵਾਸੀ ਨਹੀਂ ਹੈ ਉਹ ਨਰਕ ਸੁਰਗ ਨਿਵਾਸੀ ਨੇ।
ਨਰਕ ਸੁਰਗ ਤੇ ਮੈਂ ਰਹੇ ਸਤਿਗੁਰ ਕੇ ਪ੍ਰਸਾਦ,
ਹਾਂ ਜਿਹੜੇ ਪਾਤਾਲ ਕੇ ਵਾਸੀ ਨਹੀਂ ਹਨ, ਪਾਤਾਲ ਕੇ ਵਾਸੀ ਹੋਣ ਖਾਤਰ ਇਹਨਾਂ ਨੇ ਭੋਰੇ ਪੱਟੇ ਨੇ ਥੱਲੇ ਰਹਿਣ ਨੂੰ, ਭੋਰੇ ਕਾਹਦੇ ਪੱਟੇ ਨੇ, ਪਾਤਾਲ ਕੇ ਵਾਸੀ ਹੋਣ ਨੂੰ, ਉਹ ਪਾਤਾਲ ਦਾ ਪਤਾ ਹੀ ਨਹੀਂ ਲੱਗਿਆ ਪਾਤਾਲ ਕੀ ਹੁੰਦਾ। ਕਹਿੰਦੇ ਲੋਕ ਉੱਤੇ ਚੱਲਦੇ ਨੇ, ਅਸੀਂ ਪਾਤਾਲ 'ਚ, ਦਿੱਲੀ ਵਾਲੀ ਮੈਟਰੋ ਟ੍ਰੇਨ ਵਧੀਆ ਪਾਤਾਲ 'ਚ ਜਾਂਦੀ ਹੈ, ਥੱਲੇ ਦੀ ਜਾਂਦੀ ਹੈ, ਉੱਤੇ ਲੋਕ ਚੱਲਦੇ ਨੇ, ਤੁਹਾਡੇ ਨਾਲ ਡੂੰਘੀ ਜਾਂਦੀ ਆ।
ਸਵਈਆਂ 'ਚ ਵੀ ਲਖ ਆਇਆ ਸੀ ਲਫ਼ ਜਾਂ ਉੱਥੇ ਅਰਥ ਇਹੀ ਕੀਤੇ ਸੀ,
ਹਾਂ
ਭਗਤ ਪਾਤਾਲ ਬਸੰਤੋ ਆਇਆ ਸੀ ਸਵਈਆਂ ਦੇ ਵਿੱਚ,
ਹਾਂ ਸਪਤ ਪਾਤਾਲ ਬਸੰਤੋ। ਇਹ ਬਰੀਕੀ ਨਾਲ ਸਮਝਣ ਵਾਲੀ ਗੱਲ ਸੀ, ਕਹੀ ਇੱਕੋ ਸ਼ਬਦ ਮੋਟੀ ਜਿਹੀ ਗੱਲ ਕਹਿਤੀ, ਪਰ ਤੁਸੀਂ ਬੜੇ ਆਰਾਮ ਨਾਲ ਇਹਦਾ ਵਿਸਥਾਰ ਆਪੇ ਕਰਨਾ ਸੀ, ਕਬੀਰ ਨੇ ਕਰਤੀ ਸੀ, ਆਕਾਸ਼ ਗਗਨ ਪਾਤਾਲ ਗਗਨ ਚਾਹੁੰਦੇ ਸੀ, ਗਗਨ ਰਹਾਈ ਲੈ ਚਾਰਾਂ ਦਿਸ਼ਾਵਾਂ ਵਿੱਚ ਵੀ ਗਗਨ ਹੈ, ਗਗਨ ਸਾਰੇ ਪਾਸੇ ਹੀ ਹੈ, ਭਵ ਸਾਗਰ ਜਿਹੜਾ ਸੁਖ ਸਾਗਰ ਦੇ ਵਿੱਚ ਹੈ, ਜਿਹੜਾ ਸੁਖ ਸਾਗਰ ਹੈ ਸਾਰੇ ਹੀ ਗਗਨ
ਹੈ, ਸੁਖ ਸਾਗਰ ਗਗਨ
ਸੁਖ ਸੁੱਖ ਸਾਗਰ ਸਾਰੇ ਹੀ ਗਗਨ। ਆਕਾਸ਼ ਔਰ ਪਤਾਲ 'ਚ ਭਵ ਸਾਗਰ 'ਚ ਹੁੰਦੇ ਨੇ, ਆਕਾਸ਼ ਪਤਾਲ ਔਰ ਦਸ ਦਿਸ਼ਾਵਾਂ ਭਵ ਸਾਗਰ 'ਚ ਨੇ, ਉੱਥੇ ਸੁੱਖ ਸਾਗਰ 'ਚ ਇਕੱਲਾ ਹੀ ਗਗਨ, ਉੱਥੇ ਕੋਈ ਦਿਸ਼ਾ ਨਹੀਂ, ਕੋਈ ਆਕਾਸ਼ ਨਹੀਂ, ਕੋਈ ਪਤਾਲ ਨਹੀਂ। ਜਿੱਥੇ ਆਕਾਸ਼ ਪਤਾਲ ਹੈ ਉੱਥੇ ਚੀਜ਼ ਉੱਤੇ ਨੂੰ ਚੜ੍ਹਦੀ ਹੈ, ਥੱਲੇ ਨੂੰ ਡਿੱਗਦੀ ਹੈ, ਉੱਤੇ ਨੂੰ ਚੜ੍ਹਦੀ ਹੈ, ਥੱਲੇ ਨੂੰ ਡਿੱਗਦੀ ਹੈ। ਉੱਤੇ ਨੂੰ ਉੱਥੇ ਨਾ ਕੋਈ ਚੜ੍ਹਦਾ ਨਾ ਥੱਲੇ ਨੂੰ ਡਿੱਗਦਾ, ਸੱਚਖੰਡ 'ਚ
ਥੱਲੇ ਹੈ ਹੀ ਨਹੀਂ ਉੱਥੇ,
ਨਹੀਂ ਨਹੀਂ ਨਹੀਂ, ਸਾਰੇ ਉੱਤੇ ਚੱਲਿਆ, ਜਗ੍ਹਾ ਨਹੀਂ ਨਾ ਹੈ, ਸਰ ਵਿਆਪੀ ਨੇ ਸਾਰੇ ਉੱਤੇ ਥੱਲੇ, ਤਾਂ ਹੋਊ ਜੇ ਉਹ ਛੋਟਾ ਹੋਊ ਕੋਈ ਸਾਈਜ਼ ਘੱਟ ਹੋਊ, ਉੱਤੇ ਥੱਲੇ ਵਾਲੇ ਇੱਥੇ ਨੇ, ਉੱਤੇ ਥੱਲੇ ਡਿੱਗਣ ਵਾਲਿਆਂ ਵਾਸਤੇ ਅੱਡ ਕਰਤਾ ਏਰੀਆ।
ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਦੇ ਵਾਸੀ,
ਕਈ ਕੋਟ ਨਰਕ ਸੁਰਗ ਨਿਵਾਸੀ, ਪਾਤਾਲ ਕੇ ਵਾਸੀ ਨੇ ਜਿਹੜੇ ਜਿਹੜੇ ਪਾਣਾ ਮੰਨਦੇ ਨੇ ਸਬਰ ਸੰਤੋਖ ਨਾਲ ਜੋ ਹੁੰਦਾ ਠੀਕ ਹੈ, ਉਹ ਪਾਤਾਲ ਕੇ ਵਾਸੀ ਹੈ ਬਸ, ਉਹਨਾਂ ਵਾਸਤੇ ਨਰਕ ਸੁਰਗ ਦੀ ਕੋਈ ਚੀਜ਼ ਨਹੀਂ, ਕਿਉਂ ਦੁੱਖ ਔਰ ਸੁੱਖ ਨੂੰ ਸਮ ਕਰਕੇ ਮੰਨੇ ਤੋਂ ਬਿਨਾਂ, ਦੁੱਖ ਔਰ ਸੁੱਖ ਨੂੰ ਬਰਾਬਰ ਮੰਨੇ ਤੋਂ ਬਿਨਾਂ ਪਾਤਾਲ ਕੇ ਵਾਸੀ ਹੋਇਆ ਨਹੀਂ ਜਾ ਸਕਦਾ, ਹਿਰਦੇ 'ਚ ਵਸਿਆ ਹੀ ਨਹੀਂ ਜਾ ਸਕਦਾ। ਦੁੱਖ ਇੱਥੇ ਮਹਿਸੂਸ ਹੋਊ ਤਿਰਕੁਟੀ 'ਚ, ਸੁੱਖ ਵੀ ਤਿਰਕੁਟੀ 'ਚ ਮਹਿਸੂਸ ਹੋਊ, ਜੋ ਚੀਜ਼ ਮਹਿਸੂਸ ਹੋਊ ਤਿਰਕੁਟੀ 'ਚ ਹੋਊ ਹਿਰਦੇ 'ਚ ਮਹਿਸੂਸ, ਸਿਰਫ ਨਾਮ ਹੁੰਦਾ, ਹੋਰ ਕੁਛ ਹੁੰਦਾ ਹੀ ਨਹੀਂ, ਹਿਰਦੇ 'ਚ ਨਾਮ ਮਹਿਸੂਸ ਹੁੰਦਾ। ਦੁਨੀਆਂ ਦਾ ਜੋ ਵੀ ਮਹੱਲਾ ਪ੍ਰਭਾਵ ਹੈ ਸਾਡੇ, ਗਰਮੀ ਹੋਵੇ, ਸਰਦੀ ਹੋਵੇ, ਖੱਟਾ ਹੋਵੇ, ਮਿੱਠਾ ਹੋਵੇ, ਜੋ ਵੀ ਬਾਹਰਲਾ ਗਿਆਨ ਹੈ ਮਾਇਆ ਦਾ, ਉਹ ਬ੍ਰੇਨ ਤੋਂ ਹੀ ਥੱਲੇ ਆਉਂਦਾ, ਬ੍ਰੇਨ ਤੋਂ ਹੀ ਥੱਲੇ ਨੂੰ ਜਾ ਸਕਦਾ, ਵੈਸੇ ਨਹੀਂ ਜਾਂਦਾ। ਇਸ ਕਰਕੇ ਬ੍ਰੇਨ ਦੀ ਲੋੜ ਹੈ ਐਕਸਟਰਾ ਗਿਆਨ ਵਾਸਤੇ, ਜੋ ਕਮੀ ਹੈ ਗਿਆਨ ਦੀ, ਫਾਲਤੂ ਗਿਆਨ ਜੇ ਅਸੀਂ ਲੈਣਾ, ਜਿਹਾ ਜਿਹਾ ਵੀ ਲੈਣਾ, ਉਹ ਬ੍ਰੇਨ ਦੇ ਥਰੂ ਹੀ ਥੱਲੇ ਐਂਟਰ ਹੋਊਗਾ, ਵੈਸੇ ਨਹੀਂ ਹੋ ਸਕਦਾ ਐਕਸਟਰਾ ਗਿਆਨ ਜੇ ਹੋਣਾ। ਵਾਸੀ ਔਰ ਵਾਸੀ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ, ਵਾਸੀ ਹੈ ਜਿਹੜਾ ਉਹਨੂੰ ਹਿੱਲਣਾ ਵੀ ਪੈ ਸਕਦਾ,
ਜਿਹੜਾ
ਨਿਵਾਸੀ ਹੈ ਤਾਂ ਨਿਵਾਸ ਵੈਸੇ ਨੈਗੇਟਿਵ ਦੇ ਵਿੱਚ ਆ ਜਾਂਦਾ ਹੁੰਦਾ, ਵਾਸ ਜਿਹੜਾ ਹੈ ਥੋੜ੍ਹਾ ਜਿਹਾ ਪੋਜ਼ਿਟਿਵ ਵੀ ਆ ਜਾਂਦਾ, ਬੇਫਿਕਰੀ ਦੀ ਜਿਹੜੀ ਵਸੋਂ ਹੈ, ਬੇਫਿਕਰੀ ਨਾਲ ਜਿਹੜਾ ਵਸਿਆ ਹੋਇਆ ਉਹ ਵਾਸ ਹੈ, ਜਿਹੜਾ ਫਿਕਰ 'ਚ ਵਸਿਆ ਹੋਇਆ ਨਿਵਾਸ ਹੈ, ਟਿਕਿਆ ਜ਼ਰੂਰ ਹੈ ਪਰ ਟਿਕਿਆ ਹੋਇਆ ਮਨ ਕਰਕੇ ਟਿਕਿਆ ਨਹੀਂ ਹੋਇਆ, ਸਰੀਰ ਕਰਕੇ ਟਿਕਿਆ ਹੋਇਆ, ਡਿਸਟਰਬ ਵੀ ਹੈ ਟਿਕਿਆ ਵੀ ਹੋਇਆ, ਉਹ ਨਿਵਾਸੀ ਹੈ। ਜਿਹੜਾ ਵਾਸੀ ਹੈ ਟਿਕਿਆ ਹੋਇਆ ਡਿਸਟਰਬ ਹੈ, ਚਿੰਤਾ ਵੀ ਹੈ, ਬੈਠਾ ਵੀ ਦਫ਼ਤਰ 'ਚ, ਏਸੀ ਵੀ ਲੱਗਿਆ ਹੋਇਆ, ਸਾਰੀਆਂ ਸਹੂਲਤਾਂ ਨੇ ਪਰ ਚਿੰਤਾ ਹੈ, ਉਹ ਨਿਵਾਸੀ। ਨਰਕ ਸੁਰਗ ਵਿੱਚ ਨਿਵਾਸ ਹੁੰਦਾ, ਨਰਕ ਸੁਰਗ ਵਿੱਚ ਚਿੰਤਾ ਹੁੰਦੀ ਹੈ। ਹਾਂਜੀ,
ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁਤ ਜੋਨੀ ਫਿਰੇ,
ਕਈ ਕੋਟ ਜਨਮੇ, ਕਈ ਕੋਟ ਕਰੋੜਾਂ ਜਨਮ ਲੈਂਦੇ ਨੇ, ਕਿਉਂਕਿ ਨਰਕ ਸੁਰਗ ਜਿਹੜੇ ਨਿਵਾਸੀ ਨੇ ਜਨਮ ਉਹੀ ਲੈਂਦੇ ਨੇ, ਪਤਾਲ ਕੇ ਵਾਸੀਆਂ ਦੀ ਨਾਲ ਹੀ ਗੱਲ ਨਰਕ ਸੁਰਗ ਨਿਵਾਸੀਆਂ ਦੀ ਗੱਲ ਚੱਲੀ ਗਈ, ਤਾਂ ਜਨਮੇ ਜੀਵੇ ਮਰੇ। ਹੈਲੋ, ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਬਸ ਸੁਣੋ 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 ਬਸ। ਹਾਂਜੀ,
ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁਤ ਜੋਨੀ ਫਿਰੇ,
ਕਈ ਕੋਟ ਜਨਮੇ ਜੀਵੇ ਮਰੇ, ਕਈ ਕਰੋੜਾਂ ਨੇ ਜਨਮ ਲੈਂਦੇ ਨੇ, ਜੀਵਨ ਭੋਗਦੇ ਨੇ, ਮਰ ਜਾਂਦੇ ਨੇ, ਜਨਮ ਲੈ ਕੇ ਜਿਉਂਦੇ ਰਹਿੰਦੇ ਨੇ ਕੁਛ ਚਿਰ, ਫਿਰ ਮਰ ਜਾਂਦੇ ਨੇ। ਜਨਮੈ ਜੀਵੈ
ਮਰੈ।
ਹਾਂ
ਕਈ ਕੋਟ ਬਹੁਤ ਜੋਨੀ ਫਿਰੇ,
ਕਈ ਕਰੋੜ ਨੇ ਏਦਾਂ ਹੀ ਜੋਨੀਆਂ 'ਚ ਫਿਰੀ ਜਾਂਦੇ ਨੇ, ਏਦਾਂ ਹੀ ਜੋਨੀਆਂ 'ਚ ਫਿਰਨ ਵਾਲੇ ਕਈ ਕਰੋੜ ਨੇ।
ਕਈ ਕੋਟ ਬੈਠਦੇ ਹੀ ਖਾਏ, ਕਈ ਕੋਟ ਘਾਲੇ ਥੱਕ ਪਾਏ,
ਕਈ ਕੋਟ ਬੈਠਦੇ ਹੀ ਖਾਏ, ਹੁਣ ਬੈਠਦੇ ਹੀ ਖਾਏ ਘਾਲੇ ਥੱਕ ਪਾਏ, ਇਹ ਦੋ ਕੈਟਾਗਰੀਆਂ। ਪਾਤਾਲ ਕੇ ਵਾਸੀ ਬੈਠਦੀ ਖਾਏ, ਜੋ ਦੇਵੇਂ ਸੋ ਖਾਊ, ਉਹ ਬੈਠਦੀ ਖਾਏ। ਉਹ ਕਹਿੰਦਾ ਉਹਨੂੰ ਫਿਕਰ ਹੈ ਸਾਨੂੰ ਫਿਕਰ ਨਹੀਂ, ਇਹ ਬੈਠਦੀ ਖਾਏ। ਬੈਠਦੇ ਹੀ ਖਾਏ ਤਾਂ ਉਹ ਹੈ ਜਿਹੜਾ ਕਹਿੰਦਾ ਵੀ ਤੈਂ ਦੇਣਾ, ਉਹ ਕੰਮ ਵੀ ਚਾਹੇ ਸਾਥ ਕਰਾ ਲਵੇ ਕੋਈ ਗੱਲ ਨਹੀਂ, ਜਿਹਨੇ ਖਾਣ ਨੂੰ ਦੇਣਾ ਕੰਮ ਤਾਂ ਕਰਾਉਣਾ ਹੀ ਹੈ, ਜੇ ਕੋਈ ਫੁਰਨਾ ਦਿੰਦਾ ਕੰਮ ਕਰਨ ਦਾ ਉਹ ਤਾਂ ਫਿਰ ਕਰਨਾ ਪਊਗਾ, ਹਰਾਮ ਦਾ ਥੋੜ੍ਹੀ ਗੱਲ। ਸਰੀਰ ਕਰਕੇ ਖਾਣਾ ਅਸੀਂ ਪਹਿਨਣਾ, ਸਰੀਰ ਕਰਕੇ ਹੀ ਕੰਮ ਕਰਨਾ, ਸਰੀਰ ਕਰਕੇ ਉਦਮ ਕਰਨਾ, ਜੋ ਕਰਨਾ ਸਰੀਰ ਵਾਸਤੇ ਕਰਨਾ। ਕਈ ਕੋਟ ਘਾਲ ਲੈ
ਥੱਕ ਪਾਏ,
ਜਿਹੜੇ ਘਾਲਣਾ ਘਾਲਣ ਲੱਗ ਜਾਂਦੇ ਨੇ ਥੱਕ ਜਾਂਦੇ ਨੇ, ਥੱਕਦੇ ਉਹ ਨੇ ਜਿਹੜੇ ਘਾਲਣਾ ਘਾਲਦੇ ਨੇ। ਘਾਲਣਾ ਘਾਲਣ ਵਾਲੇ ਜਿਹੜੇ ਸ਼ਬਦ ਵਿਚਾਰ ਦੀ ਘਾਲਾਂ ਵੀ ਘਾਲਦੇ ਨੇ, ਉਹ ਵੀ ਆਖਿਰ ਹੱਥ ਖੜੇ ਕਰ ਦਿੰਦੇ ਨੇ ਬੇਅੰਤ ਬੇਅੰਤ ਕਹਿ ਕੇ, ਨੇਤ ਨੇਤ ਮੁੱਖ ਚਾਰ ਬਤਾਵਾ। ਉਹ ਵੀ ਕਿੱਥੇ ਤੱਕ ਸੰਤੋਖ ਤੱਕ ਘਾਲਣਾ ਘਾਲ ਕੇ ਥੱਕ ਜਾਂਦੇ ਨੇ, ਕਹਿੰਦੇ ਹੁਣ ਤੂੰ ਆਪ ਹੀ ਬਸ ਕਰ, ਗਾਂ ਕੁਛ ਨਹੀਂ ਕਰ ਸਕਦੇ, ਉਦੋਂ ਗਾਂ ਜਾ ਹੀ ਨਹੀਂ ਸਕਦੇ। ਜਿੰਨੀ ਘਾਲਣਾ ਘਾਲਣੀ ਸੀ ਥੱਕ ਗਏ, ਕਾਟੀ ਚੜ੍ਹਤ ਬੈਲ ਇੱਕ
ਥੱਕਾ,
ਇੱਥੇ ਥੱਕਿਆ ਗਿਆ, ਮਨ ਥੱਕ ਗਿਆ। ਘਾਲ ਤਾਂ ਮਨ ਹੀ ਕਰਦਾ ਸੀ, ਉਹ ਘਾਲ ਕਰਨ ਵਾਲਾ ਖਿਆਲ ਥੱਕ ਗਿਆ, ਜਿਹੜਾ ਘਾਲ ਕਰਾਉਂਦਾ ਸੀ ਉਹ ਥੱਕ ਗਿਆ, ਜਿਹੜਾ ਭਜਾਉਂਦਾ ਸੀ ਮਾਇਆ ਪਿੱਛੇ ਗਿਆਨ ਪਿੱਛੇ ਭਜਾਉਂਦਾ ਤਾਂ ਉਹ ਥੱਕ ਗਿਆ। ਵੀ ਜਿਹਨੂੰ ਐਂ ਕਾਹਨੂੰ ਕਿਤਾਬਾਂ ਪੜ੍ਹ ਕੇ ਕਰਦਾ, ਜਿਹਨੇ ਦਿੱਤਾ ਸਿੱਧਾ ਹੀ ਲੈ ਲੈ, ਕਿਤਾਬ ਲਿਖਣ ਵਾਲੇ ਨੂੰ ਤਾਂ ਉਹਨੇ ਹੀ ਦਿੱਤਾ, ਉਹਨੇ ਕਿਹੜਾ ਕਿਤਾਬ ਉਦੋਂ ਪੜ੍ਹੀ ਸੀ, ਕਿਤਾਬ ਕਿਹੜਾ ਪੜ੍ਹੀ ਸੀ। ਅਕਬਰ ਦੇ ਲੈਣ ਗਿਆ ਕੋਈ ਜੱਟ, ਅਕਬਰ ਨੇ ਕਿਹਾ ਵੀ ਮੇਰੇ ਕੋਲ ਆ ਜੀ ਭਾਈ ਤੂੰ ਆ ਚਿੱਠੀ ਜੀ ਦਿਖਾ ਕੇ, ਉੱਥੋਂ ਲੈ ਆਈ ਕੁਛ, ਇੰਨਾ ਗਰੀਬ ਹੈ ਤੂੰ। ਚਲਿਆ ਗਿਆ ਲੈਣ, ਉਹ ਨਮਾਜ਼ ਪੜ੍ਹਦਾ ਰਾਤ ਨੂੰ ਬੜਾ, ਉਹਨੇ ਆਪਣੇ ਕਮਰੇ 'ਚ ਉਹਨੂੰ ਰੱਖਿਆ, ਬੜੀ ਇੱਜ਼ਤ ਕੀਤੀ। ਉਹ ਨਮਾਜ਼ ਆ ਪੜ੍ਹਦਾ ਐਂ ਹੱਥ ਕਰਦਾ, ਉਹ ਕਹਿੰਦਾ ਵੀ ਅਕਬਰ ਨੂੰ ਕਹਿੰਦਾ ਵੀ ਬਾਦਸ਼ਾਹ ਸਲਾਮਤ ਤੂੰ ਐਂ ਕੀ ਕਰਦਾ ਸੀ, ਕਹਿੰਦਾ ਖੁਦਾ ਤੋਂ ਮੈਂ ਰੋਜੀ ਮੰਗਦਾ ਸੀ। ਕਹਿੰਦਾ ਅੱਛਾ ਤੁਹਾਨੂੰ ਖੁਦਾ ਤੋਂ ਰੋਜੀ ਮੰਗਣੀ ਪੈਂਦੀ, ਕਹਿੰਦਾ ਉਦੋਂ ਤਾਂ ਸਾਰੇ ਹੀ ਮੰਗਦੇ ਹਾਂ ਆਪਾਂ, ਚੁੱਪ ਕਰ ਗਿਆ। ਦੂਏ ਦਿਨ ਜਾ ਜਾਣ ਲੱਗਿਆ ਬਾਦਸ਼ਾਹ ਨੂੰ, ਕਹਿਣ ਲੱਗਿਆ ਵੀ ਮੰਗ ਕੀ ਮੰਗਣਾ, ਕਹਿੰਦਾ ਉਹ ਤਾਂ ਮੰਗੂ ਜੇ ਤਾਂ ਤੂੰ ਮੰਗਦਾ, ਮੈਨੂੰ ਇੱਦੋਂ ਵੀ ਜ਼ਿਆਦਾ ਚਾਹੀਦਾ ਜਿੰਨਾ ਤੇਰੇ ਕੋਲ, ਅਤੇ ਤੂੰ ਜੇ ਮੈਂ ਮੰਗਲਾ ਤਾਂ ਸਾਰਾ ਦੇਣਾ ਜੀ, ਇਸ ਕਰਕੇ ਮੈਂ ਤੇਰੇ ਤੋਂ ਮੰਗਣਾ ਹੀ ਕੁਛ। ਇਹ ਕਹਾਣੀਆਂ ਉੱਦਾਂ ਹੀ ਨਹੀਂ ਬਣਾਈਆਂ ਹੋਈਆਂ, ਕੋਈ ਜ਼ਰੂਰੀ ਨਹੀਂ ਕਹਾਣੀ ਸੱਚੀ ਹੈ, ਪਰ ਇਹਦੇ ਵਿੱਚ ਕੀ ਦਿੱਤਾ ਹੋਇਆ, ਕਹਿਣ ਦਾ ਮਤਲਬ ਕੀ ਸੀ ਉਸ ਆਦਮੀ ਦਾ। ਉਹ ਫਿਰ ਉਹਦੇ ਮੰਗਦੇ ਨੇ ਜਿਹੜੇ, ਉਹਦੇ ਮੰਗਦੇ ਨੇ ਥੱਕ ਕੇ, ਆਪਣੀ ਮਿਹਨਤ ਨਾਲ ਗਿਆਨ ਕਮਾ ਕੇ ਥੱਕ ਕੇ ਖੜ ਜਾਂਦੇ ਨੇ, ਫਿਰ ਉਹ ਤਾਂ ਸਿੱਧਾ ਹੀ ਮੰਗਦੇ, ਸਿੱਧਾ ਹੀ ਦੇ ਹੁਣ ਤੂੰ। ਕਾਲੇ ਥੱਕ ਪਾਏ, ਕਾਲਣਾ ਕਾਲਣੀ ਵੀ ਹੰਕਾਰ ਹੈ, ਕਾਲਣਾ ਕਾਲਣੀ ਵੀ ਜਤਨ ਹੈ। ਆਪਣੇ ਜਤਨ ਨਾਲ ਘਾਟੀ ਚੜ੍ਹਦਾ ਚੜ੍ਹਦਾ ਬੈਲ ਥੱਕ ਗਿਆ, ਆਪਣੀ ਤਾਕਤ ਨਾਲ ਚੜ੍ਹਦਾ ਚੜ੍ਹਦਾ, ਆਪਣੇ ਬੁੱਧ ਬਲ ਨਾਲ ਚੜ੍ਹਦਾ ਚੜ੍ਹਦਾ ਜਦ ਥੱਕ ਗਿਆ ਫਿਰ ਹੱਥ ਖੜੇ ਕੀਤੇ। ਉਹ ਮਨੇ ਕਹਿੰਦਾ ਸੀ ਨਾ ਉਹ ਦੂਆ ਦਾ ਪਹਿਲਾਂ ਹੀ ਬੈਠਾ, ਭੱਜਣ ਵਾਲਾ ਤਾਂ ਮਨੇ ਹੈ, ਉਹ ਦੂਆ ਤਾਂ ਪਹਿਲਾਂ ਹੀ ਬੈਠਾ, ਉਹ ਨਿਰਗੁਣ ਬੈਲ ਮਾਰ ਉਹ ਤਾਂ ਪਹਿਲਾਂ ਹੀ ਬੈਠਾ।
ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ,
ਕਈ ਕੋਟ ਕੀਏ ਧਨਵੰਤ, ਕਈ ਕਰੋੜਾਂ ਬੜੇ ਧਨਵੰਤ ਕੀਤੇ ਨੇ। ਧਨਵਾਨ ਆ ਬਾਹਰਲਾ ਧਨ ਵੀ ਚਲੋ ਹੋ ਸਕਦਾ, ਦੋਏ ਲੱਗ ਜਾਣਗੇ, ਅੰਦਲਾ ਨਾਮ ਤਨ ਗਿਆਨਵਾਨ ਵੀ ਹੋ ਸਕਦਾ। ਕਈ ਕੋਟ ਕੀ ਹੈ ਧਨਵੰਤ, ਕਈ ਕਰੋੜ ਨੇ ਜਿਹੜੇ ਬਹੁਤ ਗਿਆਨਵਾਨ ਵੀ ਨੇ ਜਾਂ ਦੁਨਿਆਵੀ ਧਨ ਵਾਲੇ ਨੇ, ਉਹਨਾਂ ਦੀ ਕੋਈ ਗਿਣਤੀ ਘੱਟ ਨਹੀਂ ਹੈ। ਦੁਨੀਆਂ ਦੇ ਵਿੱਚ ਕਰੋੜਾਂ ਆਦਮੀ ਨੇ, ਕਈ ਕਰੋੜਾਂ ਨੇ, ਭਾਵੇਂ ਕਰੋੜਾਂ 'ਚੋਂ ਇੱਕ ਇੱਕ ਹੈ ਫਿਰ ਵੀ ਕਈ ਕਰੋੜਾਂ ਨੇ, ਕੀ ਪਤਾ ਧਰਤੀਆਂ ਕਿੰਨੀਆਂ ਨੇ। ਹਾਂਜੀ,
ਕਈ ਕੋਟ ਮਾਇਆ ਮੈਂ ਚਿੰਤ,
ਕਈ ਕੋਟ ਮਾਇਆ ਮੈਂ ਚਿੰਤ, ਮਾਇਆ ਬਥੇਰੀ ਹੈ,
ਮਾਇਆ ਮੈਂ,
ਮਾਇਆ ਮੈਂ ਚਿੰਤ,
ਧਨਵੰਤ ਵੀ ਨੇ ਮਾਇਆ 'ਚ, ਚਿੰਤ ਵੀ ਨੇ, ਧਨਵੰਤ ਵੀ ਨੇ ਔਰ ਹੁੰਦੀ ਮਾਇਆ ਹੁੰਦੀ ਹੋਈ, ਗਿਆਨ ਹੁੰਦਾ ਹੋਇਆ ਜਿਹੜਾ ਚਿੰਤਿਤ ਹੈ ਉਹ ਗਿਆਨ ਗਲਤ ਗਿਆਨ ਹੈ। ਜਿਹੜੇ ਗਿਆਨ ਦੇ ਵਿੱਚ ਚਿੰਤਾ ਹੈ ਉਹ ਕੁਗਿਆਨ ਹੈ, ਉਹ ਸੁਗਿਆਨ ਨਹੀਂ ਹੈ। ਜਿਹੜੇ ਗਿਆਨ ਦੇ ਵਿੱਚ ਚਿੰਤਾ ਨਹੀਂ ਗਈ, ਜਿੰਨਾ ਗਿਆਨ ਜ਼ਿਆਦਾ ਉਨੀ ਚਿੰਤਾ ਵੀ ਜ਼ਿਆਦਾ। ਜਿਹੜਾ ਚਿੰਤਾ ਦੂਆ ਪਾਸਾ, ਚਿੰਤਾ ਜਿਹੜੇ ਗਿਆਨ ਦਾ ਦੂਆ ਪਾਸਾ, ਇੱਕ ਪਾਸੇ ਜਾਸ ਹੈ ਦੂਏ ਪਾਸੇ ਚਿੰਤਾ, ਗਿਆਨ ਦਾ ਇੱਕ ਪਾਸਾ ਜਾਸ ਵਾਲਾ ਹੁੰਦਾ, ਦੂਆ ਪਾਸਾ ਚਿੰਤਾ ਵਾਲਾ, ਦੋ ਪਹਿਲੂ ਨੇ ਸੰਸਾਰੀ ਗਿਆਨ ਦੇ, ਸਿੱਕੇ ਦੇ ਦੋ ਪਹਿਲੂ ਨੇ, ਇੱਕ ਪਾਸਾ ਜੇ ਜਾਸ ਹੈ ਦੂਏ ਪਾਸੇ ਚਿੰਤਾ ਵੀ, ਉਹਦੇ ਸ਼ਰੀਕ ਨੇ ਹੋਰ ਗਿਆਨ ਵਾਲ। ਪਰ ਜਿਹੜੇ ਗਿਆਨ ਦੇ ਵਿੱਚ ਚਿੰਤਾ ਨਾ ਹੋਵੇ ਕਿਸੇ ਪਾਸੇ ਤੋਂ ਵੀ, ਉਹ ਗਿਆਨ ਜਿਹੜਾ ਹੈਗਾ ਉਹ ਗਿਆਨ ਸਿਰਫ ਆਤਮ ਗਿਆਨ ਹੀ, ਹੋਰ ਨਹੀਂ ਕੋਈ, ਉਹ ਬ੍ਰਹਮ ਗਿਆਨ। ਕਈ ਕੋਟ ਮਾਇਆ ਮੈਂ
ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹੱਥ।
ਜੈ ਜੈ ਭਾਣਾ ਤੈ ਤੈ ਰਾਖੇ, ਜਿਵੇਂ ਜਿਵੇਂ ਕਿਸੇ ਦਾ ਆਪਣਾ ਭਾਣਾ, ਪਰਮੇਸ਼ਰ ਦਾ ਭਾਣਾ ਨਹੀਂ ਹੈ, ਜਿਹਦਾ ਜਿਹਾ ਜਿਹਾ ਭਾਣਾ, ਜੋ ਜਿਹਨੂੰ ਚਾਹੁੰਦਾ, ਕੋਈ ਗਿਆਨ ਸੰਸਾਰੀ ਲੈਣਾ ਚਾਹੁੰਦਾ ਉਹ ਮਾਇਆ ਵਿੱਚ ਚਿੰਤ ਰਹੂਗਾ। ਜਿਹੜਾ ਸੰਸਾਰੀ ਗਿਆਨ ਨਹੀਂ ਲੈਣਾ ਚਾਹੁੰਦਾ, ਨਿਰਾਕਾਰੀ ਗਿਆਨ ਨਹੀਂ ਲੈਣਾ ਚਾਹੁੰਦਾ, ਆਤਮ ਗਿਆਨ ਵੱਲ ਨੂੰ ਨਹੀਂ ਜਾਣਾ ਚਾਹੁੰਦਾ, ਉਹ ਮਾਇਆ ਵਿੱਚ ਉਦਾਸੀ ਨਹੀਂ ਹੋ ਸਕਦਾ, ਮਾਇਆ ਵਿੱਚ ਚਿੰਤਿਤ ਰਹੂਗਾ। ਹਾਂ, ਜੈ ਜੀ ਉਹਦੀ ਇੱਛਾ, ਜੈ ਜੀ ਉਹਦੀ ਇੱਛਾ, ਉਹ ਉਹੋ ਜਿਹਾ ਉਹਨੂੰ ਮਿਲ ਜਾਣ, ਜੋ ਮੰਗੇ ਠਾਕੁਰ ਆਪਣੇ ਤੇ। ਉਹਦੇ ਭਾਣੇ ਵਿੱਚ ਸਾਡਾ ਜਿਹੜਾ ਆਪਣਾ ਭਾਣਾ, ਉਹਦੇ ਵਿੱਚ ਦੁੱਖ ਨੇ ਸੁੱਖ ਹੁੰਦਾ ਹੀ ਨਹੀਂ, ਪਰਮੇਸ਼ਰ ਦੇ ਭਾਣੇ ਵਿੱਚ ਸੁੱਖ ਹੈ। ਉਹਦੇ ਵਿੱਚ ਸੁੱਖ ਹੈ, ਜੇ ਉਹਨਾਂ ਸਾਨੂੰ ਗਿਆਨ ਦੇ ਵੀ ਦਿੱਤਾ ਸੰਸਾਰੀ ਵੀ, ਅਸੀਂ ਸਾਨੂੰ ਉਹ ਜੋ ਦੁੱਖ ਕਿਉਂ ਮਿਲਦਾ, ਉਹ ਸਾਡਾ ਭਾਣਾ ਦੁੱਖ ਪੈਦਾ ਕਰਦਾ ਉੱਥੇ, ਜੇ ਸਾਡੀ ਇੱਛਾ ਨਾ ਹੋਵੇ ਦੁੱਖ ਉੱਥੇ ਵੀ ਨਹੀਂ ਹੈ। ਸਾਡੀ ਇੱਛਾ ਜੋ ਗੋਡ ਗਿਫਟ ਹੋਵੇ, ਗਿਆਨ ਨਾ ਹੋਵੇ, ਫਿਰ ਦੁੱਖ ਨਹੀਂ ਹੁੰਦਾ ਉੱਥੇ, ਹੈਗੇ ਨੇ ਇਹੋ ਜਿਹੇ ਬੰਦੇ। ਕਲਾਮ ਵੀ ਇੱਕ ਉਹਨਾਂ ਦੇ ਵਿੱਚ ਹੀ ਹੈ, ਗੁਰਬੋਧ ਸਿੰਘ ਵੀ ਉਹਨਾਂ ਦੇ ਵਿੱਚ ਸੀ। ਗਿਆਨ ਵਧੇਰਾ ਸੰਤੋਖੀ ਨੇ ਆਦਮੀ ਹੁੰਦੇ ਨੇ, ਬਹੁਤ ਚਲਾਕ ਨਹੀਂ ਹੁੰਦੇ, ਚਲਾਕੀ ਨਹੀਂ ਹੁੰਦੀ ਉਹਨਾਂ ਦੀ, ਬੁੱਧੀ ਇਹੋ ਜਿਹੀ ਨਹੀਂ ਹੁੰਦੀ,
ਗਿਆਨ ਭਾਵੇਂ ਬਹੁਤ,
ਗਿਆਨ ਭਾਵੇਂ ਵਧੇਰਾ ਹੁੰਦਾ, ਉਹਨਾਂ ਜ਼ਿਆਦਾ ਚਿੰਤਾ ਨਹੀਂ ਹੁੰਦੀ। ਇਹੋ ਜਿਹੇ ਵੀ ਹੁੰਦੇ ਨੇ, ਜਿੰਨਾ ਜ਼ਿਆਦਾ ਛਾਤਰ ਆਦਮੀ ਆਪਣੇ ਆਪ ਨੂੰ ਸਮਝਦਾ ਓਨਾ ਹੀ ਮਾਇਆ ਮੈਂ ਚਿੰਤ ਹੁੰਦਾ। ਜਿੰਨਾ ਜ਼ਿਆਦਾ ਸਿਆਣਾ ਬਣਦਾ, ਜ਼ਿਆਦਾ ਸਿਆਣਪ ਜ਼ਾਹਰ ਕਰਦਾ ਆਪਣੀ, ਉਹਨਾਂ ਮਾਇਆ ਮੈਂ ਚਿੰਤ ਹੁੰਦਾ, ਬੁੱਧੀ ਓਨੀ ਘੱਟ ਹੁੰਦੀ ਹੈ। ਹਾਂਜੀ,
ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹੱਥ।
ਜੈ ਜੈ ਭਾਣਾ, ਜਿਵੇਂ ਕਿਸੇ ਦਾ ਇੱਛਾ ਉਵੇਂ ਰੱਖਦਾ, ਜੇ ਕਿਸੇ ਦਾ ਚਿੰਤਾ 'ਚ ਰਹਿਣ ਵਾਲੀ ਇੱਛਾ ਹੈ, ਕਿਸੇ ਨੂੰ ਕੀ ਲੱਗੇ। ਤੈ ਤੈ ਰੱਖੇ, ਜਿਵੇਂ ਜਿਹੜੇ ਜੀਵ ਦਾ ਭਾਣਾ ਜਿਹੜੀ ਹਾਲਤ 'ਚ ਰਹਿਣ ਵਾਲਾ, ਉੱਥੇ ਹੀ ਪਰਮੇਸ਼ਰ ਰੱਖਦਾ ਉਹਨੂੰ, ਆਪ ਦਖਲ ਨਹੀਂ ਦਿੰਦਾ, ਕੱਢਦਾ ਨਹੀਂ, ਉਹ ਐਂ ਨਹੀਂ ਕਹਿੰਦਾ ਇੱਥੋਂ ਇੱਥੇ ਆ ਜਾ, ਤੂੰ ਇੱਥੋਂ ਇੱਥੇ ਆ ਜਾ, ਬਦਲੀ ਨਹੀਂ ਕਰਦਾ ਉਹ, ਜਿਵੇਂ ਅਸੀਂ ਅਫਸਰਾਂ ਦੀ ਬਦਲੀ ਕਰਦੇ ਹਾਂ ਨਾ ਇੱਥੇ, ਉਹ ਨਹੀਂ ਕਿਸੇ ਦੀ ਬਦਲੀ ਕਰਦਾ। ਬਸ ਜਿੱਥੇ ਉਹਦੀ ਜਿਹੜੇ ਏਰੀਏ 'ਚ ਰਹਿਣਾ ਚਾਹੁੰਦਾ ਰਹਿ ਪਿਆ, ਉਹ ਆਪੇ ਚਾਹੁੰਦਾ ਮੈਂ ਇੱਥੇ ਰਹਿਣਾ ਰਹਿ ਪਿਆ। ਜੈ ਜੈ ਪਾਣਾ ਤੈ ਤੈ ਰੱਖੇ ਨਾਨਕ ਸਭ ਕੁਛ ਆ ਜਿਹੜਾ ਸਾਡਾ ਆਪਣਾ ਜੀਵ ਹੈ ਨਾ ਜਿਹੜਾ ਮੂਲ ਹੈ ਉਹਦੇ ਹੱਥ ਹੈ ਸਭ ਕੁਛ ਉਹਦੀ ਇੱਛਾ ਮੁਤਾਬਕ ਹੋ ਰਿਹਾ ਜੋ ਹੋ ਰਿਹਾ ਪਰਮੇਸ਼ੁਰ ਦਾ ਹੱਥ ਨਹੀਂ ਪ੍ਰਭ ਕੇ ਹੱਥ ਹੈ ਪ੍ਰਭੂ ਵੀ ਨਹੀਂ ਕਿਹਾ ਪਰਮੇਸ਼ੁਰ ਵੀ ਨਹੀਂ ਕਿਹਾ ਪ੍ਰਭ ਕੇ ਹੱਥ ਹੈ ਬੁੱਧੀ ਬੋਲ ਰਹੀ ਹੈ ਬੁੱਧੀ ਦਾ ਖਸਮ ਹੈ ਪ੍ਰਭ ਹੈ ਉਹ ਬੁੱਧੀ ਦਾ ਜਿਹੜਾ ਪਤੀ ਹੈ ਮਨ ਨਹੀਂ ਹੈ ਹੁਣ ਇੱਕ ਮਨ ਹੈ ਜਿਹੜਾ ਇੱਕ ਮਨ ਉਹ ਪ੍ਰਭ ਹੈ ਇੱਕ ਮਨ ਹੈ ਜਿਹੜਾ ਜਿਹੜਾ ਹੰਸ ਹੈ ਉਹ ਪ੍ਰਭ ਹੈ ਅੱਗੇ ਹੰਸ ਕਹਿੰਦਾ ਇਹ ਹੰਸ ਦੇ ਹੱਥ ਹੈ ਮੁੜ ਕੇ ਹੰਸ ਇਕੱਲਾ ਗਿਆ ਬਗਲਾ ਵਿੱਚ ਸਮਾਇਆ ਹੋਇਆ ਬਗਲੇ ਦਾ ਕੋਈ ਰੋਲ ਨਹੀਂ ਦੂਏ ਜਨਮ ਦੇ ਵਿੱਚ ਹੰਸ ਦਾ ਰੋਲ ਹੈ ਜਨਮ ਕਿੱਥੇ ਲੈਣਾ ਕੀ ਫੈਸਲਾ ਕਰਨਾ ਬਗਲੇ ਦੇ ਬਗਲੇ ਦੇ ਵਿੱਚ ਹੀ ਉਹਦਾ ਮਨ ਹੈ ਮਨ ਹੋਰ ਕਿੱਥੇ ਹੈ ਮਨ ਕਿਹੜਾ ਬਗਲੇ ਨੇ ਕਿਤੇ ਵੇਚ ਜਾਂਦਾ ਪਹਿਲਾਂ ਧਿਆਨ ਮਨ ਧਿਆਨ ਸੀ ਪਹਿਲਾਂ ਸਰੀਰ ਸੀ ਹੁਣ ਸਰੀਰ 'ਚੋਂ ਹਟਾ ਕੇ ਸਰੀਰ ਛੱਡ ਜਾਂਦਾ ਆਪਣੇ ਅੰਦਰ ਕਰ ਲਿਆ ਫਿਰ ਜਿੱਥੇ ਮਰਜ਼ੀ ਉਹ ਧਿਆਨ ਹੀ ਲੱਗ ਰਿਹਾ ਉਹਦਾ ਮਨ ਹੀ ਕਰ ਰਿਹਾ ਫੈਸਲਾ ਬਗਲੇ ਦਾ ਉਹਦਾ ਹੰਸ ਦਾ ਵੀ ਅਗਲਾ ਫੈਸਲਾ ਵੀ ਤਾਂ ਉਹਦਾ ਮਨ ਹੀ ਕਰ ਰਿਹਾ ਜੋ ਮਨ ਦੇ ਵਿੱਚ ਇੱਥੇ ਬੋਹ ਹੈ ਉਹੀ ਫੈਸਲਾ ਲੈ ਰਿਹਾ ਆਪਣੇ ਮਨ ਦੇ ਮੁਤਾਬਕ ਹੀ ਨਾ ਦੋ ਨੇ ਨਾ ਇੱਕ ਹੈ ਇਹਦੇ ਹੱਥ 'ਚ ਹੈ ਸਭ ਕੁਛ ਪ੍ਰਭ ਕੇ ਹੱਥ 'ਚ ਦੁੱਖ ਔਰ ਸੁੱਖ ਇਹਦੀ ਆਪਣੀ ਉਪਜ ਹੈ ਇਹਦੇ ਆਪਣੇ ਹੱਥ 'ਚ
ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨੇ ਲਿਬ ਲਾਗੀ
ਕੁਛ ਲੋਕ ਇਹ ਕਹਿੰਦੇ ਨੇ ਕਿ ਆਪਣੀ ਕਿਸਮਤ ਅਸੀਂ ਆਪ ਬਣਾਉਂਦੇ ਹਾਂ ਬਿਲਕੁਲ ਗਲਤ ਕਹਿੰਦੇ ਨੇ ਕਿਸਮਤ ਨਹੀਂ ਬਣਾਈ ਜਾ ਸਕਦੀ ਅਕਲ ਬਣਾਈ ਜਾ ਸਕਦੀ ਬੁੱਧੀ ਡਿਵੈਲਪ ਕੀਤੀ ਜਾ ਸਕਦੀ ਹੈ ਬੁੱਧੀ ਦਾ ਨਾਸ਼ ਕੀਤਾ ਜਾ ਸਕਦਾ ਮਾਇਆ ਦੀ ਜਿਹੜੀ ਗੱਲ ਹੈ ਇਹ ਦੁੱਖ ਮਾਇਆ ਦਾ ਦੁੱਖ ਔਰ ਸੁੱਖ ਹੈ ਜਿਹੜਾ ਉਹ ਪਰਮੇਸ਼ੁਰ ਨੇ ਆਪਣੀ ਮਰਜ਼ੀ ਤੋਂ ਦੇਣਾ ਸਾਨੂੰ ਰੋਗ ਹੈ ਇੱਥੇ ਹਸਪਤਾਲ ਹੈ ਦਵਾਈ ਡਾਕਟਰ ਨੇ ਦੇਣੀ ਹੈ ਦਵਾਈ ਦੇ ਨਾਲ ਪਰਹੇਜ਼ ਉਹਨੇ ਦੇਣਾ ਜੇ ਨਾਮ ਦੇਣਾ ਦੁੱਖ ਦੇਣਾ ਜਾਂ ਸੁੱਖ ਦੇਣਾ ਉਹਦੀ ਮਰਜ਼ੀ ਹੈ ਦੁੱਖ ਵੇਲੇ ਨਾਮ ਦੇਣਾ ਉਹਨੇ ਗਿਆਨ ਦੇਣਾ ਸੁੱਖ ਵੇਲੇ ਦੇਣਾ ਉਹਦੀ ਮਰਜ਼ੀ ਹੈ ਜਦੋਂ ਸਾਡੇ ਸਮਝ 'ਚ ਜਦੋਂ ਅਸੀਂ ਛੇਤੀ ਮੰਨੀਏ ਉਹ ਉਹ ਤਰੀਕੇ ਨਾਲ ਦੇਣਾ ਉਹਨੂੰ ਉਸ ਵੇਲੇ ਨਾਮ ਦੇਣਾ ਉਸ ਮਾਹੌਲ ਦੇ ਵਿੱਚ ਤੁਹਾਨੂੰ ਲਿਆਉਣਾ ਜਦ ਉਹਦੀ ਗੱਲ ਨੂੰ ਛੇਤੀ ਮੰਨ ਲਈਏ ਜੇ ਬੱਚਾ ਲਾਲਚ ਕਰਕੇ ਕੋਈ ਗੱਲ ਸਾਡੀ ਮੰਨਦਾ ਤਾਂ ਲਾਲਚ ਵੀ ਦੇਣਾ ਪੈਂਦਾ ਇਹ ਵੀ ਉਹ ਵੀ ਕਰਦਾ ਅਸੀਂ ਨਹੀਂ ਕਰਦੇ ਆ ਜਿਹੜੀਆਂ ਸੁੱਖਾਂ ਸਾਕਾਂ ਪੂਰੀਆਂ ਹੋ ਜਾਂਦੀਆਂ ਤਾਂ ਹੋ ਜਾਂਦੀਆਂ ਨੇ ਕਈ ਵਾਰ ਉਹ ਲਾਲਚ ਦੇ ਕੇ ਤੁਹਾਨੂੰ ਵਿਸ਼ਵਾਸ ਕਰਦਾ ਵੀ ਹਾਂ ਕੋਈ ਸ਼ਕਤੀ ਹੈਗੀ ਹੈ ਇੱਥੇ ਤੱਕੇ ਨੂੰ ਮੰਨਣਾ ਚਾਹੀਦਾ ਜੇ ਲੋਭੀ ਬਣ ਜਾਈਏ ਅਰਦਾਸਾਂ ਕਰਨ ਨੂੰ ਫਿਰ ਪੱਟੀ ਮਹਿਸ ਹੋ ਜਾਂਦੀ ਹੈ ਡਾਕਟਰ ਨੇ ਦਵਾਈ ਦਿੱਤੀ ਹੈ ਦਵਾਈ ਤਾਂ ਉਹਨੇ ਦਿੱਤੀ ਹੈ ਸਿਰਫ ਅੱਜ ਦੀ ਖੁਰਾਕ ਵਾਸਤੇ ਤੈਨੂੰ ਲੱਗੀ ਉਹ ਸਵਾਦ ਤੂੰ ਕਹਿ ਵੀ ਦਵਾਈ ਉਹ ਰੋਜ਼ ਪੀ ਜਾ ਉਹਦਾ ਰਿਐਕਸ਼ਨ ਕਰੂੰਗੀ ਤੁਹਾਨੂੰ ਜੇ ਤੁਹਾਨੂੰ ਮਿੱਠੀ ਲੱਗੀ ਦਵਾਈ ਦਾ ਮਤਲਬ ਇਹ ਨਹੀਂ ਵੀ ਤੁਸੀਂ ਰੋਜ਼ ਪੀਣ ਲੱਗ ਜਾਓ ਉਹਨੂੰ ਬਈ ਇਹਦਾ ਚਾਰ ਚਾਰ ਵਾਰ ਪੀ ਲਓ ਤਾਂ ਉਹੀ ਸਵਾਦ ਲੱਗਦੀ ਹੈ ਦਵਾਈ ਜੇ ਕੌੜੀ ਗੋਲੀ ਦੇਵੇ ਕਹਿੰਦਾ ਵੀ ਇਹ ਤਾਂ ਮੁੜ ਕੇ ਖਾਣੀ ਹੁੰਦੀ ਚਾਹੇ ਬਿਮਾਰ ਰਹਿਣਾ ਮਨਜ਼ੂਰ ਹੈ ਇਹ ਤਾਂ ਤੇਰਾ ਫੈਸਲਾ ਹੋ ਗਿਆ ਡਾਕਟਰ ਦਾ ਕਾਹਦਾ ਫੈਸਲਾ ਹੋਇਆ ਇਹ ਨਹੀਂ ਹੈ ਕਿਸਮਤ ਤੁਸੀਂ ਆਪਣੀ ਬੁੱਧੀ ਬਣਾ ਸਕਦੇ ਹੋ ਬੁੱਧੀ ਹੀ ਕਿਸਮਤ ਹੈ ਅਸਲ 'ਚ ਬੁੱਧੀ ਕਿਸਮਤ ਹੈ ਸੁੱਖ ਔਰ ਦੁੱਖ ਮਾਇਆ ਨਾਲ ਨਹੀਂ ਹੈ ਜਦ ਅਸੀਂ ਮੰਨਦੇ ਹਾਂ ਇਹ ਚਾਹੇ ਨਾ ਕਹੇ ਗੁਰਬਾਣੀ ਦੀ ਆਪਣੀ ਗੱਲ ਹੈ ਪਰ ਦੁਨੀਆਂ ਮੰਨਦੀ ਹੈ ਇਸ ਗੱਲ ਨੂੰ ਤਾਂ ਇਸ ਗੱਲ ਨੂੰ ਤਾਂ ਦੁਨੀਆਂ ਵੀ ਮੰਨ ਆਪਾਂ ਉਹ ਗੱਲਾਂ ਲੈਣੀਆਂ ਜਿਹਨੂੰ ਦੁਨੀਆਂ ਮੰਨਦੀ ਹੈ ਪਹਿਲਾਂ ਗੁਰਬਾਣੀ ਕੀ ਕਹਿੰਦੀ ਉਹ ਗੱਲ ਅਲੱਗ ਹੈ ਜੇ ਗੁਰਬਾਣੀ ਵੀ ਉਹੀ ਕਹਿੰਦੀ ਅਸੀਂ ਵੀ ਉਹ ਮੰਨਦੇ ਹਾਂ ਫਿਰ ਤਾਂ ਗੱਲ ਮੋਹਰ ਲੱਗ ਗਈ ਨਾ ਦੁਨੀਆਂ ਵੀ ਮੰਨਦੀ ਆ ਅਸੀਂ ਵੀ ਕਹਿੰਦੇ ਉਹ ਗੱਲ ਗੁਰਬਾਣੀ ਵੀ ਕਹਿੰਦੀ ਹੈ ਉਦੋਂ ਤਾਂ ਭੱਜੇ ਨਹੀਂ ਨਾ ਸਕਦੇ ਉਹ ਜਿਹੜੀ ਦੁਨੀਆਂ ਕੁਛ ਹੋਰ ਕਹਿੰਦੀ ਅਸੀਂ ਕੁਛ ਹੋਰ ਕਹਿੰਦੇ ਅਸੀਂ ਉਹ ਡਿਸਕਸ ਕਰਕੇ ਸਾਬਤ ਕਰਾਂਗੇ ਅਸੀਂ ਠੀਕ ਕਹਿੰਦੇ ਤੁਸੀਂ ਗਲਤ ਕਹਿੰਦੇ ਇੱਥੇ ਆ ਗੁਰਬਾਣੀ ਖੜੀ ਜਿਹੜੀ ਤਾਂ ਦੋਏ ਗੱਲਾਂ ਮੰਨਦੇ ਨੇ ਉਹ ਵੀ ਮੰਨਦੇ ਨੇ ਅਸੀਂ ਵੀ ਮੰਨਦੇ ਉੱਥੇ ਤਾਂ ਕੋਈ ਝਗੜੇ ਵਾਲੀ ਗੱਲ ਹੀ ਹੈ ਝਗੜਾ ਉੱਥੇ ਪੈਦਾ ਹੁੰਦਾ ਜਿੱਥੇ ਮਤਭੇਦ ਹੈ ਉੱਥੇ ਅਸੀਂ ਸਾਬਤ ਕਰਨਾ ਵੀ ਗੁਰਬਾਣੀ ਵਾਲੀ ਗੱਲ ਠੀਕ ਹੈ ਤੁਹਾਡੀ ਗਲਤ ਹੈ, ਗਗਨ ਵਾਲੀ ਗੱਲ 'ਤੇ ਆਕਾਸ਼ ਗਗਨ ਪਤਾਲ ਗਗਨ 'ਤੇ ਡਿਸਕਸ਼ਨ ਇਸੇ ਗੱਲ ਦੀ ਹੋਈ ਹੈ। ਦੁਨਿਆਵੀ ਲੈਵਲ 'ਤੇ ਜੋ ਸਮਝਿਆ ਹੋਇਆ ਉਹ ਗਲਤ ਹੈ, ਆਕਾਸ਼ ਟੀਕਾਕਾਰਾਂ ਦੇ ਫੈਸਲੇ ਤਾਂ ਹੀ ਗਲਤ ਨੇ, ਆਕਾਸ਼ ਨਹੀਂ ਸਮਝ ਸਕੇ ਕੀ ਹੈ, ਪਾਤਾਲ ਨਹੀਂ ਸਮਝ ਸਕੇ ਕੀ ਹੈ, ਪਵ ਸਾਗਰ ਸੁੱਖ ਸਾਗਰ ਦੇ ਵਿੱਚ ਹੈ ਇਹ ਉਹਨਾਂ ਨੇ ਕਿਤੇ ਡਿਸਕਸ ਉਹਨਾਂ ਨੇ ਕਿਤੇ ਉਹਨਾਂ ਦੇ ਦਿਮਾਗ 'ਚ ਨਹੀਂ ਬੈਠੀ ਗੱਲ, ਹਾਲਾਂਕਿ ਪੜ੍ਹ ਲਈ ਨਹੀਂ ਉੱਥੇ ਉਹਨਾਂ ਧਿਆਨ ਗਿਆ ਵੀ ਕੀ ਗੱਲ ਕਹਿਤੀ, ਉਹਨਾਂ ਨੇ ਜਿਹੜੇ ਧਿਆਨ ਉਹਨਾਂ ਦੇ ਜ਼ਿਹਨ ਦੇ ਵਿੱਚ ਨਹੀਂ ਮਤਲਬ ਟਕਰਾਏ, ਜਿਹੜੇ ਕਿ ਹਾਜ਼ਰ ਰਹਿਣ ਵਾਲੀਆਂ ਗੱਲਾਂ ਸੀ ਉਹਨਾਂ ਨੇ ਹਾਜ਼ਰ ਰੱਖੀਆਂ ਹੀ ਨਹੀਂ, ਧਿਆਨ ਚੇਤਾ ਹੀ ਨਹੀਂ ਰੱਖਿਆ ਉਹਨਾਂ ਦਾ ਜੋ ਚੇਤਾ ਰੱਖਣ ਵਾਲੀਆਂ ਗੱਲਾਂ ਸੀਗੀਆਂ।
ਆਪਣੇ ਕਿੰਨੀ ਵਾਰੀ ਇਹ ਸਾਡੇ ਅੱਜ ਖਾਣੇ 'ਚ ਗੱਲ ਪਈ ਹੈ, ਉਹ ਨਕਸ਼ਾ ਬਣਿਆ ਜਿਹੜਾ ਉਹ ਭਾਵੇਂ ਕਈ ਵਾਰੀ ਆਪਾਂ ਸ਼ਬਦ ਵਿਚਾਰਿਆ ਵੀ ਹੈ ਗਗਨ ਰਾਹੀ ਲਿਆ, ਪਰ ਜਿਵੇਂ ਅੱਜ ਗੱਲ ਪੱਛਮੀ ਆਈ ਹੈ ਉਹ ਨਕਸ਼ਾ ਅੱਜ ਦੱਸਿਆ
ਜਿੰਨਾ ਇਹਦੇ ਸਭ ਕੁਛ ਹੈ ਸੁਖਮਨੀ ਸਾਹਿਬ ਦੇ ਵਿੱਚ, ਇਹ ਨਹੀਂ ਸੀ ਸੂਤ ਆਉਂਦਾ ਇਹਦੇ ਨਾਲ ਚੱਲਦਾ ਇਹ ਵਿੱਚ ਐਂ ਲੱਗਦਾ ਅੱਧ 'ਚ ਵੀ ਜੜ ਦੀ ਗੱਲ ਹੋ ਰਹੀ ਹੈ, ਬਹੁਤੀਆਂ ਜਗ੍ਹਾ ਐਂ ਲੱਗਦਾ ਵੀ ਜੜ ਦੀ ਗੱਲ ਕਿਵੇਂ ਚੱਲ ਪਈ, ਗੱਲ ਚੇਤਨ ਦੀ ਚੱਲੀ ਸੀ, ਐਂ ਲੱਗਦਾ ਵੀ ਬਾਹਰਲੀ ਗੱਲ ਚੱਲ ਰਹੀ ਹੈ, ਗੱਲ ਅੰਦਰਲੀ ਬਾਹਰਲੀ ਇਕੱਠੀ ਚੱਲਣੀ ਹੈ।
ਉਹ ਤੁਸੀਂ ਕਿਹਾ ਕਈ ਵਾਰੀ ਵੀ ਗਗਨ ਦੀ ਗੱਲ ਜਾਂ ਆਕਾਸ਼ ਦੀ ਗੱਲ ਬਹੁਤ ਘੱਟ ਆਈ ਹੈ ਪਾਣੀ 'ਚ,
ਹਾਂ ਵਿਆਖਿਆ ਨਹੀਂ ਕੀਤੀ ਇਹਦੀ ਜ਼ਿਆਦਾ,
ਦੋ ਚਾਰ ਵਾਰੀ ਆਈ ਹੈ ਉਹ ਵੀ ਆਪਣੇ ਅੰਡਰ ਡਿਸਕਸ਼ਨ ਆਈ ਹੈ।
ਹਾਂ 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 ਇਹ ਅਸੀਂ ਆਪ ਵਿਚਾਰਨੀ ਸੀ ਇਹ ਗੱਲ ਬਹੁਤ ਚੰਗੇ ਲੈਵਲ ਟਿਕ ਕੇ। ਹਾਂਜੀ
ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ,
ਕਈ ਕੋਟ ਭੈ ਬੈਰਾਗੀ ਇਹ ਤੋਂ ਪਹਿਲੀ ਕੀ ਲੈਣਾ,
ਪ੍ਰਭ ਕੇ ਹੱਥ
ਹੈ,
ਹਾਂ ਸਭ ਕੁਛ ਪ੍ਰਭ ਕੇ ਹੱਥ, ਠੀਕ ਹੈ,
ਜੈ ਜੈ ਭਾਣਾ ਤਹਿ ਤਹਿ ਰੱਖ ਕੇ ਨਾਨਕ ਸਭ ਕੁਛ ਪ੍ਰਭ ਕੇ ਹੱਥ,
ਠੀਕ ਹੈ ਨਵੀਂ ਜੀ ਗੱਲ ਚੱਲ ਪਈ,
ਜਨਤਾ ਦੇ ਹੱਥ ਕੁਛ ਨਹੀਂ ਹੈਗਾ ਪ੍ਰਭ ਕੇ ਹੱਥੇ।
ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ,
ਕਈ ਕੋਟ ਭੈ ਬੈਰਾਗੀ ਕਈ ਕਰੋੜ ਐਸੇ ਨੇ ਬੈਰਾਗ ਚ ਨੇ ਉਹ ਦੁਨੀਆ ਮਾਇਆ ਵਿੱਚ ਉਦਾਸੀ ਨੇ, ਉਹ ਮਾਇਆ ਵਿੱਚ ਉਦਾਸੀ ਨੇ ਬੈਰਾਗੀ ਨੇ, ਉਹਨਾਂ ਅੰਦਰ ਕੋਈ ਮਾਇਆ ਦੀ ਭੁੱਖ ਨਹੀਂ ਹੈ, ਇਹਦੇ 'ਚ ਸੰਤੋਖ ਹੀ ਨਹੀਂ ਆਉਂਦੇ ਹੁਣ, ਇਹ ਜਿਹੜੇ ਥੱਲੇ ਪੌੜੀ ਚੜ੍ਹ ਰਹੇ ਨੇ ਨਾ ਜੀਵ ਇਹ ਨਹੀਂ ਆਉਂਦੇ, ਇਹ ਸਿਰਫ ਆਦਮੀ ਆਉਣਗੇ, ਬੈਰਾਗੀ ਆਦਮੀ ਆਉਣਗੇ, ਲਾਸਟ ਸਟੇਜ ਵਾਲਿਆਂ ਵਾਲੀ ਗੱਲ ਹੈ, ਤਾਂ ਬੈਰਾਗੀ ਤਾਂ ਅਨੁਰਾਗੀ ਹੋਣਾ ਨਾ, ਉਹ ਬੈਰਾਗੀ ਵੀ ਨਹੀਂ ਅਨੁਰਾਗੀ ਵੀ ਨਹੀਂ ਹੋ ਸਕਦੇ, ਬੈਰਾਗੀ ਅਨੁਰਾਗੀ ਹੈ ਉਹ ਤੋਂ ਬਾਅਦ, ਜੇ ਆਪਣਾ ਪਾਣਾ ਛੱਡੂ ਆਪਣਾ ਪਾਣਾ ਛੱਡਣਾ ਤਿਆਗਣਾ ਬੈਰਾਗੀ ਹੈ, ਹੁਕਮ ਦੇ ਵਿੱਚ ਚੱਲਣਾ ਅਨੁਰਾਗੀ ਹੈ,
ਜਿੰਨਾ ਚਿਰ ਇਹਦਾ ਪਾਣਾ ਚੱਲ ਰਿਹਾ ਆਪਣੀ ਇੱਛਾ ਚੱਲ ਰਹੀ ਉਹਨਾਂ 'ਚ ਰਾਗ ਚੱਲ ਰਿਹਾ ਇਹਦਾ,
ਹਾਂ ਰਾਗ ਚੱਲ ਰਿਹਾ ਆਪਣਾ ਪਾਣਾ ਰਾਗ ਹੈ, ਆਪਣੇ ਪਾਣੇ ਦਾ ਤਿਆਗ ਬੈਰਾਗ ਹੈ, ਆਪਣੀ ਇੱਛਾਵਾਂ ਦਾ ਤਿਆਗ ਬੈਰਾਗ ਹੈ, ਪਰਮੇਸ਼ਰ ਦੀ ਇੱਛਾ ਨੂੰ ਪਛਾਣ ਕੇ ਹੁਕਮ ਨੂੰ ਬੁੱਝ ਕੇ ਉਹਦੇ ਅਨੁਸਾਰ ਕੰਮ ਕਰਨਾ ਉਹ ਅਨੁਰਾਗ ਹੈ, ਜਿਵੇਂ ਗਿਆਨ ਲੈ ਕੇ ਚੁੱਪ ਕਰਕੇ ਬਹਿ ਜਾਣਾ ਬੈਰਾਗ ਹੈ, ਗਿਆਨ ਲੈ ਕੇ ਗਿਆਨ ਦੀ ਪਰਮੇਸ਼ਰ ਵਾਲੀ ਲੜਾਈ ਲੜਨਾ ਅਨੁਰਾਗ ਹੈ, ਉਹਦੀ ਚੰਡੀ ਵਾਲੀ ਲੜਾਈ ਲੜਨੀ ਉਹ ਅਨੁਰਾਗ ਹੈ, ਤਾਂ ਉਹਨੇ ਕਿਹਾ ਬੈਰਾਗੀ ਨੂੰ ਕਿਹਾ, ਬੈਰਾਗੀ ਨੂੰ ਕਿਹਾ ਪਹਿਲਾਂ ਮਨ ਕਬੂਲ ਸੰਸਾਰੀ ਮਨ ਕਬੂਲ ਹੈ, ਫਿਰ ਜੇ ਅਨੁਰਾਗੀ ਵੰਡ ਨਹੀਂ ਬੈਰਾਗੀ ਹੋ ਰਿਹਾ, ਬੈਰਾਗੀ ਨੂੰ ਕਿਹਾ ਸੰਤੋਖੀ ਨੂੰ ਕਿਹਾ ਸਤ ਸੰਤੋਖ ਵਾਲੇ ਨੂੰ ਵੀ ਜੇ ਪੰਗਾ ਲੈਣਾ ਨਾ ਅਨੁਰਾਗ ਵਾਲਾ, ਪਰਮੇਸ਼ਰ ਵਾਲੀ ਲੜਾਈ ਇੱਥੇ ਲੜਨੀ ਆ ਆਪ, ਸੱਚ ਦੀ ਲੜਾਈ ਲੜਨੀ ਆ ਝੂਠ ਨਾਲ ਆਪ, ਪਹਿਲਾਂ ਮਨ ਕਬੂਲ, ਲੜਾਈ ਤਾਂ ਮਨ ਕਬੂਲ 'ਤੇ ਲੜੀ ਜਾਂਦੀ ਹੈ ਕੋਈ ਵੀ ਹੋਵੇ, ਜੇ ਤੁਸੀਂ ਲੜਾਈ ਲੜਨੀ ਹੈ ਜੰਗ ਲੜਨੀ ਹੈ ਤਾਂ ਉੱਥੇ ਤਾਂ ਤੁਹਾਨੂੰ ਮਨ ਕਬੂਲ 'ਤੇ, ਜੇ ਮਨ ਕਬੂਲ ਹੈ ਨਹੀਂ ਲੜਾਈ ਲੜੇ ਨਹੀਂ ਸਕਦੇ, ਤੁਸੀਂ ਲੜਾਈ ਲੜਨਾ ਤੁਹਾਡਾ ਇਰਾਦਾ ਹੀ ਨਹੀਂ ਹੈ,
ਲੜਾਈ
ਦੇ
ਲੜਾਈ ਹੈ,
ਜੇ ਤੁਸੀਂ ਮਨ ਨਹੀਂ ਕਬੂਲ ਕਰਦੇ ਲੜੇ ਨਹੀਂ ਸਕਦੇ, ਲੜਾਈ ਹੋਈ ਨਹੀਂ ਕਰਨ ਗਏ ਹੋਏ, ਹਮਲਾ ਹੀ ਨਹੀਂ ਕਰ ਸਕਦੇ ਤੁਸੀਂ, ਹਾਂ ਚੁੱਪ ਸਖਤਾ ਸੀ ਫਿਰ ਤਾਂ ਬਗ ਤੇ ਬਹਿ ਜਾਣਾ ਕਦੋਂ ਮਜ਼ਾਕ ਦੀ ਗੱਲ ਹੈ। ਬਾਕੀ ਜੇ ਜੇ ਬਗ ਉਲਟਾ ਹੋ ਕੇ ਪੈ ਜਾਏ ਸ਼ੇਰ ਨੂੰ ਭੱਜਣ ਨੂੰ ਰਾਹ ਨਹੀਂ ਮਿਲਦਾ, ਉਹ ਮਰਨ ਕਬੂਲ ਕਰਕੇ ਨਹੀਂ ਗਿਆ ਸ਼ੇਰ ਜਿਹੜਾ ਭੱਜ ਕੇ ਪਿੱਛੇ ਨੂੰ ਆ ਜਾਂਦਾ। ਜਦ ਚਮਕੌਰ ਦੀ ਗੜੀ ਚੋਂ ਨਿਕਲ ਕੇ ਜਾਂਦੇ ਸੀ ਮਰਨ ਕਬੂਲ ਮਿਲ ਜਾਂਦੇ ਸੀ, ਕਬੂਲਿਆ ਤਾਂ ਪਹਿਲਾਂ ਨਹੀਂ ਹੋਇਆ, ਉਹ ਤਾਂ ਸਾਬਤ ਕੀਤਾ ਉੱਥੇ ਤਾਂ ਉਹਨਾਂ ਨੇ ਸਾਬਤ ਕੀਤਾ, ਉਹ ਤਾਂ ਕਬੂਲਿਆ ਪਹਿਲਾਂ ਸਾਬਤ ਕੀਤਾ ਉੱਥੇ ਤਾਂ ਐਂ ਕਬੂਲੀ ਦਾ ਅਨੁਰਾਗ ਹੈ ਜਨਮ ਤੁਮਾਰੇ ਲੇਖੇ ਵਾਧੋ, ਉਹ ਜਿਹੜਾ ਤੁਮਾਰੇ ਲੇਖੇ ਆ ਜਨਮ ਉਹ ਅਨੁਰਾਗੀ ਹੈ, ਉਹ ਲੜਾਈ ਲੜਨੀ ਪੈਣੀ ਹੈ, ਲੜਾਈ ਲੜੀ ਹੈ ਭਗਤਾਂ ਨੇ, ਉਹ ਚਮਰੱਟਾ ਕਹਿੰਦੇ ਨੇ ਲੜਾਈ ਉਹ ਹੈ, ਉਹਨੂੰ ਕਹਿੰਦਾ ਜਿਹੜੇ ਬੜੇ ਬੜੇ ਪੇਪਰ ਪ੍ਰਦਾਨ ਕਰੇ ਡੰਡੌਤ, ਉਹ ਡੰਡੌਤ ਕਹਿੰਦਾ ਕਰਦੇ ਨੇ ਲਿਖ ਦਿੱਤਾ ਲੜਾਈ ਹੋਈ ਹੈ, ਉਹ ਕਹਿੰਦਾ ਮੈਂ ਇਹਨਾਂ ਦੀਆਂ ਡੰਡੌਤਾਂ ਕਰਾਤੀਆਂ, ਉਹ ਕਹਿੰਦੇ ਚਮਰੱਟਾ ਲੜਾਈ ਹੋਈ ਹੈ, ਭਾਸ਼ਾ ਤਾਂ ਲੜਾਈ ਵਾਲੀ ਹੋਈ ਹੈ, ਅਗਰ ਲੜਾਈ ਮੁੱਕੇਗਾ ਜਾਂ ਡੰਡੌਤ ਕਰਕੇ ਲੜਾਈ ਮੁੱਕੇ ਜਾਂ ਡੰਡੌਤ ਕਰਕੇ ਲੜਾਈ ਖਤਮ ਹੋ ਗਈ, ਇੱਕ ਤਾਂ ਨਿਹੱਥ ਖੜੇ ਕਰਤੇ ਲੜਾਈ ਖਤਮ ਹੋ ਗਈ। ਹਾਂਜੀ
ਕਈ ਕੋਟ ਪ੍ਰਭ ਕੋ ਖੋਜੰਤੇ ਆਦਮ ਮੈਂ ਪਾਰ ਬ੍ਰਹਮ ਲਹੰਤੇ,
ਕਈ ਕੋਟ ਪ੍ਰਭ ਕੋ ਖੋਜੰਤੇ
ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਬ ਲਾਗੀ,
ਕਈ ਕੋਟ ਭੈ ਬੈਰਾਗੀ
ਬੈਰਾਗੀ ਨੇ ਉਹ ਤਿੰਨ ਲਿਬ ਲਾਗੀ,
ਉਹਨਾਂ ਦੀ ਗਾਂ ਰਾਮ ਨਾਮ ਨਾਲ ਲਿਬ ਲੱਗਣੀ ਹੈ, ਅਜੇ ਜਿਹੜੇ ਸਤਸੰਤੋਖੀ ਹੋ ਜਾਂਦੇ ਨੇ ਬੈਰਾਗੀ ਹੋ ਜਾਂਦੇ ਨੇ ਉਹ ਫਿਰ ਕੀ ਕਰਦੇ ਨੇ ਆਰਾਧਨਾ ਕਰਦੇ ਨੇ, ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ, ਉਹ ਬੈਠੇ ਹੁੰਦੇ ਨੇ ਨਾਨਕ ਮੰਗੇ ਨਾਮਦਾਨ ਕਿਰਪਾ ਕਰੋ, ਉਹ ਨਾਮ ਮੰਗਦੇ ਹੁੰਦੇ ਨੇ ਉੱਥੇ, ਇੱਕ ਬੂੰਦ ਜਲ ਕਾਰਨ ਚਾਤਰਕ ਦੁੱਖ ਪਾਵੈ, ਉਹ ਵੀ ਦੁਖੀ ਹੁੰਦੇ ਨੇ, ਅਜੋ ਸੁੱਖ ਨਹੀਂ ਹੈ ਬੈਰਾਗੀ ਨੂੰ ਦੁੱਖ ਹੈ ਨਾਮ ਦੀ ਬੂੰਦ ਦਾ ਮਿਲਣ ਦਾ, ਉਹ ਬੂੰਦ ਨਹੀਂ ਤਾਂ ਆ ਕੇ ਭਰਮ ਦਾ ਪੜਦਾ ਪਾੜਨਾ, ਆਖਰੀ ਭਰਮ ਦਾ ਜਿਹੜਾ ਨਾ ਕਲੰਕ ਉਹ ਬੂੰਦ ਨਾਲ ਮਿਟਣਾ, ਜਨਮ ਪਦਾਰਥ ਉਸੇ ਬੂੰਦ ਨਾਲ ਮਿਲਣਾ,
ਉੱਥੇ ਇੱਕ ਬੂੰਦ ਕਹੀ ਹੈ ਸਰ ਚਾਤਰਕ ਦੁੱਖ ਪਾਵੈ,
ਕੋਈ
ਗਿਆਨ ਪਹਿਲੋ ਹੀ ਹੈ, ਗਿਆਨ ਦਾ ਪਹਿਲੋ ਹੈਗਾ ਪਰ ਉਹ ਨਹੀਂ ਹੈਗਾ ਹੁਕਮ ਨਹੀਂ ਹੈ,
ਉਹ ਨਹੀਂ ਹੈਗਾ ਉਹ ਬੂੰਦ ਨਹੀਂ ਹੈਗੀ, ਕੱਕਾ ਕਿਰਨ ਕਮਲ ਮੈਂ ਪਾਵਾ, ਜਦੋਂ ਕਿਰਨ ਬਾਹਰੋਂ ਆ ਕੇ ਪਈ ਕਮਲ ਮੈਂ ਸਸੀ ਵਿਕਾਸ ਸੰਕਟ ਸਭ ਪੜਨ ਨਹੀਂ ਆਵਾ, ਫਿਰ ਪੜਦਾ ਖਤਮ ਹੁੰਦਾ ਪਰਮ ਦਾ ਦੁਬਾਰਾ ਨਹੀਂ ਆਉਂਦਾ, ਸਸੀ ਵਿਗਾਸ ਨਾਨਕ ਭਗਤਾਂ ਸਦਾ
ਵਿਗਾਸ,
ਸਭ ਪੜ ਨਹੀਂ ਆਵਾ ਪੜਦਾ ਪਾੜਦਾ ਜਿਹੜਾ ਭਰਮ ਦਾ ਫਿਰ ਪੜਦਾ ਦੁਬਾਰਾ ਨਹੀਂ ਪੈਂਦਾ, ਉਹ ਬੂੰਦ ਨਾਲ ਪੜਦਾ ਪਾੜਦਾ ਉਹ ਆਰਾਧਨਾ ਨਾਲ ਮਿਲਦੀ ਹੈ, ਪਹਿਲਾਂ ਜਪਣਾ ਸਾਡੇ ਆਪਣੇ ਲੈਵਲ ਦੀ ਗੱਲ ਹੈ, ਜਪਣ ਨਾਲ ਤਾਂ ਇੱਥੇ ਬੈਰਾਗੀ ਤੱਕੇ ਜਾਂਦਾ, ਜੋਗੀ ਬੈਰਾਗੀ ਚਿੱਤਬੰਦੀ ਏਕਤਾ ਇੱਛਾਵਾਂ ਦੀ
ਸਮਾਪਤੀ,
ਇੱਛਾਵਾਂ ਨੂੰ ਯਾਨੀ ਜਿਹੜੀਆਂ ਜਿੰਨੀਆਂ ਇੱਛਾਵਾਂ ਨੇ ਇਹਨਾਂ ਨੂੰ ਸਾਰਿਆਂ ਦੀ ਸੇਵਾ ਕਰਕੇ ਇਹਨੂੰ ਹੱਥ ਜੋੜ ਲਓ ਮਾਰੇ ਮੁੜ ਕੇ ਨਾ ਆਇਓ, ਜਾਂਦੇ ਹੋਇਆਂ ਨੂੰ ਜੋ ਤੁਸੀਂ ਸੇਵਾ ਲੈਣੀ ਹੈ ਲੈ ਲਓ, ਅੱਜ ਮੁੜ ਕੇ ਦਰਸ਼ਨ ਦੇਣ ਦੀ ਲੋੜ ਨਹੀਂ, ਇਹ ਵੇਲੇ ਅੱਜ ਉਹ ਮਰਜ਼ੀ ਲੈ
ਜਾਓ,
ਹਾਂ ਇਹਨਾਂ ਨੂੰ ਅਪਮਾਨ ਕਰਕੇ ਵੀ ਅੱਜ ਜੋ ਲੈਣਾ ਲੈ ਲੈ ਮੰਗ ਲੈ, ਬਾਕੀ ਮੁੜ ਕੇ ਗਲੀਓ ਨਹੀਂ ਬਣਨਾ, ਇਹ ਮੱਲਾ ਛੱਡ ਜਾਓ ਇੱਥੋਂ ਨਹੀਂ ਘੁੰਮਣਾ, ਇੱਥੇ ਛਿੱਤਰ ਪੈਣਗੇ ਫਿਰ ਜਾਂ ਕੁੱਤੇ ਲਾਵਾਂਗੇ ਮਗਰ, ਅੱਜ ਤਾਂ ਬੰਨਿਆ ਹੋਇਆ ਸੈਂਟਰ ਲਾ ਕੇ ਕੱਲ੍ਹ ਨੂੰ ਖੋਲ੍ਹ ਦੇਣਾ ਫਿਰ, ਅਤੇ ਦੇਖਿਆ ਵੀ ਭੱਜਿਆ ਫਿਰੇਗਾ, ਇਹ ਅਪਮਾਨ ਕਰ ਝਾੜਿਓ, ਲੋਭ ਅਪਮਾਨ ਤੋਂ ਬਿਨਾਂ ਲੋਭ ਲੋਭੀ ਦਾ ਇਲਾਜ ਹੈ ਅਪਮਾਨ, ਹਾਂਜੀ
ਕਈ ਕੋਟ ਪ੍ਰਭ ਕੋ ਖੋਜੰਤੇ,
ਕਈ ਕੋਟ ਪ੍ਰਭ ਕੋ ਖੋਜੰਤੇ, ਖੋਜਦੇ ਨੇ।
ਆਤਮ ਮੈਂ ਪਾਰ ਬ੍ਰਹਮ ਲਹੰਤੇ,
ਪ੍ਰਭ ਕੌਣ ਹੈ? ਆਪਣਾ ਮੂਲ, ਅਸਲ 'ਚ ਆਪਣਾ ਮੂਲ ਕੀ ਹੈ, ਖੋਜੰਤੇ ਕੌਣ? ਇੱਥੇ ਵੀ ਸਾਨੂੰ ਭਰਮ ਹੈ ਮਨ ਦਾ, ਜਿਹੜਾ ਬ੍ਰਹਮ ਹੈ ਉਹੀ ਮਨ ਹੈ। ਬ੍ਰਹਮ ਦਾ ਮਨ ਨਹੀਂ ਹੁੰਦਾ, ਅਸੀਂ ਐਵੇਂ ਕਹਿੰਦੇ ਕੋਈ ਗੱਲ ਹੈ। ਬ੍ਰਹਮ ਆਪਣੇ ਆਪ 'ਚ ਮਨ ਹੈ, ਜਾਂ ਕਹਿੰਦੇ ਇੱਕ ਮਨ ਸਦਾ ਧਿਆਈ ਹੈ, ਦੋ ਕੇ ਮਨ ਤਾਂ ਇੱਕੋ ਹੀ ਹੈ, ਫਿਰ ਦੋ ਕਿਵੇਂ ਹੋ ਗਏ?
ਆਹੀ ਮਨ ਹਰ ਜੀ ਧਿਆਏ ਤੂੰ,
ਫਿਰ ਜੋ ਬ੍ਰਹਮ ਹੈ ਦੈਟ ਇਜ਼ ਮਨ, ਉਹੀ ਮਨ ਹੈ, ਦੂਆ ਨਹੀਂ ਹੈ। ਬ੍ਰਹਮ ਦਾ ਮੂਲ ਕੀ ਹੈ? ਹੁਣ ਸਵਾਲ ਇਹ ਹੈ, ਬ੍ਰਹਮ ਦਾ ਮੂਲ ਹੈ ਪਾਰ ਬ੍ਰਹਮ ਨਾ ਪੂਰਨ ਬ੍ਰਹਮ? ਕੁਛ ਏਰੀਏ ਦੇ ਵਿੱਚ ਜਿਹੜਾ ਹਨੇਰੇ ਨੇ ਮਾਰ ਲਿਆ ਨਾ ਜੱਫਾ, ਜਿੰਨੇ ਏਰੀਏ 'ਚ ਦੁਸ਼ਮਣ ਦਾ ਕਬਜ਼ਾ ਹੋ ਗਿਆ, ਅਗਿਆਨਤਾ ਦਾ ਕਬਜ਼ਾ ਹੋ ਗਿਆ, ਉਹ ਏਰੀਆ ਲੈਣਾ ਜੋ ਜਿੱਤਣਾ, ਆਹ ਇਹ ਗੱਲ।
ਉਹ ਮੂਲ ਹੈ,
ਉਹ ਸਾਡਾ ਮੂਲ ਹੈ, ਉਹ ਰਹਿੰਦਾ ਜਿੱਤਣ ਦੇ ਸਾਡੇ ਕੋਲ, ਸਾਡਾ ਭਾਗ ਘੱਟ ਗਿਆ,
ਭਾਗ
ਤਾਂ ਪੂਰਾ ਹੋਣਾ। ਜਿਹੜੇ ਏਰੀਏ ਸਾਡੇ ਹਨੇਰਾ, ਉਹ ਏਰੀਏ 'ਚ ਰੋਸ਼ਨੀ ਪੈਦਾ ਕਰਦੀ ਹੈ, ਇਹ ਸਾਡਾ ਟਾਰਗੇਟ ਹੈ। ਉਹ ਜਿਹੜਾ ਏਰੀਏ 'ਚ ਹਨੇਰਾ, ਅਸਲ 'ਚ ਸਾਡਾ ਰੂਪ ਉੱਡਾ ਹੈ, ਉਹ ਸਾਡਾ ਮੂਲ ਹੈ, ਪੂਰੇ ਪੂਰਨ ਬ੍ਰਹਮ ਸਾਡਾ ਮੂਲ ਹੈ। ਪੂਰਨ ਬ੍ਰਹਮ ਤੋਂ ਸਾਨੂੰ ਘਾਟਾ ਪਿਆ ਨਾ, ਪੂਰਨ ਬ੍ਰਹਮ ਮੂਲ ਹੈ, ਪ੍ਰਭ ਪ੍ਰਭ ਕਿਹਾ ਹੀ ਪੂਰਨ ਬ੍ਰਹਮ ਨੂੰ ਜਾਂਦਾ, ਜੀਵ ਹੈ ਉਹ ਮਨ, ਬਸ ਉਹ ਪ੍ਰਭੇ ਬੈਠਾ ਸਾਰਾ ਸੱਚਖੰਡ, ਹੋਰ ਕੌਣ ਬੈਠਾ ਹੈ? ਸੱਚਖੰਡ ਪ੍ਰਭ ਦਾ ਹੀ ਪ੍ਰਭੇ ਹੈ, ਸੱਚਖੰਡ ਦੇ ਵਿੱਚ
ਪ੍ਰਭੇ ਸਰ।
ਫਿਰ ਇੱਕ ਨੂੰ ਲੈ ਕੇ ਗੱਲ ਕਰਤੀ, ਪ੍ਰਭ ਹਰ ਹਰ ਹਰਜੂ 'ਚ ਫਰਕ ਹੈ, ਜ਼ਿਆਦਾ ਬ੍ਰਹਮ ਹੈ ਤਾਂ ਹਰਜੂ ਹੈ, ਜਾਂ ਪੂਰਨ ਬ੍ਰਹਮ ਹੈ ਇਕੱਲਾ ਹਰ ਹੈ। ਜਦ ਪੂਰਨ ਬ੍ਰਹਮ ਹੈ ਇਹਦੇ ਨਾਲ ਇਕੱਲਾ ਹਰ ਆਉਂਦਾ, ਜ਼ਿਆਦਾ
ਬ੍ਰਹਮ ਹੈ
ਬ੍ਰਹਮ ਹੈ ਇਹਦੇ ਨਾਲ ਹਰ ਜੀਓ ਜਾਂ ਹਰ ਜੂ ਆਉਂਦਾ, ਹਰ ਜੂ ਹਰ ਮੰਦਰ,
ਜੂ ਹਰ ਮੰਦਰ ਆਵੇਂਗੇ,
ਹਰ ਜੂ ਹਰ ਮੰਦਰ ਆਵਾਂਗੇ, ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਬਵਣ ਆਇਆ, ਨਾਲ ਜੀਓ ਚੱਲਦਾ ਇਹਦੇ, ਫਿਰ ਇਹਦੇ ਨਾਲ ਜੀਓ ਚੱਲਦਾ ਜੰਮਣ ਵਲ, ਇਹਦਾ ਮਤਲਬ ਹੈ ਉਹ ਹਰ ਜਿਹੜਾ ਜੰਮਣ ਵਲਣ ਦੇ ਵਿੱਚ ਹੈ ਉਹਦੇ ਨਾਲ ਜੂ ਜਾਂ ਜੀਓ ਲੱਗਦਾ ਹੈ, ਉਹ ਪੂਰਨ ਬ੍ਰਹਮ। ਇਹੋ ਜਿਹੀਆਂ ਗੱਲਾਂ ਨੇ ਥੋੜ੍ਹੀਆਂ ਜਿਹੀਆਂ ਜਿਹੜੀਆਂ ਦੇ ਨਾਲ ਅਜੋ ਪੂਰੀ ਕਲੀਅਰ ਨਹੀਂ ਹੋਈ ਪਿਕਚਰ, ਪਿਕਚਰ ਜਿਹੜੀ ਕਲੀਅਰ ਨਹੀਂ ਆਇਆ ਵਿੱਚ ਪੁਆਇੰਟ ਨੇ ਇਹ ਬਰੀਕੀ ਦੇ, ਪਰ ਉਹ ਬਰੀਕੀ ਦੇ ਪੁਆਇੰਟਾਂ ਦੀ ਹੁਣ ਜਦੋਂ ਲੋੜ ਪੈਂਦੀ ਹੈ, ਜਿਹੜੀ ਚੀਜ਼ ਦੀ ਜਦੋਂ ਲੋੜ ਪੈਂਦੀ ਉਦੋਂ ਹੀ ਆਉਂਦੀ ਹੈ। ਹੁਣ ਜਿੱਥੇ ਨਹੀਂ ਸਮਝ ਆਉਂਦੀ ਜਾਂ ਨਹੀਂ ਸਮਝ ਹੁਣ ਆਊਗੀ, ਉਹ ਇੱਥੋਂ ਨਹੀਂ ਆਉਣੀ, ਕਿਉਂਕਿ ਅਸੀਂ ਲਫ਼ਜ਼ਾਂ ਨੂੰ ਓਨਾ ਕਲੀਅਰ ਪਹਿਲਾਂ ਕਰ ਰਹੇ ਸੀ, ਲੋੜ ਵੀ ਨਹੀਂ ਸੀ, ਲੋੜ ਹੋਣੀ ਹੈ ਉਹਦੀ, ਉਦੋਂ ਸਮਝ ਵੀ ਨਹੀਂ ਸੀ ਆਉਣੀ ਇਹਦੀ, ਉਦੋਂ ਅੱਧੀ ਸਮਝ ਆਉਣੀ ਇਹਦੀ ਗੱਲ ਕੀ ਹੈ, ਯਾਦ ਵੀ ਨਹੀਂ ਰਹਿੰਦਾ ਹੁੰਦਾ। ਹਾਂ ਸਗੋਂ ਉਹਦਾ ਨੁਕਸਾਨ ਹੋ ਜਾਂਦਾ ਉਦੋਂ, ਪੂਰੇ ਪਾਸੇ ਨਾ ਹੁਣ ਉਹਨੂੰ ਨੁਕਸਾਨ ਹੋਇਆ ਹੋਇਆ ਉਹਦਾ ਆਪਣੇ ਗੁਰਜੀਤ ਦਾ, ਕਿਉਂਕਿ ਉਹ ਪਹਿਲਾਂ ਹੀ ਸਿਰੇ ਦੀਆਂ ਗੱਲਾਂ ਦਿਮਾਗ 'ਚ ਫਸਾ ਲਈਆਂ, ਥੱਲੇ ਵਾਲੀਆਂ ਉਹਨੂੰ ਪਤਾ ਨਹੀਂ, ਪ੍ਰੋਬਲਮ ਆਉਂਦੀ ਹੈ ਥੱਲੇ ਵਾਲਾ ਗਿਆ ਨਾ, ਉਹਦੇ ਕੋਲ ਹੈ ਨਹੀਂ ਸਿਰੇ ਦੇ ਗਿਆਨ ਦੀ, ਉੱਥੇ ਹਟ ਜਾਂਦੇ,
ਥੱਲਿਓ
ਪ੍ਰੋਪਰ ਵੇ ਨਾਲ ਗਿਆ ਨਹੀਂ ਹੋਇਆ, ਪ੍ਰੋਪਰ ਵੇ ਤੋਂ ਬਿਨਾਂ ਕਿਵੇਂ ਸਮਝ ਆਵੇ? ਉੱਪਰੋਂ ਥੱਲੇ ਨੂੰ ਨਹੀਂ ਆਇਆ ਜਾ ਸਕਦਾ, ਥੱਲੇ ਉੱਤੇ ਨੂੰ ਜਾਇਆ ਜਾ ਸਕਦਾ, ਪ੍ਰੋਪਰ ਤਰੀਕਾ ਹੀ ਇਹ ਹੈ ਥੱਲੇ ਉੱਤੇ ਨੂੰ ਜਾਣ ਦਾ, ਕਿਸੇ ਗਿਆਨ ਦਾ ਵੀ ਉਹਨੂੰ ਪ੍ਰੋਪਰ ਪਤਾ ਨਹੀਂ ਹੈ। ਉਹ ਬ੍ਰਹਮ ਪੂਰਨ ਬ੍ਰਹਮ ਅੰਦਰਲੇ ਨੂੰ ਕਹਿੰਦਾ ਜੀ, ਬਾਹਰਲੇ ਨੂੰ ਉਹ ਦੋ ਗੱਲਾਂ ਜਾਣਦਾ ਬਸ, ਉੱਥੇ ਜੁੜ ਜਾਂਦਾ। ਹਾਂਜੀ,
ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਹੈ ਪਾਰ ਬ੍ਰਹਮ ਲਹੰਤੇ,
ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਹੈ ਪਾਰ ਬ੍ਰਹਮ ਲਹੰਤੇ, ਪਾਰ ਬ੍ਰਹਮ ਬਾਹਰੋਂ ਨਹੀਂ ਮਿਲਣਾ, ਆਪਣੇ ਵਿੱਚੋਂ ਹੀ ਮਿਲ ਜਾਂਦਾ ਉਹਨਾਂ ਨੂੰ, ਆਤਮ ਹੈ ਆਪਣੇ ਵਿੱਚੋਂ ਹੀ, ਆਤਮ ਹੁੰਦਾ ਆਪਣੇ ਅੰਦਰੋਂ ਹੀ
ਲਹੰਤੇ।
ਜਿਹੜੇ ਪਾਰ ਬ੍ਰਹਮ ਨੂੰ ਖੋਜਦੇ ਨੇ, ਪਾਰ ਬ੍ਰਹਮ ਕੀ ਹੁੰਦਾ ਹੈ ਉਹ ਆਪਣੇ ਅੰਦਰੋਂ ਹੀ ਫਿਰ ਖੋਜ ਲੈਂਦੇ ਨੇ, ਲੱਭ ਲੈਂਦੇ ਨੇ, ਬਾਹਰ ਤਾਂ ਹੈ ਨਹੀਂ, ਆਤਮੇ ਪਾਰ ਬ੍ਰਹਮ ਲਹੰਤੇ ਹੈ ਖੋਜੰਤੇ ਨਹੀਂ ਹੈ। ਕਈ ਕੋਟ ਦੇਖੋ ਕੀ ਹੈ,
ਪ੍ਰਭ ਕੋ ਖੋਜੰਤੇ,
ਕਈ ਕੋਟ ਪ੍ਰਭ ਨੂੰ ਖੋਜਦੇ ਨੇ ਜੋ ਵੀ ਪ੍ਰਭ ਕੌਣ ਹੈ, ਵੀ ਸਾਡੇ ਉੱਤੇ ਕੌਣ ਹੈ, ਉੱਤੇ ਕੋਈ ਨਹੀਂ ਹੈ ਤੁਹਾਡੇ, ਹੁਣ ਉੱਤੇ ਕੋਈ ਨਹੀਂ, ਜੋ ਤੁਹਾਡੀ ਜਿਹੜਾ ਫੇਰ ਹੈ ਜੋ ਖੋਜਦਾ ਹੈ ਪੂਰਨ ਬ੍ਰਹਮ ਦੀ ਅਵਸਥਾ 'ਚ ਹੋ ਕੇ ਵੀ ਖੋਜਦਾ ਪ੍ਰਭ ਹੁੰਦਾ ਹੈ, ਹੁਣ ਪ੍ਰਭ ਉੱਤੇ ਹੈ ਨਹੀਂ ਕੋਈ। ਆਤਮੇ ਪਾਰ ਬ੍ਰਹਮ ਲਹੰਤੇ ਹੈ, ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਉਹ ਵੀ ਤੂੰ ਹੀ ਹੈ। ਬੀਜ ਤਾਂ ਸੀ ਉਹ ਸੀ, ਪੇੜ ਵੀ ਤੂੰ ਹੀ ਹੈ, ਪੇੜ ਤੇਰੇ ਵਿੱਚ ਹੀ ਹੈ, ਬੀਜ ਪੇੜ ਨੂੰ ਹੋਰ ਮੰਨਦਾ, ਬੀਜ ਪੇੜ ਨੂੰ ਪਿਤਾ ਮੰਨਦਾ। ਉਹ ਕਹਿੰਦੇ ਨਹੀਂ ਪੇੜ ਤੇਰਾ ਪਿਤਾ, ਉਹ ਕਹਿੰਦੇ ਕਿਉਂ, ਕਹਿੰਦੇ ਪੇੜ ਤਾਂ ਤੇਰੇ ਤੋਂ ਪੈਦਾ ਹੋਇਆ, ਤੂੰ ਉਹਦਾ ਬਾਪ ਹੈ, ਉਹ ਤੇਰਾ ਬਾਪ ਹੈ, ਮੁਰਗੀ ਪਹਿਲਾਂ ਪੈਦਾ ਹੋਈ ਕਾਂਡਾ, ਤੇ ਪੇੜ ਤਾਂ ਤੇਰੇ ਤੋਂ ਹੀ ਪੈਦਾ ਹੋਇਆ ਹੋਇਆ, ਉਹ ਦੱਸੋ ਕੌਣ ਪੈਦਾ ਹੋਇਆ ਪਹਿਲਾਂ। ਨਾ ਪੇੜ ਤੋਂ ਬੀਜ ਪੈਦਾ ਹੋਇਆ, ਨਾ ਬੀਜ ਤੋਂ ਪੇੜ ਪੈਦਾ ਹੋਇਆ, ਸਭ ਕੁਛ ਉਹਦੀ ਇੱਛਾ ਤੋਂ ਪੈਦਾ ਹੋਇਆ। ਪੇੜ ਕਿੰਨੇ ਨੇ, ਬੀਜ ਕਿੰਨੇ
ਨੇ, ਦੂਜੇ ਪਾਸੇ ਲਈਏ ਤਾਂ ਬੀਜ ਪੇੜ ਤੋਂ ਪੈਦਾ ਹੋਇਆ, ਜੇ ਉਗਣ ਪੇੜ ਦੇਖੀਏ ਤਾਂ ਬੀਜ ਤੋਂ ਪੈਦਾ ਹੋਇਆ,
ਬੀਜ ਤੋਂ ਪੈਦਾ ਹੋਇਆ, ਪੇੜ ਤੋਂ ਬੀਜ ਪੈਦਾ ਹੋਇਆ, ਬੀਜ ਤੋਂ ਪੇੜ ਪੈਦਾ ਹੋਇਆ, ਨਾ ਪੇੜ ਤੋਂ ਬੀਜ ਪੈਦਾ ਹੋਇਆ, ਨਾ ਬੀਜ ਤੋਂ ਪੇੜ ਪੈਦਾ ਹੋਇਆ, ਇਹ ਸਭ ਉਹਦੀ ਇੱਛਾ ਨੂੰ ਹੋਇਆ। ਇਹ ਗੁਰਮਤ ਦਾ ਜਵਾਬ। ਹਾਂਜੀ,
ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿੰਨ ਮਿਲਿਓ ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼।
ਨਾ ਇਹ ਡਿਸਕਸ਼ਨ ਦਾ ਸਵਾਲ ਇਹ ਹੈ, ਇਹ 'ਚੋਂ ਕੁਛ ਲੱਭਣ ਵਾਲਾ ਵੀ ਪਹਿਲਾਂ ਕੌਣ ਪੈਦਾ ਹੋਇਆ, ਸਾਡੇ ਸਾਹਮਣੇ ਸਾਨੂੰ ਬੀਜ ਪੇੜ ਚਾਹੀਦਾ, ਚਾਹੀਦਾ ਸੀ, ਉਹਨੇ ਕਿਵੇਂ ਪੈਦਾ ਕੀਤਾ, ਕਿਵੇਂ ਨਾ ਕੀਤਾ, ਅਸੀਂ ਕੀ ਲੈਣਾ, ਸਾਨੂੰ ਜੋ ਚਾਹੀਦਾ ਸੀ ਸਾਡੇ ਕੋਲ,
ਮੁਰਗੀ ਵੀ ਹੈਗੀ, ਅੰਡਾ ਵੀ ਹੈਗਾ,
ਸਾਡੇ ਕੋਲ ਅੰਡਾ ਵੀ ਹੈ, ਮੁਰਗੀ ਵੀ, ਤੁਸੀਂ ਕੀ ਲੈਣਾ, ਤੁਸੀਂ ਕਹਾਂ ਸ੍ਰਿਸ਼ਟੀ ਪੈਦਾ ਕਰਨੀ ਹੈ ਜੀ, ਜੇ ਤਾਂ ਤੁਸੀਂ ਇਹੋ ਜਿਹੀ ਸ੍ਰਿਸ਼ਟੀ ਪੈਦਾ ਕਰਕੇ ਚਲਾਉਣੀ ਹੈ, ਫਿਰ ਤਾਂ ਇਹ ਗਿਆਨ ਲਓ, ਅਸੀਂ ਕਿਹੜਾ ਸ੍ਰਿਸ਼ਟੀ ਪੈਦਾ ਕਰਨੀ ਹੈ, ਨਾ ਅਸੀਂ ਚਲਾਉਣੀ ਹੈ, ਕੀ ਚੀਜ਼ ਪਹਿਲਾਂ ਪੈਦਾ, ਵੀ ਤੁਸੀਂ ਇਹੋ ਜਿਹਾ ਕਾਰਖਾਨਾ ਬਣਾਉਣਾ ਹੈ,
ਆਪਣੀ ਫਸੀ ਨਿਬੇੜਨੀ ਹੈ,
ਫਸੀ ਦਾ ਤਾਂ ਪਤਾ ਹੀ ਨਹੀਂ ਉਹਨਾਂ ਨੂੰ, ਉਹਦਾ ਤਾਂ ਪਤਾ ਹੀ ਨਹੀਂ। ਹਾਂਜੀ, ਉਹਦਾ ਪਤਾ ਹੀ ਨਹੀਂ।
ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼।
ਕਈ ਕੋਟ ਦਰਸ਼ਨ ਪ੍ਰਭ ਪਿਆਸ, ਕਈ ਕਰੋੜ ਇਹੋ ਜਿਹੇ ਨੇ ਜਿਹਨਾਂ ਨੂੰ ਪ੍ਰਭ ਦੇ ਦਰਸ਼ਨ ਦੀ ਪਿਆਸ ਹੈ, ਤ੍ਰਿਸ਼ਨਾ ਨਹੀਂ ਹੈ, ਥੋੜ੍ਹੇ ਨਹੀਂ ਹਨ, ਬਹੁਤ ਨੇ, ਬਹੁਤ ਨੇ, ਅੰਦਰਖਾਨੇ ਨੇ, ਅੰਦਰਖਾਨੇ ਨੇ, ਬਹੁਤਾ ਨਹੀਂ ਪਤਾ ਹੈ ਲੋਕਾਂ ਨੂੰ, ਬਹੁਤ ਥੋੜ੍ਹੇ ਆਦਮੀ ਨੇ ਜ਼ਿਆਦਾ ਤ੍ਰਿਸ਼ਨਾ ਵਾਲੇ, ਜ਼ਿਆਦਾ ਤ੍ਰਿਸ਼ਨਾ ਵਾਲਾ ਆਦਮੀ ਭੱਜਿਆ ਹੀ ਚਲਾ ਜਾਂਦਾ, ਮਾਂ 'ਚ ਭੱਜਿਆ ਹੀ ਚਲਾ ਜਾਂਦਾ, ਪਿਛਾ ਮੁੜ ਕੇ ਦੇਖਦਾ ਹੀ ਨਹੀਂ, ਜਿਹੜੇ ਕੰਮ ਤੋਂ ਕੰਮ ਟਿਕ ਕੇ ਬਈ ਭਾਈ ਰੋਟੀ ਮਿਲਦੀ ਹੈ, ਠੀਕ ਹੈ, ਸੁੱਖ ਦੀ ਬਹੁਤਾ, ਜੇ ਕਿਤੇ ਕੰਮ ਖਰਾਬ ਨਾ ਹੋ ਜਾਵੇ, ਉਹ ਦਰਸ਼ਨ ਉਹ ਫਿਰ ਚੁੱਕੇ ਨੇ,
ਕਈ ਕੋਟ ਦਰਸ਼ਨ
ਡਿਸਟਰਬ ਨਹੀਂ ਹੁੰਦੇ ਬਹੁਤੇ, ਦਰਸ਼ਨ ਪ੍ਰਭ ਪਿਆਸ, ਇੱਦਾਂ ਜਿਹੜੇ ਗਾਹਾਂ ਲੰਘ ਜਾਂਦੇ ਨੇ
ਉਹਨਾਂ 'ਚੋਂ ਮਿਲਿਓ ਪ੍ਰਭ ਅਵਿਨਾਸ਼,
ਜਿਹੜੇ ਉਹਨਾਂ ਦੇ ਵਿੱਚੋਂ ਗਾਹਾਂ ਲੰਘ ਜਾਂਦੇ ਨੇ ਨਾ, ਉਹ ਦਰਸ਼ਨ ਪ੍ਰਭ ਪਿਆਸ ਵਾਲੇ ਹੁੰਦੇ ਨੇ, ਸੰਤਾਂ ਕੋਲ ਲੋਕ ਜਿਹੜੇ ਜਾਂਦੇ ਨੇ ਬਹੁਤੇ ਦਰਸ਼ਨ ਪ੍ਰਭ ਪਿਆਸ ਵਾਲੇ ਹੁੰਦੇ ਨੇ, ਪਰ ਸੰਤੇ ਨਹੀਂ ਹੋ ਦਰਸ਼ਨ ਪ੍ਰਭ ਪਿਆਸ ਵਾਲੇ, ਖੁਦ ਸੰਤ ਨਹੀਂ ਦਰਸ਼ਨ ਪ੍ਰਭ ਪਿਆਸ ਵਾਲੇ, ਸੰਤਾਂ ਕੋਲ ਜਾਣ ਵਾਲੇ ਕਰੋੜਾਂ ਆਦਮੀ ਦਰਸ਼ਨ ਪ੍ਰਭ ਪਿਆਸ ਵਾਲੇ ਹੁੰਦੇ ਨੇ, ਗੁਰਬਾਣੀ ਕਹਿ ਰਹੀ ਹੈ, ਉਹ ਆਪ ਨਹੀਂ ਨਾ ਹੋ ਜੇ, ਗੁਰੂ ਘਰ ਨੇ ਮੈਂ ਪਰਮੇਸ਼ਰ ਨੇ ਦੱਸਿਆ ਬਈ ਕਈ ਕਰੋੜ ਦਰਸ਼ਨ ਪ੍ਰਭ ਪਿਆਸ ਵਾਲੇ ਨੇ, ਯਾਨੀ ਉਸ ਆਦਮੀ ਨੂੰ ਇੱਕ ਕਿਸਮ ਦੀ ਐਨਰਜੀ ਦਿੱਤੀ ਹੈ ਜਿਹੜਾ ਪਰਮੇਸ਼ਰ ਦੀ ਲੜਾਈ ਲੜਨ ਵਾਸਤੇ ਮਨ ਬਣਾਉਂਦਾ ਹੈ, ਵੀ ਸਕੋਪ ਬਥੇਰਾ ਹੈ, ਜਿਹੜਾ ਤੂੰ ਵਪਾਰ ਕਰਨ ਚੱਲਿਆ ਨਾਮ ਦਾ ਬਿਜ਼ਨਸ, ਸਕੋਪ ਹੈਗਾ, ਤੇਰਾ ਸੌਦਾ ਬਿਲਕੁਲ ਕਦਰ ਹੋਊਗੀ।
ਹੈਗੇ ਨੇ ਪਤਾਲ ਕੇ ਵਾਸੀ ਵੀ ਹੈਗੇ ਨੇ, ਗਾਹਕ ਵੀ ਹੈਗੇ ਨੇ ਸਾਰੇ।
ਬਸ ਆਹ ਗੱਲ ਹੈ ਤੇ ਸਾਰੀ ਗੱਲ ਅਸਲ ਚ ਹੈ ਕਿ ਹੈ ਸੰਸਾਰ ਦੇ ਵਿੱਚ ਕਿੱਥੇ ਸ਼ਹਿਰ ਦੇ ਵਿੱਚ ਤੁਸੀਂ ਸੌਦਾ ਵੇਚਣਾ, ਉਹ ਬੰਦੇ ਕਹੇ ਜੇ ਹੋਣਗੇ, ਉਹ ਗਿਆਨ ਹੈ ਇਹਦੇ ਵਿੱਚ। ਤੁਸੀਂ ਕਹੋ ਵੀ ਇਹਦਾ ਕੋਈ ਗਾਹਕੇ ਨਹੀਂ ਹੈ।
ਗੱਲ ਰਚਨਾ ਦੀ ਚੱਲੀ ਹੈ ਨਾ, ਰਚਨਾ ਚ ਕੀ ਉਹ ਦੱਸੋ।
ਰਚਨਾ ਸਾਰੀ ਰਚਨਾ ਹੀ ਹੈ,
ਪ੍ਰਭ ਦੀ ਗੱਲ ਚੱਲ ਰਹੀ ਹੈ
ਸਾਨੂੰ ਜੀ।
ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼।
ਰਚਨਾ ਜੇ ਅਸੀਂ ਹਾਂ, ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼, ਉਹਨਾਂ ਨੂੰ ਪ੍ਰਭ ਅਵਿਨਾਸ਼ੀ ਮਿਲਦਾ ਵੀ ਹੈ। ਕਿੱਥੋਂ ਮਿਲਦਾ, ਕਿਵੇਂ ਮਿਲਦਾ, ਇਹ ਸਵਾਲ ਹੈ, ਇਹ ਸਵਾਲ ਹੈ। ਉਹ ਕਹਿੰਦਾ ਜਿਹੜਾ ਤੈਨੂੰ ਮਿਲਿਆ, ਅਸਲ 'ਚ ਉਹਨਾਂ ਨੂੰ ਮਿਲਿਆ, ਤੈਨੂੰ ਨਹੀਂ ਮਿਲਿਆ। ਪੰਜਵੇਂ ਪਾਤਸ਼ਾਹ ਕਹਿੰਦਾ ਮੈਨੂੰ ਨਹੀਂ ਮਿਲਿਆ ਇਹ ਪ੍ਰਭ ਅਵਿਨਾਸ਼, ਉਹਨਾਂ ਨੂੰ ਮਿਲਿਆ ਉਹਨਾਂ ਦੀ ਵਜ੍ਹਾ ਨਾਲ। ਤੁਸੀਂ ਸਮਝੇ ਦਸਮ ਪਾਤਸ਼ਾਹ ਕਹਿੰਦਾ ਇਹਦੀ ਹੀ ਕੀ ਕਿਰਪਾ ਕੇ ਭਏ ਹਮ ਨਹੀਂ
ਮੋਸੋ।
ਉਹੀ ਗੱਲ ਹੈ ਫਿਰ, ਉਹ ਜਿਹੜੇ ਦਰਸ਼ਨ ਪ੍ਰਭ ਪਿਆਸ ਵਾਲੇ ਨੇ ਉਹਨਾਂ ਖਾਤਰ ਆਇਆ ਇਹ ਗਿਆਨ। ਉਹ ਕਹਿੰਦਾ ਇਕੱਲਾ ਮੇਰੇ ਖਾਤਰ ਨਹੀਂ ਆਇਆ, ਮੈਨੂੰ ਤਾਂ ਪੂਰੇ ਕੀਤਾ ਹੋਇਆ। ਉਹ ਏਡਾ ਪੈਪ ਆਉਂਦਾ ਜਿਹੜਾ ਭਰ ਕੇ ਪੈਪ ਜਾਂ ਦਰਿਆ ਪਾਣੀ ਦਾ ਦਰਿਆ ਪਾਣੀ ਪੀਂਦਾ, ਕਿਹਦੇ ਵਾਸਤੇ ਆਇਆ? ਦਰਿਆ ਵਾਸਤੇ ਪਾਣੀ ਆਇਆ। ਲੋੜ ਹੈ ਦੀ, ਇਸ ਵੱਡੇ ਦਰਿਆ ਦੀ ਲੋੜ ਹੈ ਹੁਣ। ਜਦੋਂ ਵੀ ਵੇਲਾ ਹੁੰਦਾ ਹੈ ਉਦੋਂ ਹੀ ਬਾਰਿਸ਼ ਪੈਂਦੀ ਹੈ, ਐਵੇਂ ਰੋਜ਼ ਨਹੀਂ ਬਾਰਿਸ਼ ਪੈਂਦੀ ਹੁੰਦੀ। ਬਾਰਿਸ਼ ਦੀ ਵੀ ਰੁੱਤ ਹੁੰਦੀ ਹੈ, ਇੱਕ ਹੋਏ ਤਾਂ ਹੁਕਮ ਹੈ ਰੁੱਤ ਹੀ ਰੁੱਤ ਹੋਏ। ਇਹ ਰੁੱਤ ਹੈ ਤਾਂ ਇੱਕ ਹੋ ਕੇ ਉੱਗਿਆ। ਕੋਈ ਵੀ ਜਦ ਇੱਕ ਹੋ ਕੇ ਉੱਗਦਾ ਰੁੱਤ ਹੁੰਦੀ ਹੈ, ਉਹ ਰੁੱਤ ਕਾਹਦੀ ਰੁੱਤ ਹੁੰਦੀ ਹੈ? ਧਰਤੀ ਹਰੀ ਭਰੀ ਹੋਣੀ ਹੁੰਦੀ ਹੈ, ਇੱਕਦਮ ਜੋ ਬੀਜ ਧਰਤੀ 'ਚ ਪਿਆ ਗੁਪਤ, ਆ ਜਿਹੜੇ ਆ ਗੁਪਤ ਪਈਆਂ ਚੀਜ਼ਾਂ। ਕਈ ਕੋਟ ਦਰਸ਼ਨ ਪ੍ਰਭ, ਇਹ ਧਰਤੀ 'ਚ ਬੀਜ ਪਿਆ ਗੁਪਤ, ਇਹਨੇ ਹਰਿਆ ਹੋ ਜਾਣਾ ਸਾਰੇ ਨੇ। ਜਿਹਨੇ ਪਿਆਸ ਹੈ ਧਰਤ ਪਈ ਹਰਿਆ ਬਲੀ, ਇਹ ਸਾਰੇ ਜੰਮੇ ਹੋਣੇ ਨੇ, ਜੜ ਫੜ ਜਾਣੇ ਨੇ। ਬਾਰਿਸ਼ ਪੈਂਦੀ ਸਾਰੇ ਜੜ ਫੜਿਆ ਹੋਣੇ ਨੇ, ਸਾਰੇ ਹੀ ਸਾਹ ਧਰਤ ਪਈ ਹਰਿਆਵਲੀ। ਜਿੱਥੇ ਵੀ ਸ਼ਬਦ ਗੁਰੂ ਪ੍ਰਗਟ ਹੋ ਗਿਆ ਉਹ ਤਾਂ ਧਰਤ ਹਰਿਆਵਲੀ ਹੋ ਗਈ, ਲੋਕਾਂ ਨੂੰ ਪਤਾ ਲੱਗੇ ਜਾਣਾ, ਸਮਝ ਆਏ ਜਾਣੀ ਹੈ। ਦਰਸ਼ਨ ਪ੍ਰਪਿਆਸ ਹੈ ਜਿਹਨਾਂ ਨੂੰ ਉਹਨਾਂ ਦੀ, ਉਹਨਾਂ ਨੇ ਜੰਮੇ ਹੋਣਾ ਬੀਜ ਰੂਪ 'ਚ ਨੇ ਨਾ, ਉਹ ਪਏ ਉਹ ਬੀਜ ਰੂਪ 'ਚ ਪਏ ਨੇ,
ਦਰਸ਼ਨ
ਬੀਜੇ ਨੇ ਉਹ, ਬਾਰਿਸ਼ ਪਈ ਆ ਜੰਮੇ,
ਚਾਹੁੰਦੇ ਹੈ ਹੀ ਨੇ ਉਗਣਾ ਉਹ ਦਰਸ਼ਨ ਪ੍ਰਭ ਪਿਆਸ।
ਆਹ ਕਹਿੰਦਾ ਧਰਤੀ ਨੇ ਪੁਕਾਰ ਕੀਤੀ, ਧਰਤੀ 'ਚ ਬੀਜ ਪਿਆ ਉਹਨੇ ਪੁਕਾਰ ਕੀਤੀ, ਹਿਰਦੇ ਨੇ ਪੁਕਾਰ ਕੀਤੀ ਜਿੱਥੇ ਦਰਸ਼ਨ ਪ੍ਰਭ ਪਿਆਸ ਹੈ। ਜਿਹੜੇ ਜਿਹੜੇ ਹਿਰਦੇ ਵਿੱਚ ਦਰਸ਼ਨ ਪਿਆਸ ਹੈ ਉਹਦੀ ਪੁਕਾਰ ਤੋਂ ਇਹ ਗੱਲ ਹੋਈ ਆ। ਕਹਿਣ ਦਾ ਮਤਲਬ ਇਹ ਹੈ ਤਿਨਕੋ ਮਿਲਿਓ
ਪ੍ਰਭ ਅਵਿਨਾਸ਼,
ਆ ਉਹਨਾਂ ਬਾਰੇ ਬਾਰਿਸ਼ ਪੈ ਰਹੀ ਹੈ, ਮੇਰੇ ਵਾਸਤੇ ਨਹੀਂ ਪੈ ਰਹੀ, ਉਹ ਕਹਿੰਦੇ ਇਹ ਕਹਿੰਦੇ ਨੇ। ਆ ਜਿਹੜੀ ਸੁਖਮਨੀ ਦੀ ਬਾਣੀ ਲਿਖ ਰਹੇ ਨੇ, ਜਿਹੜੀ ਲਿਖ ਰਹੇ ਨੇ ਬਾਣੀ, ਇਹ ਦੁਨੀਆਂ ਦੇ ਮਨਾਂ ਦੇ ਵਿੱਚ ਇਹਨੇ ਸ਼ਾਂਤੀ ਠੰਡ ਵਰਤਾਉਣੀ ਹੈ, ਤਾਂ ਇਹ ਆਈ ਹੈ ਤੁਰਕੀ ਬਾਣੀ। ਆਹ ਕਹਿ ਰਹੇ ਨੇ ਉਹ, ਮੇਰੇ ਵਾਸਤੇ ਨਹੀਂ ਆਈ, ਉਹ ਐਂ ਕਹਿੰਦੇ ਨੇ ਮੇਰੇ ਵਾਸਤੇ ਨਹੀਂ ਆਈ, ਇਕੱਲੇ ਵਾਸਤੇ।
ਤਿਨਕੋ ਮਿਲਿਓ ਪ੍ਰਭ ਅਵਿਨਾਸ਼,
ਤਿਨਕੋ ਮਿਲਿਓ ਪ੍ਰਭ ਅਵਿਨਾਸ਼, ਇਹ ਪ੍ਰਭ ਅਵਿਨਾਸ਼ ਇਹ ਤਾਂ ਉਹਨਾਂ ਨੂੰ ਮਿਲਿਆ ਦਰਸ਼ਨ ਪ੍ਰਭ ਪਿਆਸ ਵਾਲਿਆਂ ਨੂੰ। ਵੀ ਕਹਿੰਦਾ ਇਹਨੇ ਹੀ ਕੀ ਕਿਰਪਾ ਕੇ ਸਜੇ ਹਮ, ਕਹਿੰਦਾ ਮੇਰਾ ਜਨਮੇ ਤਾਂ ਹੋਇਆ, ਮੈਨੂੰ ਜਨਮ ਪਦਾਰਥ ਮਿਲਿਆ ਤਾਂ ਗਾਂ ਇਹਨਾਂ ਨੂੰ ਦੇਣਾ ਸੀ ਮੈਂ। ਹਾਂਜੀ,
ਕਈ ਕੋਟ ਮੰਗੇ ਸਤਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ।
ਕਈ ਕੋਟ ਮੰਗ ਹੈ ਸਤਸੰਗ, ਕਈ ਕਰੋੜ ਨੇ ਜਿਹੜੇ ਸਤਸੰਗ ਮੰਗਦੇ ਨੇ। ਸਤਸੰਗ ਮੰਗਣ ਵਾਲੇ ਵੀ ਕਈ ਕਰੋੜ ਨੇ, ਪਰ ਸਤਸੰਗ ਦੇਣ ਵਾਲਿਆਂ ਨੇ ਸਤਸੰਗ ਦੇ ਅਰਥ ਵਟਾਏ ਹੋਏ ਨੇ। ਸਤਸੰਗ ਤਾਂ ਦੁਨੀਆ ਚਾਹੁੰਦੀ ਹੈ, ਜਿੱਥੇ ਜਾ ਸਤਸੰਗ, ਜਿੱਥੇ ਜਾ ਸਤਸੰਗ, ਕੋਈ ਦੱਸੇ ਵੀ ਸਤਸੰਗ ਕੀ ਹੁੰਦਾ, ਸਤਸੰਗ ਨੂੰ ਨਹੀਂ ਮਾੜਾ ਕੋਈ ਸਮਝਦਾ, ਪਰ ਸਤਸੰਗ ਮਿਲਦਾ ਨਹੀਂ ਕਿਤੋਂ, ਲੋਕ ਤੁਰੇ ਫਿਰਦੇ ਨੇ, ਉਹ ਤਾਂ ਸਤਸੰਗ ਕਰਨ ਜਾਂਦੇ ਨੇ, ਕੋਈ ਕਰਾਉਂਦਾ ਹੈ ਨਹੀਂ, ਭਟਕਦੇ ਫਿਰਦੇ ਨੇ, ਉਹ ਸੁਣਦੇ ਨੇ ਵੀ ਸਤਸੰਗ ਬਹੁਤ ਚੰਗੀ ਚੀਜ਼ ਹੈ, ਸਤਸੰਗ ਐਂ ਹੁੰਦਾ, ਆਪ ਹੀ ਕਹਿੰਦੇ ਨੇ ਉਹ ਸੰਤ ਸਤਸੰਗ 'ਚ ਇਹ ਹੋ ਜਾਂਦਾ, ਪਰ ਉਹ ਜੋ ਕਹਿੰਦੇ ਨੇ ਜਿਹੜੇ ਸਤਸੰਗ ਕਰਨ ਜਾਂਦੇ ਨੇ ਉਹਨਾਂ ਨੂੰ ਉਹ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ, ਹੁਣ ਉਹ ਦੱਸਣ ਪ੍ਰਾਪਤੀ ਕਿਉਂ ਨਹੀਂ ਹੁੰਦੀ, ਇਹ ਤਾਂ ਤੁਹਾਡਾ ਸਤਸੰਗ ਹੈ ਨਹੀਂ, ਝੂਠ ਸੰਗ ਹੈ ਤੁਹਾਡਾ, ਤੁਹਾਨੂੰ ਖੁਦ ਨਹੀਂ ਪਤਾ ਸਤਸੰਗ ਕੀ ਹੁੰਦਾ, ਸਤਸੰਗ ਵਾਲੇ ਤੁਹਾਡੇ ਸਤਸੰਗ ਤੋਂ ਉਹ ਚੀਜ਼ਾਂ ਉਹ ਅਵਸਥਾ ਕਿਉਂ ਨਹੀਂ ਪ੍ਰਾਪਤ ਹੁੰਦੀ ਜਿਹੜੀ ਸਤਸੰਗ ਤੋਂ ਹੋਣੀ ਚਾਹੀਦੀ ਹੈ, ਸਤਸੰਗ 'ਚੋਂ ਜੋ ਪ੍ਰਾਪਤ ਹੋਣਾ ਚਾਹੀਦਾ, ਕੀ ਇਹਨਾਂ ਦੇ ਸੰਤਾਂ ਦੇ ਆ ਜਿਹੜੇ ਗੁਰੂ ਬਣੇ ਬੈਠੇ ਨੇ ਇਹਨਾਂ ਦੇ ਸਤਸੰਗ 'ਚੋਂ ਕਿਸੇ ਨੂੰ ਉਹ ਚੀਜ਼ ਪ੍ਰਾਪਤ ਹੋ ਰਹੀ ਹੈ, ਬਸ ਇੱਥੇ ਖੜੀ ਹੈ ਗੱਲ, ਜੇ ਨਹੀਂ ਹੋ ਰਹੀ ਤਾਂ ਸਤਸੰਗ ਨਹੀਂ ਹੈ, ਉਹ ਗੁੰਮਰਾਹ ਕਰਨ ਕਰਦੇ ਨੇ, ਔਰ ਗੁੰਮਰਾਹ ਆਪ ਬੜੇ ਧੋਖੇ 'ਚ ਨੇ, ਲੋਕਾਂ ਨੂੰ ਧੋਖਾ ਦੇ ਰਹੇ ਨੇ ਸਤਸੰਗ ਦੀ ਖੋਜ ਕਰਨ, ਜੇ ਅਮਨ ਸ਼ਾਂਤੀ ਚਾਹੁੰਦੇ ਨੇ ਸਤਸੰਗ ਪਹਿਲਾਂ ਹੁੰਦਾ ਕੀ ਹੈ ਉਹਦੀ ਪ੍ਰੈਕਟੀਕਲੀ ਉਹਦੀ ਦੇਖ ਲੈਣ ਵੀ ਪ੍ਰੈਕਟੀਕਲ ਉਹਦੇ ਰਿਜ਼ਲਟ ਵੀ ਆਉਂਦੇ ਨੇ, ਜਿੰਨਾ ਚਿਰ ਉਹਦੇ ਪ੍ਰੈਕਟੀਕਲ ਸਤਸੰਗ ਦੇ ਰਿਜ਼ਲਟ ਨਹੀਂ ਆਉਂਦੇ ਉਹਨਾਂ ਚਿਰ ਉਹ ਸਤਸੰਗ ਨਹੀਂ ਹੈ। ਸੱਚ ਦਾ ਸੰਗ ਹੈ ਉੱਥੇ, ਮਾਇਆ ਦਾ ਕੰਮ, ਮਾਇਆ ਦੀ ਗੱਲ ਨਹੀਂ ਹੋ ਸਕਦੀ ਉੱਥੇ, ਔਰ ਸਤਸੰਗ ਦੁਨੀਆਂ ਤੋਂ ਤਿੰਨੇ ਲੋਕਾਂ ਤੋਂ ਪਰੇ ਹੁੰਦਾ, ਤਿੰਨੇ ਲੋਕਾਂ ਤੋਂ ਪਰੇ ਹੈ, ਕਿਉਂਕਿ ਜਿਹੜਾ ਸਾਰੀ ਦੁਨੀਆ ਕੂੜ, ਰਾਜਾ ਕੂੜ, ਪ੍ਰਜਾ ਕੂੜ, ਸਭ ਸੰਸਾਰ, ਜਿਹੜਾ ਸੰਸਾਰ ਤੋਂ ਤੁਹਾਨੂੰ ਪਰੇ ਲੈ ਜਾਵੇ ਕੱਢ ਕੇ ਬੈਠੇ ਨੂੰ ਸਭਾ ਦੇ ਵਿੱਚੋਂ, ਉਹ ਸਤਸੰਗ ਹੈ, ਸੰਸਾਰ ਤੋਂ ਤੋੜ ਦੇਵੇ, ਅਲੱਗ ਕਰ ਦੇਵੇ ਆਤਮਾ ਨੂੰ, ਆਤਮਕ ਮੰਡਲ ਦੇ ਵਿੱਚ ਰੱਖੇ ਉਹਨਾਂ ਚਿਰ ਜਿੰਨਾ ਚਿਰ ਉਹ ਬੋਲੇ, ਉਹ ਸਤਸੰਗ ਹੈ, ਵਰਨਾ ਸਤਸੰਗ ਹੁੰਦਾ ਹੀ ਨਹੀਂ, ਮਾਇਆ ਨਾਲ ਸੰਗ ਸਤਸੰਗ ਹੁੰਦਾ ਹੀ ਨਹੀਂ। ਜਿੰਨਾ ਚਿਰ ਤੁਹਾਨੂੰ ਲੋਭ ਦੀ ਗੱਲ ਕਰਦਾ ਹੈ ਵੀ ਇੱਥੇ ਉਹ ਮਿਲਿਆ ਉਹ ਮਿਲਿਆ, ਕਹਾਣੀ ਸੁਣਾਉਂਦਾ, ਲੋਭੀ ਬਣਾਉਂਦਾ, ਉਹ ਸਤਸੰਗ ਕਰਦਾ, ਝੂਠ ਸੰਗ। ਸੁੱਖਾਂ ਦੀ ਪ੍ਰਾਪਤੀ ਦੀ ਗੱਲ ਹੈ ਸੰਸਾਰ ਦੇ ਵਿੱਚ, ਐਸੀਆਂ ਸਾਖੀਆਂ ਨੇ, ਉਹ ਝੂਠ ਸੰਗ ਹੈ, ਸਤਸੰਗ ਹੁੰਦਾ ਹੀ ਨਹੀਂ ਉਹ। ਪਹਿਲਾਂ ਲੋਕ ਇਹ ਦੇਖਣ ਵੀ ਸਤਸੰਗ ਹੁੰਦਾ ਕੀ ਹੈ, ਸਤਸੰਗ ਉਹ ਹੈ ਜਿਹਦੇ ਵਿੱਚ ਸਤਸੰਗ ਵਾਲੇ ਗੁਣ ਹੋਣ, ਨਹੀਂ ਝੂਠ ਸੰਗ। ਜਿੱਦਣ ਸਤਸੰਗ ਤਾਂ ਪਤਾ ਲੱਗ ਗਿਆ ਦੁਨੀਆ ਨੂੰ, ਆਹ ਅਵਸਥਾ ਇੱਕਦਮ ਬਦਲ ਜੂਗੀ, ਆਹ ਜੋ ਕੁਛ ਹੈ ਸਾਰਾ, ਕਿਸੇ ਕਾਨੂੰਨ ਦੀ ਲੋੜ ਨਹੀਂ ਹੈ, ਕਿਸੇ ਫੌਜ ਦੀ, ਕਿਸੇ ਪੁਲਿਸ ਦੀ, ਕਾਸੇ ਦੀ ਲੋੜ ਨਹੀਂ, ਲੋਕ ਆਪੇ ਹੀ ਹਟ ਜਾਣਗੇ ਸਾਰੇ। ਜੋ ਇਹ ਰੌਲਾ ਪਾ ਰਹੇ ਨੇ ਨਸ਼ੇ ਨੇ, ਨਸ਼ੇ ਤਾਂ ਸਤਸੰਗ ਦੀ ਘਾਟ 'ਚੋਂ ਪੈਦਾ ਹੋਏ ਨੇ, ਕ੍ਰਾਈਮ ਜਿੰਨਾ ਪੈਦਾ ਹੋਇਆ ਸਤਸੰਗ ਦੀ ਘਾਟ 'ਚੋਂ ਪੈਦਾ, ਮੁਲਜ਼ਮ ਤਾਂ ਸਾਰੇ ਪੁਲਿਸ ਵਾਲੇ ਆ, ਅਫਸਰ ਆ, ਸਰਕਾਰ ਹੈ, ਜੋ ਰਾਜ ਕਰ ਰਹੇ ਨੇ ਪਹਿਲਾਂ ਮੁਲਜ਼ਮ ਉਹ ਨੇ, ਕ੍ਰਾਈਮ ਕਰਦੇ ਨੇ, ਕ੍ਰਾਈਮ ਮਾਈਂਡਡ ਨੇ ਉਹ ਸਾਰੇ, ਸਾਧੂ ਨਹੀਂ ਹੈ ਉਹਨਾਂ 'ਚ ਕੋਈ, ਸਾਰੇ ਜਰਾਇਮ ਪੇਸ਼ਾ ਆਦਮੀ ਨੇ ਆਪੇ, ਉਹ ਦੂਏ ਦਾ ਹੱਕ ਖਾਣਾ ਜੁਰਮ ਨਹੀਂ, ਦੂਏ ਦੀ ਟੰਗ ਖਿੱਚ ਕੇ ਕੁਰਸੀ ਅਤੇ ਜਾਣਾ ਜੁਰਮ ਨਹੀਂ, ਜੁਰਮ ਹੈ ਸਾਰਾ। ਅਮਨ ਅਸ਼ਾਂਤੀ ਇਹ ਖੁਦ ਫੈਲਾਉਂਦੇ ਨੇ ਲੀਡਰ, ਅਸ਼ਾਂਤ ਕਰਕੇ ਉਹਦਾ ਰਾਜ ਪਰੇ ਕਰਕੇ ਆਪਣਾ, ਇਹ ਤਾਂ ਸਭ ਅਸ਼ਾਂਤੀ ਦੀਆਂ ਗੱਲਾਂ ਨੇ। ਇਹ ਲੀਡਰਾਂ 'ਚ ਕੋਈ ਲੀਡਰ ਇਮਾਨਦਾਰ ਚੰਗਾ ਨਹੀਂ ਹੈ, ਚੰਗੇ ਆਦਮੀ ਨੇੜੇ ਜਾਂਦੇ ਹੀ ਨਹੀਂ ਇਹਨਾਂ ਦੇ, ਇਹ ਚੰਗੇ ਆਦਮੀ ਨੂੰ ਨੇੜੇ ਲਿਆਉਂਦੇ ਵੀ ਨਹੀਂ, ਕਿਉਂ ਉਹ ਕਹਿਣਗੇ ਭਾਈ ਤੁਸੀਂ ਆਪਣੇ ਆਪ ਨੂੰ ਸੁਧਾਰੋ, ਜੇ ਅਮਲ ਚਾਹੁੰਦੇ ਹੋ ਪਹਿਲਾਂ ਰਾਜਾ ਆਪਣੇ ਹੋਵੇ ਨਾ, ਜਥਾ ਰਾਜਾ ਤਥਾ ਪ੍ਰਜਾ, ਜੇ ਪ੍ਰਜਾ ਇਹੋ ਜਿਹੀ ਅਜਿਹੀ ਜੀ ਅੱਜ ਹੈ ਤਾਂ ਰਾਜੇ ਵੀ ਇਹੋ ਜਿਹੇ ਨੇ, ਉਹ ਗੱਲ ਉਹ ਜ਼ਾਹਰ ਨਹੀਂ ਕਰਦੇ, ਕਰਦੇ ਵੀ ਨਾ ਹੋ ਵੀ ਜਾਂਦਾ, ਔਰ ਜਥਾ ਰਾਜਾ ਤਥਾ ਪ੍ਰਜਾ ਰਹੂਗੀ। ਅੱਜ ਕਮ ਸੇ ਕਮ ਜਿਹੜੀ ਅੱਜ ਦੀ ਸਰਕਾਰ ਹੈ ਮੋਦੀ ਦੀ, ਇਹਨਾਂ ਨੂੰ ਤਾਂ ਮੰਨਣਾ ਹੀ ਪਊਗਾ, ਹਿੰਦੂ ਮੰਨਦਾ ਹੈ, ਹਿੰਦੂ ਮਤ ਮੰਨਦੀ ਹੈ ਜਥਾ ਰਾਜਾ ਤਥਾ ਪ੍ਰਜਾ। ਜੇ ਜਥਾ, ਜੇ ਪ੍ਰਜਾ ਦੇ ਵਿੱਚ ਆਹ ਜੋ ਹੈ, ਜੇ ਰਾਜੇ ਦੇ ਬਹਿੰਦੀ ਸਾਲ ਲੋਕ ਭੈ ਨਾਲ ਨਹੀਂ ਹਟੇ ਤਾਂ ਰਾਜਾ ਵੀ ਇਹੋ ਜਿਹਾ ਹੀ ਹੈ, ਉੱਤੋਂ ਉੱਤੋਂ ਕਰਦੇ ਨੇ ਹਿੰਦੂਤਵ ਵਾਲੀ ਗੱਲੇ ਨਹੀਂ ਉਹਦੇ 'ਚ ਹੈ, ਜੇ ਵਾਕਈ ਹਿੰਦੂ ਤਵ ਹੈ ਇਹਨਾਂ ਦੇ ਪ੍ਰਤਾਪ ਨਾਲ ਹੀ ਸਾਰਾ ਬੰਦ ਹੋ ਜਾਣਾ ਚਾਹੀਦਾ। ਪੁਲਿਸ ਦੀ ਲੋੜ ਨਹੀਂ, ਪੁਲਿਸ ਦੀ ਕਾਹਦੀ ਲੋੜ ਹੈ? ਪੁਲਿਸ ਦੀ ਲੋੜ ਨਹੀਂ ਕ੍ਰਾਈਮ ਹਟਾਉਣ ਵਾਸਤੇ, ਰਾਜੇ ਦੇ ਪ੍ਰਤਾਪ ਦੀ ਲੋੜ ਹੈ, ਰਾਜੇ ਦੇ ਇਮਾਨ ਦੀ ਲੋੜ ਹੈ, ਅਫਸਰਾਂ ਦੇ ਇਮਾਨ ਦੀ ਲੋੜ ਹੈ। ਅਫਸਰਾਂ ਦੇ ਅੰਦਰ ਸਾਰਿਆਂ ਨਾਲ ਇਹ ਮਤਲਬ ਹੈ ਇੱਕੋ ਜਿਹਾ ਸਲੂਕ ਕਰਨ ਦੀ ਇੱਛਾ ਸ਼ਕਤੀ ਦੀ ਲੋੜ ਹੈ, ਫਿਰ ਠੀਕ ਹੋ ਜੂ। ਹੋਵੇ ਕਿ ਮੈਨੂੰ ਇਮਾਨਦਾਰੀ ਹੈ ਕਿੱਥੇ? ਇਮਾਨਦਾਰੀ ਵਾਲੀ ਕੋਈ ਗੱਲ ਨਹੀਂ,
ਪਰਮਾਰ ਦੀ ਇੱਛਾ ਨਹੀਂ ਹੈ।
ਹਾਂਜੀ,
ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ।
ਕਈ ਕੋਟ ਮੰਗੇ ਸਤਸੰਗ, ਕਈ ਕੋਟ ਸਤਸੰਗ ਮੰਗਦੇ ਨੇ
ਪਾਰ ਬ੍ਰਹਮ ਤਿੰਨ ਲਾਗਾ ਰੰਗ।
ਸਤਸੰਗ ਕੌਣ ਮੰਗਦੇ ਨੇ ਜਿਹਨਾਂ ਨੂੰ ਪਾਰ ਬ੍ਰਹਮ ਦਾ ਰੰਗ ਲੱਗਿਆ ਹੋਇਆ ਹੈ? ਲੋਕਾਂ ਨੂੰ ਸਤਸੰਗ ਬਾਰੇ ਹੀ ਦੱਸਿਆ ਨਹੀਂ ਇਹਨਾਂ ਨੇ ਕੀ ਹੁੰਦਾ ਹੈ। ਜਿੱਥੇ ਭੀੜ ਇਕੱਠੀ ਕਰ ਲਈ ਉੱਥੇ ਚਾਹੇ ਕੋਈ ਪਲੈਨ ਹੀ ਬਣਦਾ ਹੋਵੇ, ਟਰਾਲੀਆਂ ਭਰੀਆਂ ਭੀੜ ਇਕੱਠੀ, ਸਤਸੰਗ ਹੋ ਗਿਆ ਜੀ। ਬਲੈਕਮੇਲ ਕੀਤਾ ਲੋਕਾਂ ਨੇ ਧਰਮ ਦੇ ਨਾਂ 'ਤੇ, ਜਿੰਨਾ ਚਿਰ ਧਰਮ ਦੀ ਬਲੈਕਮੇਲ ਨੂੰ ਨਹੀਂ ਸਮਝਿਆ ਜਾਂਦਾ ਉਹਨਾਂ ਚਿਰ ਕਿਤੇ ਵੀ ਅਮਨ ਨਹੀਂ ਹੋ ਸਕਦਾ, ਅਮਨ ਨਹੀਂ ਹੋ ਸਕਦਾ, ਰਾਜਾ ਠੀਕ ਨਹੀਂ ਹੋ ਸਕਦਾ। ਰਾਜੇ ਨੂੰ ਠੀਕ ਕਰਨਾ ਇਹਨਾਂ ਨੇ ਧਾਰਮਿਕ ਬੰਦਿਆਂ ਨੇ, ਧਾਰਮਿਕ ਬੰਦੇ ਆਪ ਹੀ ਠੀਕ ਨਹੀਂ ਹਨ, ਰਾਜੇ ਨੂੰ ਕਿਵੇਂ ਠੀਕ ਕਰ ਲੈਣ? ਔਰ ਰਾਜੇ ਨੇ ਖੁਦ, ਰਾਜ ਪ੍ਰਬੰਧ ਨੇ ਖੁਦ ਬਹੁਤ ਇੰਨੇ ਬੰਦੇ ਬਾੜਤੇ ਧਰਮ ਦੇ ਵਿੱਚ ਕਰਪਟ ਸੰਤ ਕਿ ਇਹ ਬਦਨਾਮ ਰਹਿਣ, ਸਾਡੇ ਵੱਲ ਉਂਗਲੀ ਨਾ ਠੋਰਨ ਸੰਤ। ਜਿਹੜੇ ਤਾਂ ਸੰਤ ਨੇ ਚੰਗੇ, ਉਹਨਾਂ ਦੀ ਤਾਂ ਵੈਲਿਊ ਹੈ ਨਹੀਂ, ਉਹ ਤਾਂ ਬਹੁਤਾ ਕੰਪੀਟੀਸ਼ਨ ਮਿਲ ਜਾਂਦੇ, ਉਹਨਾਂ ਦੀ ਗੱਲ ਸੇਹ ਹੈ ਨਹੀਂ। ਜਿਨ੍ਹਾਂ ਦੀ ਸੇਹ ਉਹ ਇਹਨਾਂ ਵਰਗੀ ਨੇ, ਜਿਨ੍ਹਾਂ ਦੀ ਸੇਹ ਹੈ ਸਰਕਾਰ 'ਚ ਉਹ ਸਰਕਾਰ ਨਾਲ ਉਹਨਾਂ ਦਾ ਸੁਭਾਅ ਵੀ ਮੇਲ ਖਾਂਦਾ, ਉਹਨਾਂ ਦਾ ਸੁਭਾਅ ਸਰਕਾਰ ਨਾਲ ਮੇਲ ਖਾਂਦਾ, ਤਾਂ ਹੀ ਸੇਹ ਉਹਨਾਂ ਦੀ। ਦੂਜਿਆਂ ਦੀ ਸੇਹ ਹੈ ਨਹੀਂ ਤਾਂ ਨਹੀਂ ਹੈ, ਉਹਨਾਂ ਦਾ ਮੇਲ ਨਹੀਂ ਖਾਂਦਾ। ਉਹਨਾਂ ਤਾਂ ਟਸ ਤੋਂ ਮਸ ਨਹੀਂ ਹੋਣਾ, ਟਸ ਤੋਂ ਮਸ ਨਹੀਂ ਹੋਣਾ ਉਹਨਾਂ ਨੇ ਸੱਚ ਤੋਂ, ਅਤੇ ਉਹਦੇ ਕੋਲ ਸਰਕਾਰ ਰਾਜਾ ਕਿਉਂ ਆਊਗਾ? ਰਾਜੇ ਤਾਂ ਕੱਢ ਦੂਗਾ ਬਾਲ, ਉਹ ਤੱਕੜੇ 'ਚ ਬਾਲ ਰਹਿ ਜਾ, ਰਾਜੇ ਰਹਿਣ ਨਹੀਂ ਦੇਣਾ ਉਹਨੇ। ਅਤੇ ਜਿਹਨੇ ਬਾਲ ਰੱਖਣੇ ਨੇ ਤਾਂ ਫਿਰ ਉਹਨੇ ਕੀ ਕਰਨਾ ਉੱਥੇ? ਉਹ ਕਹਿੰਦੇ ਨੇ ਦੂਰੋਂ ਹੀ ਮੱਥਾ ਟੇਕਿਆ ਠੀਕ ਹੈ, ਬੰਦਾ ਤਾਂ ਵਧੀਆ ਪਰ ਇਹਨੂੰ ਮੱਥਾ ਦੂਰੋਂ ਹੀ ਟੇਕਿਆ ਠੀਕ ਹੈ। ਉਹ ਐਂ ਕਹਿ ਗਏ ਚਲੋ ਠੀਕ ਹੈ ਟੇਕਿਆ, ਉਹਨੇ ਵੀ ਕੀ ਲੈਣਾ, ਉਹਨੇ ਵੀ ਕੀ ਲੈਣਾ ਰਾਜ ਤੇ ਔਰ ਹੋਰ ਕਿਸੇ ਤੇ? ਹਾਂਜੀ,
ਜਿਨ੍ਹ ਕੋ ਹੋਏ ਆਪ ਸੂ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ।
ਹਾਂ, ਜਿਨ ਕੋ ਹੋਏ ਆਪ ਸੋ ਪ੍ਰਸੰਨ,
ਨਾਨਕ ਤੇ ਜਨ ਸਦਾ,
ਜਿਹਦੇ ਤੇ ਪਾਰ ਬ੍ਰਹਮ ਹੀ ਪ੍ਰਸੰਨ ਹੋ ਜਾਵੇ, ਨਾਨਕ ਤੇ ਜਨ ਸਦਾ ਧੰਨ ਧੰਨ। ਪ੍ਰਸੰਨ ਉਹਦੇ ਤੇ ਹੁੰਦਾ ਜਿਹੜੇ ਕਈ ਕੋਟ ਨੂੰ ਦਰਸ਼ਨ ਪਿਆਸ ਹੈ, ਜਿਹਦੇ ਤੇ ਉਹ ਵਰਖਾ ਕਰ ਦਿੰਦਾ ਨਾ, ਉਹਦੇ ਪ੍ਰਸੰਨ ਹੁੰਦਾ। ਬਾਕੀ ਪਾਣੀ ਤਾਂ ਸਾਰਿਆਂ ਨੂੰ ਮਿਲਣਾ ਹੁੰਦਾ, ਉਹ ਕਾਰਨ ਕਿਹਦੇ 'ਤੇ ਵਰਖਾ ਹੋਈ ਹੈ? ਕਾਰਨ ਜੇ ਇੱਕ ਜੰਗਲ 'ਚ ਇੱਕ ਬਿਰਛਾ ਹੈ ਵਰਖਾ ਦਾ, ਵਰਖਾ ਤਾਂ ਸਾਰੇ ਹੀ ਹੋਣੀ ਹੈ, ਫਿਰ ਉਹ ਤਾਂ ਸਾਰੇ ਹੀ ਫੈਲਣੀ ਹੈ, ਸਾਰਿਆਂ ਨੂੰ ਸੋਝੀ ਆਉਂਦੀ ਹੁੰਦੀ ਹੈ। ਸਾਰੇ ਹੀ ਲੋਕ ਹੁਣ ਵਿਚਾਰ ਕਰਦੇ ਨੇ, ਧਰਮਾਂ ਦੇ ਉੱਤੇ ਨਿਗਾਹ ਰੱਖਦੇ ਨੇ, ਸਾਰੇ ਹੀ ਲੋਕ ਖੋਜ ਕਰਦੇ ਨੇ ਵੀ ਕਿੱਥੇ ਗੜਬੜ ਹੈ। ਲਿਖਾਰੀਆਂ ਦੀ ਵੀ ਹੁਣ ਨਿਗਾਹ ਉੱਚੀ ਹੋਈ ਹੋਈ ਹੈ, ਜਿਹੜੇ ਥੱਲੇ ਵਾਲੇ ਲਿਖਾਰੀ ਤਾਂ ਚੁੱਪ ਹੋਏ ਨੇ। ਉਹ ਕਹਿ ਉਹ ਲਿਖਾਰੀਆਂ ਨੂੰ ਕਹਿੰਦੇ ਵੀ ਤੁਸੀਂ ਅੰਡ ਵੰਡ ਲਿਖੀ ਜਾਂਦਾ, ਚੰਗੀ ਗੱਲ ਲਿਖੋ ਜਿਹਦੇ ਨਾਲ ਸਮਾਜ ਸੁਧਾਰ ਹੋਵੇ। ਸਮਾਜ ਸੁਧਾਰ ਹੋਵੇ ਕਿ ਨਾ, ਇੰਨੀ ਅਕਲ ਕਿੱਥੇ ਹੈ ਨਾ ਲਿਖਾਰੀਆਂ, ਲਿਖਾਰੀਆਂ ਨੂੰ ਇੰਨੀ ਅਕਲ ਕਿੱਥੇ? ਉਹ ਤਾਂ ਵਿਚਾਰੇ ਥੋੜ੍ਹੀ ਥੋੜ੍ਹੀ ਇਹਨਾਂ ਦੀ ਗੱਲ ਲਿਖਾਰੀ, ਆਮ ਲਿਖਾਰੀਆਂ ਦੀ ਗੱਲ ਤੋਂ ਪਰ ਪਹੁੰਚ ਤੋਂ ਪਰੇ ਚਲੀ ਗਈ ਗੱਲ, ਇਹਨਾਂ ਦੇ ਬਸ ਦੀ ਗੱਲ ਨਹੀਂ ਸੁਧਾਰ ਹੈਗਾ। ਵਿਗਾੜੇ ਇੰਨਾ ਪੈ ਗਿਆ, ਸੁਧਾਰਿਆਂ ਦੇ ਬਸ ਦੀ ਗੱਲ ਨਹੀਂ ਹੈ। ਹਾਂਜੀ,
ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ।
ਕਈ ਕੋਟ ਖਾਣੀ ਔਰ ਖੰਡ,
ਕਈ ਕੋਟ ਆਕਾਸ਼,
ਖਾਣੀਆਂ ਚਾਰ ਨਹੀਂ ਹਨ ਹੁਣ,
ਕਈ ਕੋਟ
ਚਾਰ ਖਾਣੀਆਂ ਨੇ ਸਾਰੇ ਸੰਸਾਰ 'ਚ,
ਕਈ ਕੋਟ,
ਉਹ ਤਾਂ ਕਹਿੰਦੇ ਕਈ ਕਰੋੜ ਖਾਣੀਆਂ ਔਰ ਖੰਡ ਨੇ। ਫਿਰ ਹੁਣ ਸਾਇੰਸ ਵਾਲੇ ਲੱਭ ਲੈਣ, ਜਾ ਕੇ ਵਿਦਵਾਨ ਲੱਭ ਲੈਣ ਜਿਹੜੇ ਬੈਠੇ ਨੇ, ਸਾਇੰਸਦਾਨ ਲੱਭ ਲੈਣ ਕਈ ਕੋਟ ਜਿਹੜੇ ਖਾਣੀ ਔਰ ਖੰਡ ਨੇ, ਕਿੱਥੇ ਕਿੱਥੇ ਨੇ, ਕਿਵੇਂ ਨੇ। ਇਹ ਨਹੀਂ ਗਏ ਇਹਨਾਂ ਨੇ ਜਾ ਕੇ ਨਹੀਂ ਦੱਸਿਆ, ਖੋਜ ਨਹੀਂ ਕੀਤੀ, ਇਹਨਾਂ ਦਾ ਪਰਮੇਸ਼ਰ ਨੇ ਦੱਸਿਆ ਜਿਹਨੇ ਬਣਾਈ ਉਹਦੇ ਉਹਨੇ ਕਹਿ ਕਹਿ ਦੇ ਕਹਿਤਾ ਉਹਨਾਂ ਨੇ ਕਹਿਤਾ ਅਤੇ ਇਹਨਾਂ ਸਾਇੰਸਦਾਨਾਂ ਨੂੰ ਵੀ ਸ਼ੱਕ ਆ ਵੀ ਹੋਰ ਧਰਤੀਆਂ ਹੈਗੀਆਂ ਇਹਨਾਂ ਨੂੰ ਸ਼ੱਕ ਆ ਉਹਨਾਂ ਨੇ ਦੱਸਤਾ ਵੀ ਹੈਗੀਆਂ ਗੁਰਬਾਣੀ ਉਹਨਾਂ ਦੀ ਜਿਹੜੀ ਹੈ ਸ਼ੰਕਾ ਉਹਨੂੰ ਸਿੱਧ ਕਰਦੀ ਉਹ ਤੁਹਾਡੀ ਸ਼ੰਕਾ ਠੀਕ ਹੈ ਹੈਗੀਆਂ ਨੇ ਭਾਈ ਲੱਭ ਲਓ ਤੁਸੀਂ ਆਪਣੇ ਤਰੀਕੇ ਨਾਲ ਲੱਭਣੀਆਂ ਲੱਭ ਲਓ ਨਹੀਂ ਜਿਵੇਂ ਇਹਨਾਂ ਨੇ ਲੱਭੀ ਇਹਨਾਂ ਨੇ ਤਾਂ ਮੇਰੇ ਤੋਂ ਹੀ ਪੁੱਛਣੀ ਉਹਨੇ ਦਿਖਾ ਵੀ ਦਿੱਤੀਆਂ ਸਮਝਾ ਵੀ ਦਿੱਤੀਆਂ ਵੀ ਹੈਗੀ ਕਈ ਕੋਟ ਖਾਣੀ ਔਰ ਖੰਡ
ਕਈ ਕੋਟ ਆਕਾਸ਼ ਬ੍ਰਹਿਮੰਡ
ਕਈ ਕੋਟ ਆਕਾਸ਼ ਬ੍ਰਹਿਮੰਡ ਉਹ ਖੰਡ ਤਾਂ ਇਹ ਹੈ ਨਾ ਜੀਵ ਖੰਡ ਜੋ ਜਿਹਦਾ ਗਿਆਨ ਖੰਡਤ ਹੈ ਉਹਨੂੰ ਖੰਡ ਕਹਿੰਦੇ ਨੇ ਪੂਰਨ ਜਿਹੜਾ ਪੂਰਨ ਬ੍ਰਹਮ ਦੀ ਅਵਸਥਾ ਤਾਂ ਉਹ ਖੰਡਤ ਅਵਸਥਾ 'ਚ ਹੈ ਉਹ ਖੰਡ ਹੈ ਖੰਡ ਦੋ ਟੁਕੜੇ ਨਹੀਂ ਹੁੰਦੇ ਹਨੇਰਾ ਚਾਨਣਾ ਹੈ ਦੋ ਟੁਕੜੇ ਬਸ ਜਿੱਥੇ ਹਨੇਰਾ ਕੁਛ ਇੱਥੇ ਕੁਛ ਚਾਨਣਾ ਉਹ ਖੰਡ ਹੈ ਗਿਆਨ ਖੰਡਤ ਹੋਇਆ ਹੋਇਆ ਅਕਲ ਖੰਡਤ ਹੋਈ ਹੋਈ ਹੈ ਰੋਸ਼ਨੀ ਖੰਡਤ ਹੋਈ ਹੋਈ ਹੈ ਖਾਣੀ ਔਰ ਖੰਡ ਪਤਾ ਇੱਥੇ ਹੀ ਰੱਖਣਾ ਦਾਲ ਨਹੀਂ ਹੁਣ ਕਹਿਣਾ ਇਹਨੂੰ ਦਾਲ ਅਸੀਂ ਕਹਿੰਦੇ ਹਾਂ ਦਾਲ ਅੰਦਰੋਂ ਹੋਈ ਹੋਈ ਹੈ ਬਾਹਰੋਂ ਨਹੀਂ ਹੁੰਦੀ ਜੇ ਬਾਹਰੋਂ ਦਾਲ ਮੰਨ ਲਈਏ ਇੱਕ ਹੋਇਆ ਇੱਕ ਹੋ ਕੇ ਉਗਦੀ ਨਹੀਂ ਬਾਹਰ ਵਾਲੀ ਦਾਲ ਇਹ ਅੰਦਰੇ ਦੋ ਹੋਏ ਨੇ ਅੰਦਰੋਂ ਇੱਕ ਹੋ ਕੇ ਬਾਹਰਲਾ ਉਹ ਹੈ ਤਾਂ ਉਗੇ ਹੁੰਦਾ ਛਿਲਕੇ ਤੋਂ ਬਾਅਦ ਅੰਦਰ ਦਾ ਦੋ ਹੈ ਉਹ ਛਿਲਕੇ ਦੇ ਅੰਦਰ ਦੋਏ ਨੇ ਨਾ ਭਾਈ ਦੋਹਾਂ ਨੇ ਆਪਣੇ ਆਪ ਨੂੰ ਕਹਿਤਾ ਵੀ ਅਸੀਂ ਦੋ ਹਾਂ ਤਾਂ ਦੋ ਹੋ ਗਏ ਜੇ ਕਹਿਤਾ ਅਸੀਂ ਇੱਕਾਂ ਜੇ ਬਾਹਰਲਾ ਪਾਸਾ ਦੇਖਦੇ ਨੇ ਤਾਂ ਇੱਕਾਂ ਜੇ ਅੰਦਰੋਂ ਦੇਖਦੇ ਨੇ ਇੱਕ ਦੂਜੇ ਨੂੰ ਤਾਂ ਦੋ ਨੇ ਜੇ ਦਾਲ ਦੇ ਦੋਵੇਂ ਪਾਸੇ ਜੇ ਉਹ ਆਪਸ ਵਿੱਚ ਹੀ ਦੇਖਦੇ ਨੇ ਤਾਂ ਇੱਕ ਵਿਚਾਰੇ ਤਾਂ ਦੋ ਨੇ ਜੇ ਸਣੇ ਛਿਲਕਾ ਦੇਖਦੇ ਨੇ ਫਿਰ ਇੱਕ ਜਦੋਂ ਅਸੀਂ ਜਿੰਨਾ ਸਾਡੇ ਕੋਲ ਗਿਆਨ ਹੈ ਉਹਦੇ ਨਾਲ ਦੇਖਦੇ ਹਾਂ ਨਾ ਫਿਰ ਦੋ ਹਾਂ ਜੇ ਨਥੋਂ ਚਾਨਣਾ ਜੇ ਨਥੋਂ ਸਾਡੇ ਚਾਨਣਾ ਨਾ ਉਹਦੇ ਵਿੱਚ ਅਸੀਂ ਦੋ ਹਾਂ ਚਾਨਣਾ ਵੀ ਬਾਹਰ ਹਨੇਰਾ ਵੀ ਇੱਕ ਪਾਸੇ ਚਾਨਣਾ ਇੱਕ ਪਾਸੇ ਹਨੇਰਾ ਜਦ ਆਪਣੇ ਦਰਵਾਜ਼ੇ ਤੋਂ ਪਰਲੇ ਪਾਸੇ ਜਿੱਥੇ ਤੱਕ ਆਪਣੀ ਲਾਈਟ ਹੈ ਪਰ ਇਹ ਹਨੇਰਾ ਆਪਾਂ ਨੂੰ ਦਿੰਦਾ ਆਪੇ ਦੋ ਹੋ ਗਏ ਫਿਰ ਆਪਾਂ ਮੰਨਦੇ ਵੀ ਹੁਣ ਰਾਤ ਹੈ ਵੀ ਰਾਤ ਕਿਉਂ ਹੈ ਇਹ ਦਿਨ ਨਹੀਂ ਹੈ ਰਾਤ ਹੈ ਜੇ ਆਪਣੇ ਦਰਵਾਜ਼ੇ ਤੋਂ ਪਰੇ ਲਾਈਟ ਤੋਂ ਪਰੇ ਹਨੇਰਾ ਹੈ ਮੌਜੂਦ ਹੈ ਫਿਰ ਰਾਤ ਹੈ ਜੇ ਸਾਡੇ ਗਿਆਨ ਤੋਂ ਪਰੇ ਕੁਛ ਐਸਾ ਹੈ ਜਿਹਦਾ ਸਾਨੂੰ ਨਹੀਂ ਗਿਆਨ ਇਹ ਦਿਨ ਨਹੀਂ ਰਾਤ ਹੈ ਇਹ ਦਿਨ ਨਹੀਂ ਸਾਰੀ ਜੀਵਨ ਰਾਤ ਹੈ ਜੇ ਕੁਛ ਵੀ ਅਗਿਆਨਤਾ ਜਿੰਨਾ ਚਿਰ ਸਾਡੇ ਅੰਦਰ ਰਾਤ ਹੈ ਜਿੱਦਣ ਸੂਰਜ ਚੜਿਆ ਹੋਇਆ ਅਗਿਆਨਤਾ ਰਹੀ ਹੋਈ ਨਹੀਂ ਉਹ ਤਾਂ ਹੋ ਜੂ ਕਈ ਕੋਟ ਖਾਣੀ ਔਰ ਸਾਰੇ ਹੀ ਦੇਖਣ ਲੱਗ ਜਾਣਗੇ ਸਾਰੇ ਹੀ ਦੇਖਣ ਲੱਗ ਜਾਣਗੇ ਦ੍ਰਿਸ਼ਟੀ ਉਹ ਉੱਥੇ ਤੱਕ ਦੀ ਹੋਜੂ ਬੁੱਧੀ ਸਾਰੇ ਹੀ ਦੇਖਣ ਲੱਗ ਜਾਣਗੇ ਇੱਥੋਂ ਬੈਠੇ ਖਾਣੀ ਔਰ ਖੰਡ ਆਟੋਮੈਟਿਕ ਸਿਸਟਮ ਕਿਵੇਂ ਚੱਲਦਾ ਕਿਉਂ ਹੋਇਆ ਇਹ ਆਟੋਮੈਟਿਕ ਖਾਣੀ ਔਰ ਖੰਡ ਬਣਾਏ ਹੋਏ ਨੇ ਕਿਤੋਂ ਕੁਛ ਆਉਂਦਾ ਕਿਤੋਂ ਕੁਛ ਆਉਂਦਾ ਕਿਤੋਂ ਲੈ ਇੱਕ ਪਲੈਨਟ ਦਾ ਦੂਏ 'ਤੇ ਅਸਰ ਪੈ ਰਿਹਾ ਇਹ ਉਹ ਵੀ ਮੰਨਦੇ ਨੇ ਜੋਤਿਸ਼ ਵਾਲੇ ਉਹ ਵੀ ਮੰਨਦੇ ਨੇ ਗ੍ਰਹਿਆਂ ਦਾ ਫਰਕ ਪੈਂਦਾ ਅਜੋ ਸਾਇੰਸ ਵਾਲੇ ਮੰਨਣ ਨਹੀਂ ਲੱਗੇ ਇਹ ਗੱਲ ਇਹਦਾ ਮਤਲਬ ਉਹ ਵੀ ਇਹਨਾਂ ਨੂੰ ਅੱਗੇ ਸੀ ਸਾਇੰਸ ਵਾਲਿਆਂ ਨੂੰ ਕਈ ਗੱਲਾਂ 'ਚ ਜੋਤਿਸ਼ ਵਾਲੇ ਸਾਇੰਸ ਵਾਲਿਆਂ ਨੂੰ ਅੱਗੇ ਸੀ ਹਾਂਜੀ
ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ
ਕਈ ਕੋਟ ਖਾਣੀ ਔਰ ਖੰਡ
ਕਈ ਕੋਟ ਆਕਾਸ਼ ਬ੍ਰਹਿਮੰਡ
ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਆਕਾਸ਼ ਆਕਾਸ਼ ਕਈ ਕੋਟ ਆਕਾਸ਼ ਕੱਢੇ ਨੇ ਹਿਰਦੇ ਦੀ ਗੱਲ ਹੈ ਇੱਥੇ ਆਕਾਸ਼ ਜਿਹਦੇ ਵਿੱਚ ਬ੍ਰਹਮੰਡ ਹੈ ਉਹ ਆਕਾਸ਼ ਹੈ ਬ੍ਰਹਮੰਡ ਵਾਲਾ ਆਕਾਸ਼ ਆਕਾਸ਼ ਬ੍ਰਹਮੰਡ ਜੋ ਆਂਡਾ ਭਰਮ ਤਾਂ ਉਹਦੇ ਪਿਛਲੇ ਆਕਾਸ਼ ਦੀ ਗੱਲ ਹੈ ਉਹ ਕਈ ਕਰੋੜ ਨੇ ਅਜੋ ਉਹ ਦੁਆਪਰ 'ਚ ਨਹੀਂ ਆਏ ਹੋਏ
ਕਈ ਕੋਟ ਆਕਾਸ਼ ਬ੍ਰਹਿਮੰਡ
ਬ੍ਰਹਮੰਡ ਬ੍ਰਹਿਮੰਡ ਨੂੰ ਬ੍ਰਹਿਮੰਡ ਨਹੀਂ ਬ੍ਰਹਮੰਡ ਹੈ ਬ੍ਰਹਿਮੰਡ ਨਹੀਂ ਪੜ੍ਹਨਾ ਜੀ
ਬ੍ਰਹਮੰਡ
ਜਾਂ ਬ੍ਰਹਿਮੰਡ ਪੜ੍ਹਾਂਗੇ ਫਿਰ ਬ੍ਰਹਿਮੰਡ ਉਹਨਾਂ ਨੇ ਬਣਾਇਆ
ਬ੍ਰਹਮੰਡ ਪੜ੍ਹਨਾ।
ਹਾਂ ਬ੍ਰਹਿ ਨਹੀਂ ਪੜ੍ਹਨਾ,
ਬ੍ਰਹਮੰਡ,
ਬ੍ਰਹਮੰਡ ਨਹੀਂ ਪੜ੍ਹ ਸਕਦੇ, ਬ੍ਰਹਮੰਡ ਪੜ੍ਹ ਸਕਦੇ,
ਬ੍ਰਹਮੰਡ।
ਹਾਂ ਬ੍ਰਹਮੰਡ ਤਾਂ ਕੋਈ ਲਫ਼ਜ਼ ਨਹੀਂ ਹੈ, ਮੰਡ ਤਾਂ ਕੋਈ ਲਫ਼ਜ਼ ਨਹੀਂ, ਮੰਡ ਕੀ ਹੁੰਦਾ? ਬ੍ਰਹਮੰਡ ਨੀ ਹੁੰਦਾ, ਮੰਡ ਕੀ ਹੁੰਦਾ? ਮੰਡ ਦਾ ਉਹਨੂੰ ਕਹਿੰਦੇ ਨੇ ਜਿਹੜਾ ਬੇੜ ਦੇ ਕੰਢੇ ਤੇ ਹੁੰਦਾ ਇਲਾਕਾ, ਜਿੱਥੇ ਸਰਕੜਾ ਹੋਇਆ ਉਹਨੂੰ ਮੰਡ ਕਹਿੰਦੇ ਨੇ, ਜਦੋਂ ਕੋਈ ਖੇਤੀ ਨਾ ਹੋ ਸਕੇ, ਬਾਹਰ ਨਾ ਜਾ ਸਕੇ, ਉਹ ਮੰਡ ਹੈ। ਨਹੀਂ ਬੰਜਰ ਇਲਾਕਾ ਜਿੱਥੇ ਪਸ਼ੂ ਪਸ਼ੂ ਚੁਗਦੇ ਨੇ, ਘਾਹ ਫੂਸ ਹੋ ਜਾਂਦਾ, ਬੰਜਰ ਇਲਾਕਾ ਉਹਨੂੰ ਮੰਡ ਕਹਿੰਦੇ। ਬ੍ਰਹਮੰਡ ਹੈ, ਆਕਾਸ਼ ਦੇ ਵਿੱਚ ਹੁੰਦਾ ਬ੍ਰਹਮੰਡ, ਆਕਾਸ਼ ਦੇ ਵਿੱਚ ਹੋਊ ਅੰਡੇ ਦੇ, ਬਸ ਚੇਤਨ ਹੈ ਉਹ। ਕਈ ਕੋਟ ਆਕਾਸ਼
ਕਈ
ਬ੍ਰਹਮੰਡ,
ਕਈ ਕੋਟ ਆਕਾਸ਼ ਬ੍ਰਹਮੰਡ,
ਉਹ ਜੋ ਬ੍ਰਹਮੰਡੇ ਸੋਈ ਪਿੰਡੇ, ਉਹ ਜਿਹੜਾ ਕਿਹਾ ਨਾ ਬ੍ਰਹਮੰਡੇ, ਉਹ ਕਈ ਕਰੋੜ ਨੇ ਜਿਹੜੇ ਮਰ ਜਾਂਦੇ ਨੇ ਸਰੀਰ ਛੱਡ ਕੇ, ਉਹ ਇਕੱਠੇ ਕਈ ਕਰੋੜ ਆਉਂਦੇ ਨੇ, ਕਈ ਕਰੋੜ ਜਾਂਦੇ ਨੇ। ਆਹ ਮਤਲਬ ਕਈ ਕਰੋੜ ਦੇਹਾਂ ਛੱਡਦੇ ਨੇ, ਕਈ ਕਰੋੜ ਧਾਰਨ ਕਰਦੇ ਨੇ, ਕਈ ਕਰੋੜ ਅਜੇ ਧਾਰਨ ਕਰਨ ਨੂੰ ਬੈਠੇ ਨੇ, ਕੋਈ ਗਿਣਤੀ ਨਹੀਂ।
ਕਈ ਕੋਟ ਹੋਏ ਅਵਤਾਰ, ਕਈ ਜੁਗਤੀ ਕਿੰਨੋ ਵਿਸਤਾਰ,
24 ਅਵਤਾਰ ਨੇ ਕਹਿੰਦੇ, ਕਈ ਕੋਟ ਹੋਏ ਅਵਤਾਰ, ਉਹ ਤਾਂ 24 ਅਵਤਾਰ ਨੇ ਅਸਲ 'ਚ, ਨਾ ਇਹਨਾਂ ਅਵਤਾਰਾਂ 24 ਦੀ ਗੱਲ ਹੈ, ਨਾ ਜਿਹੋ ਜਿਹੇ ਅਵਤਾਰ ਅਸੀਂ ਮੰਨਦੇ ਹਾਂ ਦਸ ਗ੍ਰੰਥ ਵਾਲੇ, ਉਹਨਾਂ ਦੀ ਗੱਲ ਹੈ। ਉਹ ਜਿਹੜੇ ਦਸ ਗ੍ਰੰਥ ਵਾਲੇ 10 ਅਵਤਾਰ ਨੇ, ਇੱਥੇ ਸਾਡੇ ਕੋਲ ਰਿਕਾਰਡ ਵਿੱਚ 10 ਨੇ 24 'ਚ, ਉਹ ਅਜੇ ਕਹਿੰਦੇ ਕਈ ਕਰੋੜ ਹੋ ਚੁੱਕੇ ਸ਼ੁਰੂ ਤੋਂ ਲੈ ਕੇ, ਉਹਨਾਂ ਦਾ ਸਾਡੇ ਕੋਲ ਰਿਕਾਰਡ ਹੈ ਨਹੀਂ। ਉਹ ਰਿਕਾਰਡ ਵਾਲੇ ਦੱਸਦੇ ਅਸੀਂ ਜਿਹੜੇ ਗ੍ਰੰਥਾਂ 'ਚ ਲਿਖੇ ਹੋਏ ਨੇ, ਜਿਹਨਾਂ ਦਾ ਰਿਕਾਰਡ ਇਹ ਨਹੀਂ ਪਿਛਲਾ। ਸਾਡੇ ਕੋਲ ਕਿੰਨਾ ਕੁ ਰਿਕਾਰਡ ਹੈ ਇੱਥੇ ਮਾਲ ਮਹਿਕਮੇ ਦਾ, ਕਿੰਨੇ ਕੁ ਹਜ਼ਾਰ ਸਾਲ ਦਾ, ਕਿੰਨੇ ਕੁ ਲੱਖ ਸਾਲ ਦਾ ਰਿਕਾਰਡ ਹੈ ਸਾਡੇ ਕੋਲ, ਦੁਨੀਆਂ ਕੋਲ ਵੀ ਕਿੱਡਾ ਕੁ ਰਿਕਾਰਡ ਹੈ, 5-4 ਹਜ਼ਾਰ ਸਾਲ ਤੋਂ ਪਹਿਲੀ ਹਿਸਟਰੀ ਨਹੀਂ ਹੈ ਇਹਨਾਂ ਕੋਲ, 2-3 ਹਜ਼ਾਰ ਸਾਲ ਤੋਂ ਕੀ ਰਿਕਾਰਡ ਹੈ, ਕਿਤੇ ਪਹਿਲਾਂ ਧਰਤੀ ਹੈ ਨਹੀਂ ਸੀ, ਉਹ ਅਰਬਾਂ ਖਰਬਾਂ ਸਾਲਾਂ ਦੀ ਜ਼ਮੀਨ ਹੈ, ਰਿਕਾਰਡ ਸਾਡੇ ਕੋਲ ਕਿੰਨਾ ਹੈ, ਇਹ ਰਿਕਾਰਡ ਹੈ ਪਿਛਲਾ ਬੋਲਦਾ। ਇਹ ਉਹ ਆਦਮੀ ਬੋਲਦਾ ਜਿਹੜਾ ਹਮੇਸ਼ਾ ਜਿਉਂਦਾ ਰਹਿੰਦਾ, ਚਾਰਾਂ ਯੁੱਗਾਂ ਦੀ ਆਯੂ ਹੈ ਜਿਹਦੀ, ਆਹ ਚਾਰਾਂ ਯੁੱਗਾਂ ਦੀ ਆਯੂ ਹੈ,
ਜਿਹਨੇ ਕੋਈ ਕੋਟ ਅਵਤਾਰਾਂ ਦੇਖੇ ਨੇ,
ਜਿਹਨੇ ਦੇਖੇ ਨੇ, ਉਹ ਹੈ ਇਹ ਬੋਲਦਾ। ਇਹ ਜਾਗਿਆ, ਜਿਹੜਾ ਜਾਗਿਆ ਉਹਨੂੰ ਸਾਰਾ ਪਤਾ ਲੱਗ ਜਾਂਦਾ, ਇਹ ਅਪਰੰਪਰ ਅਪਰੰਪਰ ਹੋਤਾ ਆਇਆ, ਸੁੱਤਾ ਪਿਆ ਨਹੀਂ ਦੱਸਦਾ, ਜਾਗ ਕੇ ਤਾਂ ਦੱਸੂ, ਇਹ ਜੇ ਸੁੱਤੇ ਪਏ ਨੂੰ ਨਹੀਂ ਪਤਾ, ਜਾਗੇ
ਤਾਂ
ਪਤਾ ਲੱਗੂ, ਇਹ ਜਿੱਦਾਂ ਹੀ ਹੈ। ਹਾਂਜੀ,
ਕਈ ਜੁਗਤ ਕਿੰਨੋ ਵਿਸਤਾਰ,
ਕਈ ਜੁਗਤ, ਕਈ ਜੁਗਤੀਆਂ ਨਾਲ ਵਿਸਤਾਰ ਕੀਤਾ, ਨਾਲ ਵਿਸਤਾਰ ਕੀਤਾ ਮਾਇਆ ਦਾ, ਅੱਗੇ ਤੋਂ ਅੱਗੇ ਕਈ ਜੁਗਤੀਆਂ ਨਾਲ ਕੀਤਾ।
ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਅਹੰਕਾਰ।
ਕਈ ਵਾਰ ਪਸਰਿਓ ਪਸਾਰ, ਸੰਸਾਰ ਦਾ ਜਿਹੜਾ ਪਸਾਰਾ ਨਾ, ਕਈ ਵਾਰ ਹੋਇਆ ਹੈ, ਪਹਿਲਾਂ ਸੰਸਾਰ ਛੋਟਾ ਹੁੰਦਾ, ਫਿਰ ਵੱਧਦਾ ਵੱਧਦਾ, ਹੁਣ ਆਬਾਦੀ ਵੱਧਦੀ ਹੈ, ਤਾਂ ਕੋਈ ਸੜਕਾਂ ਬਿਜਲੀ ਇਹਨਾਂ ਕੋਲ, ਇਹ ਪਸਾਰਾ ਹੀ ਹੈ। ਕਦੇ ਆਦਮੀ ਜੰਗਲ 'ਚ ਰਹਿੰਦਾ ਸੀ, ਥੋੜ੍ਹੀ ਆਬਾਦੀ ਸੀ, ਕਈ ਵਾਰ ਇਹ ਪਸਾਰਾ ਪਸਰੇ, ਕਈ ਵਾਰ ਪਸਰਿਓ
ਪਸਾਰ, ਸਦਾ ਸਦਾ ਇੱਕ ਅਹੰਕਾਰ,
ਪਰ ਪਸਾਰਾ ਹਮੇਸ਼ਾ ਨਹੀਂ ਰਹਿੰਦਾ, ਕਈ ਵਾਰ ਤਾਂ ਹੀ ਪਸਰਿਆ ਨਾ, ਪਸਾਰਾ ਹੋਇਆ ਖਤਮ ਹੋ ਗਿਆ, ਦੁਬਾਰਾ ਫਿਰ ਪਸਾਰਾ ਹੋਇਆ, ਫਿਰ ਪਰ ਇੱਕ ਅਹੰਕਾਰ ਹੈ ਜਿਹੜਾ ਸਦਾ ਹੀ ਰਹਿੰਦਾ, ਸਦਾ ਸਦਾ ਇੱਕ ਅਹੰਕਾਰ ਹੈ, ਇੱਕ ਓਂਕਾਰ ਨਹੀਂ ਸਦਾ ਰਹਿੰਦਾ, ਇੱਕ ਓਂਕਾਰ ਨਹੀਂ ਸਦਾ ਰਹਿੰਦਾ, ਇੱਕ ਅਹੰਕਾਰ ਰਹਿੰਦਾ, ਇੱਕ ਓਂਕਾਰ ਦਾ ਪਸਾਰਾ ਕਰਨ ਵੇਲੇ ਲੋੜ ਪੈਂਦੀ ਹੈ ਉਹਦੀ, ਓਂਕਾਰ ਦੀ, ਜਦ ਬ੍ਰਹਮਾ ਨੂੰ ਪੈਦਾ ਕਰਨਾ ਫਿਰ ਓਂਕਾਰ ਦੀ ਲੋੜ ਪੈ ਹੋਣੀ ਹੈ ਪੈਦਾ, ਇੱਕ ਓਂਕਾਰ ਤੇ ਓਂਕਾਰ ਬਣਨਾ ਉਹਨੇ, ਓਂਕਾਰ ਬ੍ਰਹਮਾ ਉਤਪਤ, ਇੱਕ ਓਂਕਾਰ ਤੇ ਓਂਕਾਰ ਦੇ ਵਿੱਚ ਆ ਕੇ ਬ੍ਰਹਮਾ ਪੈਦਾ ਕਰੂਗਾ। ਓਂਕਾਰ ਦੇ ਅੰਦਰ ਇੱਛਾ ਹੈ, ਇੱਕ ਓਂਕਾਰ 'ਚ ਇੱਛਾ ਨਹੀਂ ਹੈ। ਇੱਕ ਓਂਕਾਰ ਕਾਰ ਇੱਕੋ ਅੰਗਾ, ਇੱਕ ਅੰਗਾ ਸਰੀਰ ਹੈ ਉਹਦਾ, ਇੱਕ ਅੰਗ ਆਕਾਰ, ਆਕਾਰ ਇੱਕ ਅੰਗ ਦਾ, ਦੂਆ ਅੰਗ ਹੈ ਨਹੀਂ, ਸ਼ਬਦ ਹੈ ਨਹੀਂ, ਜੋਤ ਹੈ। ਇੱਕ ਅੰਗਾ ਆਕਾਰ ਹੈ, ਜੋ ਲਾਈਟ ਹੈ, ਪੂਰਨ ਬ੍ਰਹਮ ਹੈ, ਇੱਛਾ ਅੰਦਰ ਕੋਈ ਨਹੀਂ। ਪੂਰਨ ਬ੍ਰਹਮ ਦੇ ਅੰਦਰ ਜਾਂ ਇੱਛਾ ਪੈਦਾ ਹੁੰਦੀ ਹੈ, ਇੱਕ ਓਂਕਾਰ ਹੋ ਜਾਂਦਾ, ਫਿਰ ਸ੍ਰਿਸ਼ਟੀ ਪੈਦਾ ਹੁੰਦੀ ਹੈ, ਫਿਰ ਵਧਿਆ ਨਾ, ਇੱਕ ਤੇ ਦੋ ਰੂਪ ਹੋ ਗਿਆ ਨਾ, ਓਂਕਾਰ ਹੋਇਆ ਨਾ, ਫਿਰ ਪਸਾਰਾ ਹੋਣ ਲੱਗਦਾ। ਪਹਿਲਾਂ ਚੇਤਨ 'ਚ ਪਸਾਰਾ ਹੁੰਦਾ, ਫਿਰ ਜੜ ਦੇ ਵਿੱਚ ਸਾਚੇ ਦੇ ਪਵਨਾ ਪਿਆ, ਉਹ ਪਸਾਰਾ ਹੁੰਦਾ, ਫਿਰ ਗਾਹਾਂ ਸਾਚੇ ਪਵਨਾ 'ਤੇ ਜਲ ਹੋਏ, ਜਲ ਦੇ ਵਿੱਚ ਫਿਰ ਅਲਪ ਲੱਲੋ ਨੂਰ ਉਪਾਇਆ, ਉਹ ਉਹਨੂੰ ਕਿਹਾ ਵੀ ਤੂੰ ਇੱਧਰ ਪ੍ਰਵੇਸ਼ ਕਰ ਲੈ, ਉੱਥੇ ਰਹਿ, ਉਹਦੀ ਜਿਹੜੀ ਤ੍ਰਿਸ਼ਨਾ ਪਿਆਸ ਆ ਉੱਥੇ ਕਰ ਲੈ ਪੂਰੀ। ਹਾਂਜੀ।
ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਹੇ ਸਮਾਤ।
ਕਈ ਕੋਟ ਕਿੰਨੇ ਬਹੁ ਭਾਂਤ, ਕਈ ਕਰੋੜ ਜੀਵ ਬਹੁਤ ਪ੍ਰਕਾਰ ਨਾਲ ਪੈਦਾ ਕੀਤੇ ਹੋਏ, ਜਿਵੇਂ ਮੱਛੀਆਂ ਨੇ, ਕਿੰਨੀਆਂ ਪ੍ਰਕਾਰ ਦੀਆਂ ਮੱਛੀਆਂ ਨੇ, ਸਭ ਦਾ ਨਾਂ ਮੱਛੀ ਹੋ। ਸੱਪ ਨੇ ਕਿੰਨੇ ਪ੍ਰਕਾਰ ਦੇ ਸੱਪ ਨੇ, ਕੀੜੇ ਨੇ ਕਿੰਨੇ ਪ੍ਰਕਾਰ ਦੇ ਕੀੜੀਆਂ ਕੀੜੇ ਨੇ, ਇਨਸੈਕਟਸ। ਇਸ ਕਰਕੇ ਇੱਕੋ ਹੀ ਕਿਸਮ ਦੇ ਜੀਵ ਕਿੰਨੇ ਹੀ ਪ੍ਰਕਾਰ ਦੇ ਨੇ, ਕਈ ਕੋਟ ਕਿੰਨੇ
ਬਹੁਤ
ਭਾਂਤੀ।
ਪ੍ਰਭ ਤੇ ਹੋਏ ਪ੍ਰਭ ਮਹੇਸ਼ਮਾਨ,
ਪ੍ਰਭ ਤੇ ਹੋਏ ਪ੍ਰਭ ਮਹੇਸ਼ਮਾਨ, ਇਹ ਜਿਹੜਾ ਚੇਤਨ ਤੋਂ ਪੈਦਾ ਹੁੰਦੇ ਨੇ ਇਹ ਸਾਰੇ ਬਹੁ ਭਾਂਤ ਦੇ ਜੀਵ ਵੀ ਬਹੁ ਭਾਂਤ ਦਾ, ਗਿਆਨ ਬਹੁ ਭਾਂਤ ਦਾ ਉਹਨਾਂ ਕੋਲ, ਗਿਆਨ ਵੀ ਬਹੁ ਭਾਂਤ ਦਾ ਹੀ ਹੈਗਾ ਹਰ ਜਗ੍ਹਾ। ਪ੍ਰਭ ਤੇ ਹੋਏ ਪ੍ਰਭ ਮਹੇਸ਼ਮਾਨ, ਉਹ ਪ੍ਰਭ ਤੇ ਹੀ ਪੈਦਾ ਹੁੰਦੇ ਨੇ ਜੀਵ, ਪ੍ਰਭ ਦੇ ਵਿੱਚ ਹੀ ਸਮਾ ਜਾਂਦੇ ਨੇ। ਜਿਹੜੀ ਜਿਹੜਾ ਜੀਵ ਤਾਂ ਉਹ ਮਤਲਬ ਹੈ ਜਿਹੜੇ ਜੀਵ ਦੇ ਵਿੱਚ ਜਨਮ ਲੈ ਲੈਂਦਾ ਉਹਦਾ ਫਿਰ ਰਸ ਦੀ ਉਹਨੂੰ ਲੋੜ ਨਹੀਂ ਰਹਿੰਦੀ। ਸਰੀਰ ਛੱਡਣ ਵੇਲੇ ਚਾਹੇ ਉਹਦਾ ਜੀ ਨਹੀਂ ਕਰਦਾ, ਪਰ ਜਦ ਛੱਡ ਦਿੰਦਾ ਉਹਦੇ ਬਾਅਦ ਦੂਆ ਜਨਮ ਉਹਦੇ ਵਿੱਚ ਨਹੀਂ ਲੈਣਾ ਚਾਹੁੰਦਾ। ਆਦਮੀ ਵੀ ਦੂਆ ਜਨਮ ਆਦਮੀ ਦਾ ਨਹੀਂ ਲੈਣਾ ਚਾਹੁੰਦਾ, ਥੱਲੇ ਨੂੰ ਜਨਮ ਹੈ ਨਹੀਂ, ਉੱਪਰ ਨੂੰ ਹੈ ਨਹੀਂ, ਉਦੋਂ ਇੱਛਾ ਨਾ। ਜਦ ਇਹ ਆਦਮੀ ਦਾ ਜਨਮ ਨਹੀਂ ਲੈਣਾ ਚਾਹੁੰਦਾ ਨਾ, ਆਦਮੀ ਦਾ ਜਨਮ ਵੀ ਨਹੀਂ ਲੈਣਾ ਚਾਹੁੰਦਾ, ਫਿਰ ਹੋਰ ਕੋਈ ਜਨਮ ਹੈ ਨਹੀਂ ਉੱਥੇ, ਉੱਥੇ ਤਾਂ ਹੈ ਨਹੀਂ ਪੜ੍ਹ, ਉੱਥੇ ਤਾਂ ਹੈ ਨਹੀਂ ਜਨਮ, ਥੱਲੇ ਨੂੰ ਤਾਂ ਕੋਈ ਵੀ ਨਹੀਂ ਜਾਣਾ ਚਾਹੁੰਦਾ, ਥੱਲੇ ਨੂੰ ਤਾਂ ਕੋਈ ਚਾਹੁੰਦਾ ਹੀ ਨਹੀਂ, ਕਿ ਆਦਮੀ ਦਾ ਜਨਮ ਨਹੀਂ ਮੁੜ ਕੇ ਚਾਹੁੰਦਾ ਇਹ, ਗਏ ਬਸ ਫਿਰ ਤਾਂ ਸਮਾਪਤੀ ਹੈ। ਫਿਰ ਜੇ ਉਹ ਦੇਖਦਾ ਆਦਮੀ ਦੇ ਜਨਮ 'ਚ ਮੈਂ ਜਨਮ ਲੈ ਕੇ ਕਿੰਨੀ ਤਕਲੀਫ ਕੱਟੀ, ਕਿੰਨਾ ਮੁਸੀਬਤ ਕੱਟੀ, ਕੀ ਫਾਇਦਾ ਇਹੋ ਜਿਹੇ ਜਨਮ ਦਾ, ਐਤਕੀ ਤਾਂ ਫਿਰ ਚੰਗਾ ਰਹਿ ਜਾਏਗਾ, ਹੁਣ ਮੈਂ ਭੈੜਿਆਂ ਨੂੰ ਦੇਖ ਲਵੇ, ਥੱਲੇ ਵਾਲਿਆਂ ਨੂੰ ਦੇਖ ਲਵੇ, ਜੇ ਇਹੋ ਜਿਹਾ ਮਿਲ ਗਿਆ ਫਿਰ ਸਮਾਪਤੀ ਕਰਦੇ ਰਹਿਣ ਦੇ, ਆਹੋ ਸੌਖਾ ਹੀ ਹੈ। ਇੱਥੇ ਆ ਕੇ ਸੌਖਾ ਸਰੀਰ ਛੱਡ ਦਿੰਦਾ, ਇਹੋ ਜਿਹੇ ਜਨਮ ਦਾ ਕਿੰਨੀ ਕੋਸ਼ਿਸ਼ ਕਰਕੇ, ਕਿੰਨੀ ਜੱਦੋ ਜਹਿਦ ਨਾਲ ਰੋਟੀ ਖਾਂਦੇ ਹਾਂ, ਤਰੱਕੀ ਕੀਤੀ ਹੈ, ਕੀ ਭਲਾ ਇੱਥੋਂ ਲੈ ਜਾਣ ਨੂੰ, ਕੀ ਜੱਦੋ ਜਹਿਦ 'ਚ ਖੱਟ ਲੈ,
ਬਾਬਾ ਆਪਣਾ
ਹਾਂ ਛੱਡੋ ਪਰੇ, ਅਗਲਾ ਦੇਖੋ ਹੁਣ, ਚਲੋ ਕੁਛ ਤਾਂ ਹੋਊਏ, ਉਹ ਕਹਿੰਦਾ ਇਹਨੂੰ ਰਹਿਣ ਦੇ, ਅਗਲਾ ਦੇ ਹੁਣ ਮੈਨੂੰ ਕੀ ਦਿੰਦੇ, ਇੱਧੋ ਗਾਹਾਂ ਦਾ ਭੁੱਖ ਦਾ ਘਰ ਹੈ, ਉਹ ਵੀ ਕੋਈ ਸਵਾਦ ਹੈ, ਜਦ ਆਨੰਦ ਜੀ ਕਹਿਤਾ ਜੋ ਪਦਾਰਥ ਖਾ ਕੇ ਆਨੰਦ ਜੀ ਜੇ ਕਹਿਤਾ, ਆਨੰਦ ਦੇ ਬਾਅਦ ਹੁਣ ਦੱਸ ਕੀ ਦਿੰਦਾ, ਪਰਮ ਆਨੰਦ ਦੇ ਫਿਰ, ਮਾਇਆ ਤੋਂ ਤਾਂ ਆਨੰਦ ਹੈ, ਆਨੰਦ ਮਾਇਆ ਤੋਂ ਹੁੰਦਾ, ਜ਼ਿਆਦਾ ਸਾਨੂੰ ਭੁੱਖ ਨਹੀਂ ਰਹਿੰਦੀ ਰੋਟੀ ਦੀ ਜੋ ਖਾਂਦੇ ਹਾਂ ਅਸੀਂ ਕਹਿੰਦੇ ਹਾਂ ਆਨੰਦ ਆਨੰਦ ਹੁੰਦਾ ਸਿਰ ਮਾਇਆ ਤੋਂ ਪਰ ਬਹੁਤ ਆਨੰਦ ਹੁੰਦਾ ਨਾਮ ਮਿਲੇ ਤੋਂ ਨਾਮ ਦੇ ਖਾਧੇ ਤੋਂ ਟੇਸਟ ਤੋਂ ਰਸ ਤੋਂ ਪਰਮ ਆਨੰਦ ਹੁੰਦਾ ਮਾਇਆ ਦੇ ਟੇਸਟਾਂ ਤੋਂ ਜਦੋਂ ਉੱਪਰ ਉੱਠ ਜਾਈਦਾ ਉਦੋਂ ਆਨੰਦ ਹੁੰਦਾ ਉੱਪਰ ਉੱਠਣ ਦਾ ਨਵਾਂ ਆਨੰਦ ਆ ਹੋਰ ਕੁਛ ਨਹੀਂ ਹੈ ਮਾਇਆ ਦੇ ਪਦਾਰਥਾਂ ਦੇ ਟੇਸਟ ਤੋਂ ਉੱਪਰ ਉੱਠ ਜਾਣਾ ਇਹਨਾਂ ਨਾਲ ਕੋਈ ਲਗਾਓ ਹੀ ਨਾ ਰਹਿਣਾ ਵੀ ਸਰੀਰ ਦਾ ਹੈ ਛੱਡੋ ਪਰੇ ਰੋਟੀ ਮੇਰੀ ਕਾਠ ਗਈ ਤਾਂ ਹੀ ਕਹਿੰਦਾ ਲਾਵਣ ਮੇਰੀ ਭੁੱਖ ਕਬੀਰ ਵੀ ਕਹਿੰਦਾ ਵੀ ਚਾਹੇ ਜਾਓ ਕੀ ਭੂਸੀ ਖਾਊਂ ਇਹਦਾ ਮਤਲਬ ਖਤਮ ਥੱਲੇ ਵਾਲੇ ਥੱਲੇ ਆਨੰਦ ਹੈ ਚੁੱਪੜ ਗਿਆ ਠੀਕ ਹੈ ਸਰੀਰ ਹੈ ਇਹਨੂੰ ਐਨਰਜੀ ਚਾਹੀਦੀ ਹੈ ਚੱਲਣ ਵਾਸਤੇ ਕਾਹਜੋਂ ਮਿਲਦੀ ਹੈ ਸਵਾਲ ਤਾਂ ਇਹੀ ਹੈ ਕਾਹਦੇ ਵਿੱਚੋਂ ਐਨਰਜੀ ਮਿਲਦੀ ਹੈ ਇਹਨੂੰ ਚੱਲਣ ਵਾਸਤੇ ਬਸ ਹਾਂਜੀ
ਤਾਂ ਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਬ੍ਰਹਮ ਸੋਏ
ਤਾਂ ਕਾ ਅੰਤ ਨਾ ਜਾਣੇ ਕੋਈ ਉਹਦਾ ਅੰਤ ਨਹੀਂ ਕੋਈ ਜਾਣਦਾ ਅੰਤ ਕਿਵੇਂ ਜਾਣ ਦੂਗਾ ਉਹ ਜਿਹਦਾ ਹੋਵੇ ਤਾਂ ਜਾਣੇ ਜਿਹਦਾ ਅੰਤ ਹੈ ਹੀ ਨਹੀਂ ਜਾਣੇ ਕਿਵੇਂ ਕਿਸੇ ਨੇ ਅੱਜ ਥਾਈ ਉਹਦਾ ਅੰਤ ਨਹੀਂ ਲਿਖਿਆ ਜਾਣਦਾ ਹੁੰਦਾ ਕੋਈ ਲਿਖ ਦਿੰਦਾ ਕਿਸੇ ਨੇ ਅੱਜ ਤੱਕ ਉਹਦਾ ਅੰਤ ਨਹੀਂ ਦੱਸਿਆ ਜੇ ਕੋਈ ਜਾਣਦਾ ਹੁੰਦਾ ਤਾਂ ਜਿਉਂ ਆਖਾਂ ਜਿਉਂ ਜਾਣਾ ਆਖਾਂ ਨਹੀਂ ਜੇ ਕਹਿੰਦੇ ਮੈਂ ਜਾਣਦਾ ਹੁੰਦਾ ਮੈਂ ਕਹਿ ਦਿੰਦਾ ਹਾਂਜੀ
ਕਈ ਕੋਟ ਪਾਰ ਬ੍ਰਹਮ ਕੇ ਦਾਸ ਤਾਂ ਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਬ੍ਰਹਮ ਸੋਏ
ਇਸ ਕਰਕੇ ਇਹ ਆਪੇ ਆਪ ਹੈ ਜੀਵ ਜੀਵ ਦਾ ਅੰਤ ਨਹੀਂ ਹੈ ਕੋਈ ਇਹ ਆਪ ਰਹਿੰਦਾ ਹਰ ਮੈਂ ਇਹ ਇਸੇ ਦੀ ਗੱਲ ਹੈ ਇੱਕ ਓਂਕਾਰ ਉਹ ਚਾਹੇ ਇੱਕ ਓਂਕਾਰ ਥੋੜ੍ਹਾ ਜਿਹਾ ਜੇ ਮਤਲਬ ਹੈ ਕੁਛ ਲੋਸ ਦੇ ਵਿੱਚ ਰਹਿੰਦਾ ਚਾਹੇ ਇਹਦੇ ਵਿੱਚ ਥੋੜ੍ਹਾ ਜਿਹਾ ਗਿਆਨ ਘੱਟ ਹੁੰਦਾ ਜਾਂ ਪੂਰਾ ਹੁੰਦਾ ਉਹ ਕੋਈ ਫਰਕ ਨਹੀਂ ਇਹ ਅਗਿਆਨਤਾ ਗਿਆਨ ਘੱਟਦਾ ਵੱਧਦਾ ਰਹਿੰਦਾ ਇਹਦੇ 'ਚ ਕੋਈ ਫਰਕ ਨਹੀਂ ਰਹਿੰਦਾ ਇਹ ਜ਼ਰੂਰ ਦੀਵਾ ਨਹੀਂ ਬੁੱਝਦਾ ਦੀਵਾ ਚੜ੍ਹਦਾ ਹੀ ਰਹਿੰਦਾ ਹਾਂ ਐਨ ਇਸ ਦੀਵਾ ਬੜੇ ਅਥੱਕ ਇਹ ਅਥੱਕ ਦੀਵਾ ਦਿਨ ਰਾਤ ਬੁੱਝਦਾ ਹੀ ਰਹਿੰਦਾ ਦੀਵਾ ਨਹੀਂ ਬੁੱਝਦਾ ਬੁੱਝਦਾ ਹੈ ਕਦੇ ਵੀ ਹਾਂ ਲੋ ਥੋੜ੍ਹੀ ਹੈ ਲੋ ਜ਼ਿਆਦਾ ਉਹ ਕੋਈ ਗੱਲ ਨਹੀਂ ਹੈ ਇਹਦੀ ਰੋਸ਼ਨੀ ਕਿੱਥੇ ਤੱਕ ਜਾਂਦੀ ਉਹ ਗੱਲ ਅਲੱਗ ਹੈ ਦੀਵਾ ਬੰਧ ਧਰਿਓ ਬਿਨ ਤੇਲ ਤੇਲ ਤੇ ਬਿਨਾਂ ਹੀ ਦੀਵਾ ਬੰਧ ਕੇ ਧਰਿਆ ਹੋਇਆ ਹੈ ਹਾਂ ਐਸਾ ਦੀਵਾ ਅਮਰਕ ਸੰਸਾਰ ਅਮਰ ਹੈ ਦੀਵਾ ਇਹਦੀ ਕੋਈ ਦੱਖ ਦੇਗੀ ਹਾਂਜੀ
ਤਾਂ ਕਾ ਅੰਤ ਨਾ ਜਾਣੇ ਕੋਈ ਆਪੇ ਆਪ
ਕਦੋਂ ਤੋਂ ਦੀਵਾ ਜਲਿਆ ਇਹ ਕਿਹਨੇ ਬਣਾਇਆ ਇਹ ਨਹੀਂ ਕਿਸੇ ਨੂੰ ਪਤਾ ਕਦੋਂ ਤੱਕ ਜਲੂਗਾ ਇਹ ਵੀ ਨਹੀਂ ਪਤਾ ਕਿਸੇ ਨੂੰ ਅੰਤ ਹੁੰਦਾ ਕਦੋਂ ਬੁੱਝਣਾ ਕਦੋਂ ਇਹਨੇ ਇਹ ਨਹੀਂ ਕੋਈ ਜਾਣਦਾ ਇਹ ਜੀਵ ਆਤਮਾਵਾਂ ਕਦੋਂ ਨਹੀਂ ਰਹਿਣੀਆਂ ਫਿਰ ਕਿੱਥੋਂ ਹੋਣਗੀਆਂ ਕੋਈ ਨਹੀਂ ਜਾਣਦਾ ਹਾਂਜੀ ਨਾਨਕ
ਤਾਂ ਕਾ ਅੰਤ ਨਾ ਜਾਣੇ ਸੋਏ
ਨਾਨਕ ਤਾਂ ਕਾ ਅੰਤ ਨਾ ਜਾਣੇ ਕੋਏ
ਤਾਂ ਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ
ਤਾਂ ਕਾ ਅੰਤ ਨਾ ਜਾਣੇ ਕੋਏ ਦਾ ਅੰਤ ਜੀਵ ਦਾ
ਕੋਏ ਆਪ ਨਾਨਕ ਪ੍ਰਭ ਸੋਏ
ਨਾਨਕ ਇਹ ਕਹਿੰਦੇ ਜਿਹੜਾ ਜੀਵ ਹੈ ਆਪੇ ਆਪ ਰਹਿੰਦਾ ਹਮੇਸ਼ਾ ਪੂਰਨ ਬ੍ਰਹਮ ਹਮੇਸ਼ਾ ਰਹਿੰਦਾ ਹੈ ਇਹ ਪੂਰਨ ਬ੍ਰਹਮ ਹੀ ਹੈ
ਨਾਨਕ ਪ੍ਰਭ ਸੋਏ
ਆਪੇ ਆਪ ਨਾਨਕ ਪ੍ਰਭ ਸੋਏ
ਨਾਨਕ ਦਾ ਪ੍ਰਭ
ਪ੍ਰਭ ਸੋਏ
ਆਪੇ ਆਪ ਰਹਿੰਦਾ ਹੈ ਇਹ ਓਂਕਾਰ ਦੇ ਰੂਪ 'ਚ ਰਹਿੰਦਾ ਹੈ ਇਹ ਓਂਕਾਰ ਦੇ ਰੂਪ 'ਚ ਉਹਨਾਂ ਚਿਰ ਰਹਿੰਦਾ ਹੈ ਜਿੰਨਾ ਚਿਰ ਸ੍ਰਿਸ਼ਟੀ ਸਦਾ ਸਦਾ ਨਾ 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 ਉਹ ਤਾਂ ਪੈਦਾ ਹੁੰਦਾ ਹੁਕਮ ਹੁੰਦਾ ਹੀ ਨਹੀਂ ਹੈ ਜਦ ਸਾਨੂੰ ਸਮਾਨ ਲਗਾਉਂਦਾ ਉਦੋਂ ਹੁਕਮ ਕਿੱਥੇ ਹੁੰਦਾ ਹਾਕਮ ਹੁੰਦਾ ਹਾਕਮ ਇੰਪੋਰਟੈਂਟ ਹੈ ਹੁਕਮ ਉਹਨਾਂ ਇੰਪੋਰਟੈਂਟ ਨਹੀਂ ਹੈ ਹੁਕਮ ਦੀ ਇੰਪੋਰਟੈਂਸ ਸਿਰਫ ਉਦੋਂ ਤੱਕ ਆ ਜਦੋਂ ਤੱਕ ਸੰਸਾਰ ਹੈ ਫਿਰ ਹੁਕਮ ਵੀ ਤਾਂ ਹਾਕਮ ਦਾ ਹੀ ਹੈ ਹਾਕਮ ਦਾ ਹੀ ਹੁਕਮ ਹੈ ਫਿਰ ਹਾਕਮ ਇੰਪੋਰਟੈਂਟ ਹੈ ਹੁਕਮ ਦਾ ਕਰਦਾ ਹੈ ਉਹ ਜੋ ਕਰ ਹੁਕਮ ਦਾ ਉਹਦਾ ਕੀਤਾ ਹੋਇਆ ਪੈਦਾ ਕੀਤਾ ਹੋਇਆ ਕ੍ਰੀਏਟਰ ਹੁਕਮ ਦਾ ਵੀ ਹਾਕਮ ਹੈ। ਪੂਰਨ ਬ੍ਰਹਮ ਜਿਹੜਾ ਹੈ ਉਹ ਸੁਪਰੀਮ ਹੈ,
ਹੁਕਮ ਦਾ ਵੀ ਕ੍ਰੀਏਟਰ ਹਾਕਮ ਹੈ।
ਹੁਕਮ ਦਾ ਕ੍ਰੀਏਟਰ ਹੈ, ਹੁਕਮ ਤਾਂ ਉਹਦੀ ਇੱਛਾ ਹੀ ਹੈ। ਇਹ ਠੀਕ ਹੈ, ਦੁਨੀਆਂ ਵਿੱਚ ਹੁਕਮ ਇਹ ਵਰਤਦਾ ਹੈ, ਹੁਕਮ ਨਾਲ ਸਭ ਕੁਛ ਹੁੰਦਾ ਹੈ। ਪਰ ਕੀ ਜੇ ਜਿਹਦੇ ਹੁਕਮ ਨਾਲ ਸਭ ਕੁਛ ਹੁੰਦਾ ਹੈ ਉਹ ਹਾਕਮ ਦੀ ਇੰਪੋਰਟੈਂਸ ਹੁਕਮ ਨੂੰ ਘੱਟ ਹੈ। ਹਾਕਮ ਦੀ ਇੰਪੋਰਟੈਂਸ ਕੀ ਹੁਕਮ ਨੂੰ ਘੱਟ ਹੈ, ਵੱਧ ਹੈ ਉਹਦੀ ਇੰਪੋਰਟੈਂਸ। ਹੁਕਮ ਨੂੰ ਘੱਟ ਕਿਵੇਂ ਹੋਊਗੀ, ਹੁਕਮ ਉਹਦਾ ਹੀ ਹੈ। ਜਿੰਨਾ ਕੁ ਅਸੀਂ ਉਹਦਾ ਹੁਕਮ ਦੇਖਦੇ ਹਾਂ ਉਹਦੇ ਬਾਅਦ ਅਸੀਂ ਚਾਰ ਖਾਣੀਆਂ ਕਹਿੰਦੇ ਹਾਂ, ਅਤੇ ਕਹਿੰਦੇ ਕਈ ਕੋਟ ਖਾਣੀ ਔਰ ਖੰਡ। ਹਾਂਜੀ, ਇੱਕ ਲਾਈਨ ਹੋਰ ਹੈ ਮੇਰਾ ਖਿਆਲ। ਅੱਛਾ,
ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ।
ਕਈ ਕੋਟ ਪਾਰ ਬ੍ਰਹਮ ਕੇ ਦਾਸ, ਉਸ ਵੇਲੇ ਦੀ ਗੱਲ ਕਰਦੇ ਨੇ ਜਿਸ ਵਕਤ ਪੰਜਵੇਂ ਪਾਤਸ਼ਾਹ ਬੋਲ ਰਹੇ ਨੇ। ਸਾਰੀਆਂ ਖਾਣੀਆਂ ਦੀ ਗੱਲ ਹੈ, ਇੱਥੇ ਦੀ ਗੱਲ ਨਹੀਂ ਕਰਨੀ ਹੁਣ। ਇਹ ਸਾਰੇ ਕੋਟ ਬ੍ਰਹਮ ਟਿਕੇ ਠਾਕਰ ਸਵਾਮੀ ਸਾਰਿਆਂ ਦੀ ਗੱਲ ਹੈ। ਕਈ ਕੋਟ
ਪਾਰ ਬ੍ਰਹਮ ਕੇ ਦਾਸ,
ਉਹ ਸਾਰੇ ਪਾਰ ਬ੍ਰਹਮ ਕੇ ਦਾਸ ਜਿੰਨੇ ਸੱਚਖੰਡ ਵਾਲੇ ਨੇ ਉਹ ਵੀ ਨੇ
ਪਾਰ ਬ੍ਰਹਮ ਕੇ ਦਾਸ।
ਪੂਰਨ ਬ੍ਰਹਮ ਸਾਰੇ, ਜਿੰਨਾ ਪੂਰਨ ਬ੍ਰਹਮ ਹੈ ਪਾਰ ਬ੍ਰਹਮ ਕਾ ਦਾਸ। ਮਨ ਦਾ ਦਾਸ ਹੈ, ਚਾਹੇ ਉਹਦਾ ਹੀ ਪੈਦਾ ਕੀਤਾ। ਹਾਂ, ਪਾਰ ਬ੍ਰਹਮ ਦੀ ਗੱਲ। ਕਈ ਕੋਟ ਪਾਰ ਬ੍ਰਹਮ ਕੇ ਦਾਸ
ਤਿੰਨ ਹੋਵਤ ਆਤਮ ਪ੍ਰਗਟ।
ਜਿਹੜੀ ਪਾਰ ਬ੍ਰਹਮ ਸ਼ਕਤੀ ਹੈ ਸਾਰਿਆਂ ਦੀ ਇਕੱਠੀ, ਉਹਦੇ ਸਾਰੇ ਉਹਦੇ ਅੱਗੇ ਸਾਰੇ ਹੀ ਦਾਸ। ਜੋ ਸ਼ਕਤੀ ਕੰਮ ਕਰ ਸਕਦੀ ਹੈ ਉਹ ਸੱਤਾ ਨਹੀਂ ਕਰ ਸਕਦਾ, ਜੋ ਉਹਦੀ ਇੱਛਾ ਕੰਮ ਕਰ ਸਕਦੀ ਹੈ ਉਹ ਖੁਦ ਨਹੀਂ ਕਰ ਸਕਦੀ, ਜੋ ਸਾਡੀ ਇੱਛਾ ਕੰਮ ਕਰ ਸਕਦੀ ਹੈ ਕੰਮ ਕਰੂਗੀ, ਸਾਡੀ ਤਾਂ ਕਰੇ ਨਹੀਂ ਸਕਦੀ ਕੋਈ ਇੱਛਾ ਕੰਮ। ਜੋ ਸਾਡਾ ਸਰੀਰ ਕੰਮ ਕਰ ਸਕਦਾ ਉਹ ਸਾਡੀ ਇੱਛਾ ਅਨੁਸਾਰ ਹੀ ਕਰਦਾ ਸਰੀਰ ਕੰਮ। ਕਈ ਕੁਛ ਸਰੀਰ ਨਹੀਂ ਕੰਮ ਕਰ ਸਕਦਾ ਜਿਹੜੀ ਇੱਛਾ ਚਾਹੁੰਦੀ ਹੈ, ਪਰ ਉਹਦੀ ਇੱਛਾ ਜਿਹੜੀ ਹੈ ਕੰਮ ਕਰ ਸਕਦੀ ਹੈ। ਇੱਛਾ 'ਚ ਸ਼ਕਤੀ ਹੈ, ਆਪ ਉਹ ਕੁਛ ਨਹੀਂ ਕਰ ਸਕਦਾ। ਆਪ ਨਹੀਂ ਸੂਰਜ ਨੂੰ ਫੜ ਕੇ ਟਿਕਾ ਕੇ ਰੱਖ ਸਕਦਾ, ਇੱਛਾ ਸ਼ਕਤੀ ਨੂੰ ਟਿਕਾਉਂਦਾ। ਇਸ ਕਰਕੇ ਉਹਦੀ ਸ਼ਕਤੀ ਹੀ ਉਹਦੇ ਵਿੱਚ ਸਾਰੀ, ਉਹਦੀ ਉਹਦੀ ਸ਼ਕਤੀ ਕਰਕੇ ਹੀ ਸਾਰੀ ਉਹਦੀ ਇੱਜ਼ਤ। ਕਿਸੇ ਅਫਸਰ ਦੀ ਇੱਜ਼ਤ ਉਹਦੀਆਂ ਪਾਵਰਾਂ ਕਰਕੇ ਹੁੰਦੀ ਹੈ, ਉਹਨੂੰ ਕਿੰਨੀ ਪਾਵਰ ਹੈ। ਪਾਵਰ ਜਿਹੜੀ ਹੈਗੀ ਉਹਦੀ ਹੈ, ਠੀਕ ਹੈ, ਅਪਲਾਈ ਉਹ ਕਰਦਾ ਠੀਕ ਹੈ, ਪਰ ਪਾਵਰ ਔਰ ਪਾਵਰ ਵਾਲਾ ਕੋਈ ਦੋ ਨਹੀਂ ਬੰਦੇ ਜਾ ਸਕਦੇ। ਜਿਹਦੇ ਵਿੱਚ ਪਾਵਰ ਹੈ ਜੇ ਕੰਮ ਨਹੀਂ ਕਰਦੀ ਤਾਂ ਉਹਦੀ ਉੱਡੀ ਉਹ ਇੱਜ਼ਤ ਹੈ ਜਿੱਡੀ ਉਹਦੀ ਪਾਵਰ ਕੰਮ ਕਰਨ ਵੇਲੇ ਹੈ। ਓਂਕਾਰ ਇੱਕ ਓਂਕਾਰ 'ਚ ਫਰਕ ਕੋਈ ਨਹੀਂ। ਜੇ ਇੱਕ ਮਜ਼ਦੂਰ ਬੋਰੀ ਚੱਕ ਕੇ ਕੁਇੰਟਲ ਦੀ ਕੰਮ ਕਰਦਾ, ਦਿਹਾੜੀ 6-4 ਘੰਟੇ ਲਾਉਂਦਾ ਸਾਰਾ ਦਿਨ, ਜੋ ਅੱਜ ਨਹੀਂ ਕੰਮ ਕਰਦਾ ਵਿਹਲਾ ਪਿਆ, ਜਦ ਉਹ ਟਾਈਮ ਆਊਗਾ ਰਾਤ ਦਾ ਟਾਈਮ ਵਿਹਲਾ ਪਿਆ ਤਾਂ ਦਿਨ ਚੜੂਗਾ ਕੰਮ ਕਰੂਗਾ, ਫਿਰ ਉਹਦੀ ਸ਼ਕਤੀ ਨਹੀਂ ਕਿਤੇ ਚਲੀ ਗਈ। ਸ਼ਕਤੀ ਤਾਂ ਵਿੱਚ ਹੀ ਹੈ, ਕਦੋਂ ਕੰਮ ਕਰਦੀ ਹੈ ਕਦੋਂ ਨਹੀਂ ਕਰਦੀ ਹੈ ਤਾਂ ਉਹਦੀ ਇੱਛਾ 'ਤੇ ਡਿਪੈਂਡ ਕਰਦੀ ਹੈ ਨਾ। ਕਦੇ ਉਹ ਸ਼ਕਤੀ ਗੁਪਤ ਹੈ ਕਦੇ ਪ੍ਰਗਟ ਹੈ, ਐਡੀ ਗੱਲ ਨਹੀਂ। ਸ਼ਕਤੀ ਹੈ ਜੇ ਨਹੀਂ ਉਹ ਰਹਿੰਦੀ ਹੈ ਘੱਟਦੀ ਵੱਧਦੀ ਨਹੀਂ, ਪਰ ਉਹਦੀ ਮਰਜ਼ੀ ਹੈ ਗੁਪਤ ਪ੍ਰਗਟ ਕਿੰਨੀ ਕਰਦੀ ਕਿੰਨੀ ਨਹੀਂ ਕਰਦੀ, ਇਹ ਤਾਂ ਸਾਡੇ 'ਤੇ ਡਿਪੈਂਡ ਕਰਦੀ ਹੈ ਨਾ। ਹਾਂਜੀ, ਕਈ ਕੋਟ ਪਾਰ ਬ੍ਰਹਮ ਕੇ ਦਾਸ
ਤਿੰਨ ਹੋਵਤ ਆਤਮ ਪ੍ਰਗਾਸ।
ਜਿਹੜੇ ਪਾਰ ਬ੍ਰਹਮ ਕੇ ਦਾਸ ਹੁੰਦੇ ਨੇ ਤਿੰਨ ਹੋਵਤ, ਕੇਵਲ ਉਹਨਾਂ ਨੂੰ ਆਤਮ ਪ੍ਰਗਾਸ ਹੁੰਦਾ, ਹੋਰ ਕਿਸੇ ਨੂੰ ਨਹੀਂ ਹੁੰਦਾ। ਜਦ ਸੱਚਖੰਡ ਵਾਲੇ ਸਾਰੇ ਪਾਰ ਬ੍ਰਹਮ ਕੇ ਦਾਸ ਨੇ ਜਿਹਨਾਂ ਦਾ ਹੁਕਮ ਹੈ, ਤਾਂ ਦੂਜਾ ਗੁਰੂ ਕਿਵੇਂ ਬਣ ਜੂ, ਉਹਨਾਂ ਤੋਂ ਵੱਡਾ ਬਣ ਜੂ। ਗੁਰੂ ਉਹਨਾਂ ਦੀ ਪੂਰੀ ਸ਼ਕਤੀ ਹੈ ਜਿਹੜੀ ਹੁਕਮ ਉਹਦਾ ਨਾ ਹੋਏ ਸ਼ਬਦ, ਜੋ ਉਹਨਾਂ ਸਾਰਿਆਂ ਦਾ ਸਮੁੱਚਾ ਸ਼ਬਦ ਹੈ, ਇੱਛਾ ਸ਼ਕਤੀ ਹੈ, ਉਹਦਾ ਨਾ ਗੁਰੂ ਹੈ। ਉਹਨਾਂ ਚੋਂ ਇਕੱਲੇ ਇਕੱਲੇ ਚੋਂ ਕੋਈ ਗੁਰੂ ਨਹੀਂ, ਸੱਚਖੰਡ 'ਚ ਜਿੰਨੇ ਭਗਤ ਬੈਠੇ ਨੇ ਕੋਈ ਗੁਰੂ ਨਹੀਂ, ਸਾਰੇ ਦਾਸ ਨੇ ਪਾਉਂਦੇ। ਉਹਨਾਂ ਸਾਰਿਆਂ ਦੀ ਇੱਛਾ ਸ਼ਕਤੀ ਜਿਹੜੀ ਇਕੱਠੀ ਹੈ ਉਹ ਗੁਰੂ ਹੈ। ਇੱਥੇ ਜਿਹੜਾ ਗੁਰੂ ਬਣੂਗਾ ਉਹ ਸਾਰੇ ਸੱਚਖੰਡ ਵਾਲਿਆਂ ਨੂੰ ਬੜਾ ਹੋਇਆ, ਫਿਰ ਇਕੱਲਾ ਹੀ ਉਹਨਾਂ ਨੂੰ ਸ਼ਕਤੀਸ਼ਾਲੀ ਹੋਇਆ ਜਾਂ ਉਹਨਾਂ ਦੇ ਬਰਾਬਰ ਸ਼ਕਤੀ ਵਾਲਾ ਹੋਇਆ, ਕੀ ਪੋਸੀਬਲ ਹੈ? ਜਿਹਨਾਂ ਲੋਕਾਂ ਦੀ ਮੱਤ ਮਾਰੀ ਹੋਈ ਹੈ ਉਹ ਇਹ ਗੱਲ ਸੋਚ ਸਕਦੇ ਨੇ। ਤਾਂ ਗੁਰਬਾਣੀ ਕਹਿੰਦੀ ਹੈ ਗੁਰੂ ਸਦਾਏ ਅਗਿਆਨੀ ਹੁੰਦਾ, ਕਿਸੇ ਮਾਰਗ ਦੂਜੇ ਨੂੰ ਕੀ ਮਾਰਗ ਪਾ ਦੂ, ਉਹਦਾ ਪੁੱਠਾ ਰਾਹ ਦੱਸ ਰਿਹਾ, ਉਹਦਾ ਗਿਆਨ ਹੈ ਕੋਈ ਨਹੀਂ ਹੈ, ਪਤਾ ਹੀ ਕੋਈ ਨਹੀਂ ਹੈ ਉਹਨਾਂ ਨੂੰ ਗੱਲ ਕੀ ਹੈ। ਕਈ ਕੋਟ ਪਾਰ ਬ੍ਰਹਮ ਕੇ ਦਾਸ ਤੈਨ ਹੋਵਤ ਆਤਮ ਪ੍ਰਗਾਸ, ਆਤਮ ਪ੍ਰਗਾਸ ਹੋ ਹੀ ਨਹੀਂ ਸਕਦਾ ਜਿਹੜਾ ਗੁਰੂ ਕਹਾਉਂਦਾ ਉਹਨੂੰ ਕੱਲ ਇਹ ਕੋਈ ਦਾਸ ਉਹਨੇ ਬਣਨਾ ਨਹੀਂ, ਆਤਮ ਪ੍ਰਗਾਸ ਹੋਣਾ ਨਹੀਂ। ਸਿਰਫ ਦਾਸ ਨੂੰ ਵਡਿਆਈ ਮਿਲਦੀ ਹੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਦਾਸ ਕੋ ਨਾਮ ਜਪਾਈ, ਆਪਣੇ ਦਾਸ ਕੀ ਆਪਤ ਰੱਖੈ, ਨਾਨਕ ਸਭ ਕੁਛ ਹੈ ਪ੍ਰਭ ਕੇ ਹੱਥ। ਇਹ ਗੱਲਾਂ ਤਾਂ ਕਹੀਆਂ ਨੇ ਬਾਰ 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 ਜੋ ਕਿਹਾ ਸੁਖਮਨੀ ਸਾਹਿਬ ਦੇ ਵਿੱਚ, ਉਸੇ ਗੱਲ ਦੀ ਅਵੱਗਿਆ ਕੀਤੀ ਇਹਨਾਂ ਸੰਤਾਂ ਨੇ,
ਗੁਰੂ ਬਣ ਗਏ,
ਅਵੱਗਿਆ ਕੀਤੀ ਇਸੇ ਗੱਲ ਦੀ, ਅਵੱਗਿਆ ਕੀਤੀ ਸ਼ਾਇਦ ਇਸ ਕਰਕੇ ਅਵੱਗਿਆ ਕੀਤੀ ਵੀ ਇਹ ਬਾਣੀ ਨੂੰ ਪੜ੍ਹ ਕੇ ਨਾ ਲੋਕ ਸਹੀ ਅਰਥ ਕਰ ਲੈਣ, ਇਸੇ ਬਾਣੀ ਨੂੰ ਮੂਹਰੇ ਰੱਖ ਕੇ ਐਸਾ ਭੱਬੜ ਭੂਸਾ ਪਾਓ ਸਮਝ ਨਾ ਆਉਣ ਦਿਓ, ਇੱਥੋਂ ਹੀ ਲਾਈਨ ਪੱਟਣੀ ਸੀ, ਇਹਦੇ 'ਤੇ ਕਬਜ਼ਾ ਕਰ ਲਿਆ ਉਹਨਾਂ। ਜਿੱਥੇ ਨਾਮਦੇਵ ਦਾ ਮੰਦਰ ਸੀ ਉੱਥੇ ਹੀ ਮੂਰਤੀ ਰਾਮਦੇਵ ਦੀ ਬਣਾ ਕੇ ਬਹਿ ਗਿਆ ਪੰਡਿਤ, ਵੀ ਇੱਥੋਂ ਹੀ ਮੂਰਤੀ ਪੂਜਾ ਸ਼ੁਰੂ ਕਰ ਦਿਉ, ਜੇ ਰਾਮਦੇਵ ਦਾ ਮੰਦਰ ਖਾਲੀ ਛੱਡਦਾ ਕਿਸੇ ਨੇ ਮੂਰਤੀ ਪੂਜਾ ਤੋਂ ਖਿਲਾਫ਼ ਨਾ ਬੋਲ ਪਵੇ। ਮੂਰਤੀ ਪੂਜਾ ਤਾਂ ਆਪੇ ਨਹੀਂ ਖਿਲਾਫ਼ ਬੋਲੂ, ਨਾਮਦੇਵ ਦੀ ਮੂਰਤੀ ਹੈ ਉਹਦੇ ਮੰਦਰ 'ਚ ਖਿਲਾਫ਼ ਕਿਵੇਂ ਬੋਲੂਗਾ, ਨਾਮਦੇਵ ਦੇ ਖਿਲਾਫ਼ ਬੋਲੂ ਪਹਿਲਾਂ ਤਾਂ। ਇਹ ਟੈਕਨੀਕ ਹੁੰਦੀ ਹੈ ਇਹਨਾਂ ਲੋਕਾਂ ਦੀ, ਸਾਖਤਾਂ ਦੀ, ਸਾਰੇ ਜਾਣਦੇ ਹੁੰਦੇ ਨੇ। ਜੇ ਸਰਕਾਰ ਕੋਲ ਇੰਟੈਲੀਜੈਂਟ ਬੰਦੇ ਨੇ, ਜਿਹੜੇ ਅੱਤਵਾ ਜਿਹੜੇ ਜਰਾਇਮ ਪੇਸ਼ਾ ਵਾਲੇ ਲੋਕ ਨੇ, ਗੈਰ ਸਮਾਜਿਕ ਜਿਹੜੇ ਤੱਤ ਨੇ, ਉਹ ਵੀ ਇੰਟੈਲੀਜੈਂਟ ਹੁੰਦੇ ਨੇ, ਘੱਟ ਉਹ ਵੀ ਨਹੀਂ ਹੁੰਦੇ, ਉਹ ਵੀ ਇੰਟੈਲੀਜੈਂਟ ਹੁੰਦੇ ਨੇ।
ਜਰਾਇਮ ਚੱਲਦਾ ਰਹਿੰਦਾ
ਚੱਲਦਾ, ਉਹ ਪਿੱਛੇ ਪਿੱਛੇ ਜਰਾਇਮ ਪੇਸ਼ਾ ਵਾਲੇ ਅੱਗੇ ਅੱਗੇ, ਟੈਕਨੀਕ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ ਨਾ।
ਕਈ
ਕੋਟ ਤੱਤ ਕੇ ਬੇਤੇ, ਕਈ ਕਰੋੜਾਂ ਤੱਤ ਕੇ ਬੇਤੇ, ਤੱਤ ਗਿਆਨੀ ਨੇ, ਤੱਤ ਕੇ ਬੇਤੇ ਤੱਤ ਨੂੰ ਜਾਣਨ ਵਾਲੇ ਨੇ, ਐਂ ਨੀ ਜਾਣਨ ਵਾਲੇ ਹੈ ਨੀ ਲੋਕ, ਜਾਣਨ ਵਾਲੇ ਨੇ ਤੱਤ ਕੇ ਬੇਤੇ, ਐਕਸਪਲੇਨ ਕਰਨ ਵਾਲੇ ਨੀ, ਉਹ ਤਾਂ ਮੰਨਦੇ ਨੇ ਤੱਤ ਹੈ ਕੋਈ ਸ਼ਕਤੀ ਹੈ। ਸਦਾ ਨਿਹਾਰੇ ਇੱਕੋ ਨੇਤਰੇ, ਉਹ ਇੱਕੋ ਨੇਤਰੇ ਸਦਾ ਨਿਹਾਰਦੇ ਨੇ ਸਾਰਿਆਂ ਨੂੰ, ਉਹ ਚਾਰ ਵਰਣ ਨਹੀਂ ਬੁੱਧਦੇ। ਅੰਗਰੇਜ਼ ਤੱਤ ਕੇ ਵੇਤੇ ਸੀ ਤਾਂ ਚਾਰ ਵਰਣ ਨਹੀਂ ਬੁੱਧਦੇ ਉਹ, ਮੁਸਲਮਾਨ ਤੱਤ ਕੇ ਵੇਤੇ ਤੇ ਤਾਂ ਚਾਰ ਵਰਣ ਨਹੀਂ ਬੁੱਧਦੇ ਉਹ, ਕਿੰਨੇ ਕਰੋੜ ਨੇ। ਬੋਧੀ ਤੱਤ ਕੇ ਵੇਤੇ ਸੀ ਤਾਂ ਚਾਰ ਵਰਣ ਨਹੀਂ ਬੁੱਧਦੇ ਉਹ, ਜਿਹੜੇ ਚਾਰ ਵਰਣ ਮੰਨਦੇ ਨੇ ਉਹ ਇੰਨੇ ਨੇ, ਉਹ ਤੱਤ ਕੇ ਵੇਤੇ ਨਹੀਂ ਹੁਣ, ਉਹੀ ਇੰਨੇ ਨੇ। ਤੱਤ ਕੀ ਹੈ? ਤੱਤ ਸੱਚ, ਸਭਨਾ ਕਾ ਖਸਮ ਹੈ, ਜਿਹੜੇ ਖਸਮੋ ਕੁੱਥੇ ਨੇ, ਜੋ ਖਸਮੋ ਕੁੱਥੇ ਨੇ ਉਹਨੇ ਨੇ, ਜੋ ਖਸਮੋ ਕੁੱਥੇ ਜਾਏ, ਅੰਧੇ ਸਹੀ ਨਾਨਕਾ ਜੋ ਖਸਮੋ ਕੁੱਥੇ ਜਾਏ। ਇਹਨਾਂ ਨੂੰ ਤੱਤ ਦਾ ਗਿਆਨ ਨਹੀਂ, ਤੱਤ ਬਾਰੇ ਜਿਹੜੇ ਅਗਿਆਨੀ ਨੇ, ਤੱਤ ਵਸਤੂ ਬਾਰੇ, ਉਹ ਸਾਰੇ ਹਿੰਦੂ ਕਹਾ ਸਕਦੇ ਨੇ, ਕਹਾਉਂਦੇ ਸੀ ਜਾਂ ਉਹਨਾਂ ਨੂੰ ਇਹ ਹਿੰਦੂ ਕਿਹਾ ਸੀ ਕਿਸੇ ਨੇ, ਉਹ ਕਹਾਉਂਦੇ ਨਹੀਂ ਸੀ, ਕਿਹਾ ਸੀ। ਜਿਹੜਾ ਤੱਤ ਕਾ ਬੇਤਾ ਨਹੀਂ ਹੈ ਅਸਲ 'ਚ ਹਿੰਦੂ, ਉਹਨੂੰ ਕਿਹਾ ਇਸਲਾਮ ਵਾਲਿਆਂ ਨੇ, ਉਹ ਮੰਨਦੇ ਨੇ। ਤਾਂ ਉਹ ਕਬੀਰ ਨੇ ਨਾ ਕਹਿਤਾ ਵੀ ਉਹਨਾਂ ਦੀ ਡਿਕਸ਼ਨਰੀ, ਕਬੀਰ ਦਾ ਮਤਲਬ ਇਹ ਹੈ ਉਹਨਾਂ ਦੀ ਡਿਕਸ਼ਨਰੀ 'ਚ ਹਿੰਦੂ ਦੇ ਅਰਥ ਨਾ ਆ ਗਿਆ, ਉਹਨੇ ਹਿੰਦੂ ਨਾ, ਹਿੰਦੂ ਦਾ ਅਰਥ ਤਾਂ ਬਾਈ ਇੰਨਾ ਹੁੰਦਾ ਤੁਰਕੂ ਕਾਣਾ, ਉਹ ਇਹਨੇ ਕਹਿਤਾ ਕਬੀਰ ਨੇ। ਤੁਰਕੂ ਵੀ ਦੋ ਅੱਖਾਂ ਵਾਲਾ ਨਹੀਂ ਹੈ, ਪੂਰਾ ਗਿਆਨ ਤੁਰਕੂ ਕੋਲ ਵੀ ਨਹੀਂ, ਅਧੂਰਾ ਗਿਆਨ ਅਧੂਰਾ ਗਿਆਨ ਇੱਕੋ ਅੱਖ ਹੈ। ਤੱਤ ਨੂੰ ਮੰਨਦਾ, ਦਰਸ਼ਨ ਨਹੀਂ ਕਰਾ ਸਕਦਾ ਤੱਤ ਦੇ, ਮੰਨਦਾ ਹੈ ਤੱਤ ਕੇ ਬਣਦਾ ਹੈ ਤੱਤ ਨਾ ਉਹਨੇ ਦਰਸ਼ਨ ਕੀਤਾ ਨਾ ਕਰਾ ਰਿਹਾ ਉੱਥੇ ਉੱਥੇ ਅੜਿਆ। ਹਾਂਜੀ
ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਇੱਕੋ ਨੇਤਰੇ,
ਜਿਹੜੇ ਇੱਕੋ ਨੇਤਰੇ ਨਿਹਾਰਦੇ ਨੇ ਉਹ ਚਾਰ ਵਰਣ ਨੂੰ ਨਹੀਂ ਮੰਨਦੇ, ਆਹ ਮਤਲਬ ਹੈ ਸਰ। ਚਾਰ ਵਰਣ ਜਿਹਨੇ ਮੰਨੇ ਨੇ ਉਹ ਇੱਕੋ ਨੇਤਰ ਨਾਲ ਨਹੀਂ ਨਿਹਾਰਦਾ। ਇਹਨਾਂ ਨੇ ਤਾਂ ਚਾਰ ਦਰਵਾਜ਼ੇ ਬਣਾ ਦਿੱਤੇ ਸਾਡੇ ਇੱਕ ਦੀ ਬਜਾਏ, ਆਹ ਚਾਹੀਦਾ ਤਾਂ ਇੱਕ ਦਰਵਾਜ਼ੇ ਦਾ ਕਰਨਾ
ਇੱਕੋ ਨੇਤਰੇ,
ਇੱਕੋ ਨੇਤਰੇ ਉਹ ਚਾਰ ਕਹਿੰਦੇ ਸਾਡੇ ਨੇ ਬਣਾਏ ਹੋਏ। ਉਹ ਤਾਂ ਚਾਰ ਅੱਖਾਂ ਹੋ ਗਈਆਂ ਤੁਹਾਡੀਆਂ, ਉਹੀ ਉਹ ਲੋਕ ਇਹੀ ਜਾਂਦੇ ਨੇ ਚਾਰਾਂ ਵੜਨਾ ਖਾਤਰ, ਚਾਰੇ ਦਰਵਾਜ਼ੇ ਖੁੱਲ੍ਹੇ ਨੇ ਸਾਡੇ, ਤਾਂ ਚਾਰ ਵੜਨੇ ਨਹੀਂ ਹੁੰਦੇ ਦਰਵਾਜ਼ੇ, ਚਾਰ ਕਾਹਦੇ ਰੱਖੇ ਨੇ, ਅਸੀਂ ਚਾਰ ਵੜਨ ਨੂੰ ਮੰਨਦੇ ਹੀ ਨਹੀਂ।
ਇਹ ਤਾਂ ਅੰਦਰ ਮੰਨਦੇ ਤਾਂ ਚਾਰ ਦਰਵਾਜ਼ੇ ਰੱਖੇ ਨੇ।
ਹਾਂ ਚਾਰ, ਅਸੀਂ ਚਾਰ ਵੜਨ
ਉਹਦਾ ਬਲੇਮ ਲੱਗ ਗਿਆ ਗੁਰੂਆਂ ਦੇ ਲੱਗੋ,
ਬਲੇਮ ਲੱਗਿਆ ਵੀ ਹਰੀਜਨ ਤਾਂ ਐਸੇ ਦਰਵਾਜ਼ੇ ਹੋਇਆ ਨਹੀਂ ਆ ਸਕਦਾ, ਇੱਕੋ ਮੋਢੇ ਨੂੰ ਮੋਢੇ ਨਾਲ ਲੱਗ ਜਾਵੇ, ਚਾਰ ਨੂੰ ਤੁਸੀਂ ਮੰਨਦੇ ਹੋ। ਬ੍ਰਾਹਮਣ ਦਾ ਦਰਵਾਜ਼ਾ ਸਪੈਸ਼ਲ ਹੈ, ਦੂਆ ਨਹੀਂ ਆ ਸਕਦਾ, ਬ੍ਰਾਹਮਣ ਨੂੰ ਰੁਕੋ ਭੇਟ ਦੇਵੇ, ਫਿਰ ਤਾਂ ਇਹ ਗੱਲ ਹੋ ਗਈ। ਬਕਵਾ ਇਹਨਾਂ ਨੇ ਮੀਣਿਆਂ ਵਾਲਾ ਪ੍ਰਚਾਰ ਕੀਤਾ, ਹਿੰਦੂ ਕੱਟੜ ਹਿੰਦੂ ਪੰਥ ਦਾ ਪ੍ਰਚਾਰ ਕੀਤਾ ਇੱਥੇ। ਹੁਣ ਅਸੀਂ ਤਾਂ ਟਿੱਪਣੀਆਂ ਕਰਨ ਲੱਗ ਗਏ ਉਹਨਾਂ 'ਤੇ, ਉਹਨੇ ਵਚਨ ਤੁਸੀਂ ਇਹ ਗੱਲਾਂ ਪ੍ਰਚਾਰ ਕਿਉਂ ਕੀਤੀ, ਪ੍ਰਚਾਰ ਕਿਉਂ ਕੀਤਾ ਹੈ, ਜਵਾਬ ਦਿਓ, ਪ੍ਰਚਾਰ ਤੁਸੀਂ ਕੀਤਾ, ਫਿਰ ਤੁਸੀਂ ਕੌਣ ਸੀ ਜੇ ਤੁਸੀਂ ਇਹ ਪ੍ਰਚਾਰ ਕੀਤਾ, ਤੁਹਾਡੇ ਕੋਲ ਜਵਾਬ ਨਹੀਂ, ਉਹ ਬੰਦੇ ਕੌਣ ਸੀ ਪਿੱਛੇ ਪ੍ਰਚਾਰ ਵਾਲੇ, ਗੁਰਮਤ ਤੋਂ ਖਿਲਾਫ ਤੇ ਬੰਦੇ ਪਲੈਂਡ ਪ੍ਰੋਗਰਾਮ ਨਾਲ ਪ੍ਰਚਾਰ ਕਰਦੇ, ਇੱਥੇ ਗੁਰਮਤ ਤੋਂ ਖਿਲਾਫ ਅੱਜ ਤੱਕ ਵੀ ਖਿਲਾਫ ਖੜੇ ਨੇ, ਦਸ ਤੋਂ ਬਾਅਦ ਸੁਣ ਵੀ ਨਹੀਂ ਹੁੰਦੇ। ਅਤੇ ਫਿਰ ਸਿੱਖੀ ਦਾ ਤਾਂ ਸਿੱਖਾਂ ਨੂੰ ਤਾਂ ਭੁਲੇਖਾ ਚੱਕਿਆ ਜਾਊ ਵੀ ਤੁਸੀਂ ਕੌਣ, ਜਿੱਦਣ ਭੁਲੇਖਾ ਚੱਕਿਆਗਾ ਜ਼ਮੀਨ ਰਹਿਣੀ ਨਹੀਂ ਥੱਲੇ, ਚੱਕਿਆ ਜਾਣਾ ਜ਼ਮੀਨ ਨਹੀਂ ਰਹਿਣੀ ਥੱਲੇ, ਖਿਸਕਦੀ ਜਾਂਦੀ ਹੈ ਜ਼ਮੀਨ ਸਾਰਿਆਂ ਦੀ। ਕਿਸੇ ਐਮ ਐਲ ਏ ਦੀ ਅੱਜ ਤੱਕ ਹਿੰਮਤ ਨਹੀਂ ਹੋਈ ਬਾਦਲ ਨੂੰ ਕਹਿੰਦੇ ਅਸਤੀਫਾ ਦੇਵਾਂ, ਇੱਕ ਐਮ ਐਲ ਜੀ ਰਿਆਂ ਨੇ ਕਹਿਤਾ ਅਸਤੀਫਾ ਲੈ ਲੈ, ਇਹਦਾ ਮਤਲਬ ਪਤਾ ਲੱਗ ਗਿਆ ਅਕਾਲੀਆਂ ਦਾ, ਪਤਾ ਲੱਗ ਗਿਆ ਉਹਨੇ ਬਾਦਲ ਗਿਆ, ਹੁਣ ਖਤਮ ਜ਼ਮੀਨ ਖਤਮ ਹੋ ਗਈ ਇਹਦੇ ਥੱਲੇ ਤੇ ਵੋਟ, ਐਮ ਐਲ ਏ ਕਹਿੰਦੂ ਅਸਤੀਫਾ ਲੈ ਲੈ, ਨਹੀਂ ਜ਼ਮੀਨ ਗਈ ਇਹਦੇ ਥੱਲੇ, ਹੁਣ ਆ ਮੁੜ ਕੇ ਆਉਣੀ ਵੀ ਹੈ ਨਹੀਂ ਚਾਹੇ ਜੋਰ ਲਾ ਲਵੇ।
ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਜੀਵੇ,
ਕਈ ਕੋਟ ਨਾਮ ਰਸ ਪੀਵੇ, ਕਈ ਕਰੋੜ ਨੇ ਨਾਮ ਰਸ ਪੀਣੇ ਵਾਲੇ ਔਰ ਉਹ ਅਮਰ ਹੋ ਗਏ,
ਸਦ ਸਦ ਹੀ ਜੀਵੇ,
ਬਸ ਸਦਾ ਜਿਉਂਦੇ ਰਹਿਣਗੇ ਉਹਨਾਂ ਨੂੰ।
ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ,
ਕਈ ਕੋਟ ਨਾਮ ਗੁਣ ਗਾਵੇ, ਕਈ ਕੋਟ ਕੀ ਕਰਦੇ ਨੇ ਨਾਮ ਉਹਨਾਂ ਨੂੰ ਮਿਲਿਆ ਦਰਗਾਹ ਤੋਂ, ਨਾਮ ਨਾਲ ਜੁੜੇ ਹੋਏ ਨੇ, ਗੁਰਬਾਣੀ ਲਿਖ ਰਹੇ ਨੇ, ਗੁਣ ਗਾਇਨ ਕਰ ਰਹੇ ਨੇ, ਨਾਮ ਗੁਣ ਗਾਵੇ, ਗੁਣ ਗਾਵੇ ਨਾਮ ਹੀ ਲਿਖ ਰਹੇ ਨੇ, ਬੋਲਦਾ ਰਹੇ ਨੇ, ਸਮਝਾ ਤਾ ਲੋਕਾਂ ਨੂੰ ਰਹੇ ਹੀ ਨੇ,
ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ
ਸਮਾਵੇ, ਜਿਹੜੇ ਲੋਕ ਜੁੜੇ ਹੁੰਦੇ ਨੇ ਉਹ ਲਿਖੀ ਹੋਈ ਪੜ੍ਹਨ ਚਾਹੇ ਨਾ ਵੀ ਪੜ੍ਹਨ, ਜਿਹਨੂੰ ਆਕਾਸ਼ ਤੋਂ ਬਾਣੀ ਉਤਰਦੀ ਹੋਵੇ ਉਹ ਲਿਖ ਲਵੇ ਨਾ ਲਿਖੇ ਉਹਦੇ ਕੋਲ ਤਾਂ ਹੁੰਦੀ ਹੈ ਨਾ, ਗੁਰੂ ਨਾਨਕ ਨੂੰ ਤਾਂ ਉਤਰੀ ਆ, ਉਹਨੇ ਲਿਖਤੀ ਗਾ, ਲਿਖਣ ਵਾਲੇ ਨੇ ਲਿਖੀ ਹੈ, ਆਤਮ ਰਸ ਸੁਖ ਸਹਿਜ ਸਮਾਵੇ, ਆਤਮ ਰਸ ਲੈਂਦੇ ਨੇ, ਸਹਿਜ ਸੁੱਖ ਹੁੰਦਾ ਉਹਨਾਂ ਨੂੰ, ਸਹਿਜ ਟਿਕਿਆ ਹੋਇਆ ਸੁੱਖ, ਜਿਹੜਾ ਸੁੱਖ ਇੱਕ ਵਾਰ ਆ ਕੇ ਨਾ ਜਾਵੇ ਨਾ ਦੁਬਾਰਾ ਹਿੱਲੇ, ਪਰਮ ਸੁੱਖ ਉਹਨੂੰ ਸਹਿਜ ਸੁੱਖ ਕਹਿੰਦੇ ਨੇ।
ਆਪਣੇ ਜਨ ਕੋ ਸਾਸ ਸਾਸ ਸਮਾਰੇ
ਸਮਾਰਾ,
ਨਾਨਕ ਓਏ ਪਰਮੇਸ਼ਰ ਕੇ ਪਿਆਰੇ,
ਆਪਣੇ ਜਨ ਕੋ ਸਾਸ ਸਾਸ ਸਮਾਰੇ, ਜਿਹੜਾ ਉਹਦਾ ਜਾਣਕਾਰ ਹੈ, ਜਿਹੜਾ ਉਹਦਾ ਗਿਆਨ ਲੈਣਾ ਚਾਹ ਰਿਹਾ, ਜਿਹੜਾ ਉਹਦਾ ਹੀ ਗਿਆਨ ਲੈਣਾ ਚਾਹ ਰਿਹਾ ਉਹਨੂੰ ਸਰਸਾਹ ਦੇ ਨਾਲ ਉਹਨੂੰ ਸਮਾਰ ਰਿਹਾ, ਗਿਆਨ ਦੇ ਰਿਹਾ, ਸਾਥ ਸਾਥ ਲਗਾਤਾਰ
ਸਮਾਰੇ,
ਨਾਨਕ ਕੋਈ ਪਰਮੇਸ਼ਰ ਕੇ ਪਿਆਰੇ, ਉਹ ਫਿਰ ਪਰਮੇਸ਼ਰ ਦੇ ਪਿਆਰੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਸਾਥ ਸਾਥ ਸੰਭਾਲਣ ਲੱਗ ਜਾਂਦੇ, ਉਹ ਸਾਹਿਬ ਮੇਰਾ ਨੀਤਨਾਮ ਉੱਥੇ ਜਾ ਕੇ ਫਿਰ ਬਣਦਾ, ਸਾਥ ਸਾਥ ਜਾਂ ਸਮਾਰੇ ਹੈ ਜਾਂ ਸਾਥ ਸਾਥ ਸਿਮਰਦਾ ਹੈ, ਫਿਰ ਉਹ ਜਿਹੜਾ ਹੈਗਾ ਨੀਤਨਾਮ ਸਾਹਿਬ ਮੇਰਾ ਨੀਤਨਾਮ ਸਦਾ ਸਦਾ ਦਾਤਾਰ।